ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਸਵੇਰ ਦੀ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ
ਜੀ ਦੋਸਤੋ, ਹਰਮਨ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੀ ਹਾਂ ਜੀ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ ਹੈ, ਔਰ ਅਰਦਾਸ ਉਸ ਪਰਵਰਦਿਗਾਰ ਪਰਮਾਤਮਾ ਦੇ ਅੱਗੇ ਹਮੇਸ਼ਾ ਇਹੀ ਹੁੰਦੀ ਹੈ ਕਿ ਤੁਹਾਡੀ ਜ਼ਿੰਦਗੀ ਦਾ ਹਰ ਦਿਨ, ਹਰ ਪਲ, ਹਰ ਘੜੀ ਜਿਹੜੀ ਹੈ ਜੀ ਉਹ ਸੁੱਖਾਂ ਲੱਦੀ ਹੋਵੇ, ਔਰ ਤੁਸੀਂ ਹਮੇਸ਼ਾ ਖੁਸ਼ੀਆਂ ਖੇੜੇ ਮਾਣੋ। ਔਰ ਇਸੇ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਦਿਨ ਅੱਜ ਮੰਗਲਵਾਰ ਦਾ, ਔਰ ਮੰਗਲਵਾਰ ਅਸੀਂ ਜੁੜ ਬਹਿੰਦੇ ਹੁੰਦੇ ਹਾਂ ਮੈਲਬਨ ਤੋਂ। ਸੋ ਅੱਜ ਵੀ ਲਹਿਰਾਂ ਪ੍ਰੋਗਰਾਮ ਜਿਹੜਾ ਪੂਰੇ 2 ਘੰਟੇ ਦੇ ਲਈ ਤੁਹਾਡੇ ਲਈ ਮੈਲਬਨ ਤੋਂ ਮੈਂ ਲੈ ਕੇ ਹਾਜ਼ਰ ਹਾਂ, ਯਾਨੀ ਅਮਰਦੀਪ ਕੌਰ ਲੈ ਕੇ ਹਾਜ਼ਰ ਹੈ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਕੁਛ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ, ਔਰ ਕੀ ਸਾਂਝਾ ਕਰਨਾ ਉਹਦੇ ਬਾਰੇ ਤਾਂ ਜ਼ਰੂਰ ਗੱਲ ਕਰਾਂਗੇ, ਪਰ ਪਹਿਲਾਂ ਆਪਾਂ ਦਿਨ ਦੇ ਬਾਰੇ ਜ਼ਰੂਰ ਗੱਲ ਕਰ ਲਈਏ। ਦਿਨ ਹੈਗਾ ਜੀ ਅੱਜ ਮੰਗਲਵਾਰ, ਔਰ ਇਹ ਦਿਨ ਜਿਹੜਾ ਅੱਜ ਖਾਸ ਦਿਨ ਹੈ ਕਿਉਂਕਿ ਵਿਸਾਖੀ ਔਰ ਖਾਲਸਾ ਸਾਜਨਾ ਦਿਵਸ ਅਸੀਂ ਪਿਛਲੇ ਕੱਲ ਮਨਾਇਆ, ਪਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਜਿਹੜਾ ਤਿਉਹਾਰ ਆ ਉਹ ਅੱਜ ਮਨਾਇਆ ਜਾਣਾ, ਔਰ ਸਿੱਖ ਇਤਿਹਾਸ ਦੇ ਵਿੱਚ ਇਹਦਾ ਖਾਸ ਮਹੱਤਵ ਆ, ਧਾਰਮਿਕ ਤੌਰ ਤੇ, ਸਭਿਆਚਾਰਕ ਤੌਰ ਤੇ, ਇਤਿਹਾਸਕ ਤੌਰ ਤੇ ਅਸੀਂ ਸਾਰੇ ਜਾਣਦੇ ਹਾਂ। ਖੈਰ ਆਪਾਂ ਗੱਲ ਕਰਦੇ ਹਾਂ ਦਿਨ ਦੀ। ਦਿਨ ਮੰਗਲਵਾਰ ਹੈ, ਸਾਲ 2020 ਦੇ ਅਪ੍ਰੈਲ ਮਹੀਨੇ ਦੀ 14 ਤਰੀਕ ਹੋ ਚੁੱਕੀ ਹੈ, ਜਦਕਿ ਨਾਨਕ ਸ਼ਾਹੀ ਸੰਵਤ 552 ਦੇ ਵਿਸਾਖ ਮਹੀਨੇ ਦੀ ਅੱਜ 2 ਤਰੀਕ ਹੋ ਚੁੱਕੀ ਹੈ। ਤੇ ਦੋਸਤੋ, ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਕਿ ਇਸ ਵੇਲੇ ਸਿਡਨੀ, ਮੈਲਬਨ, ਬ੍ਰਿਸਬਨ ਤੇ ਕੈਨਬਰਾ ਦੇ ਵਿੱਚ ਸਮਾਂ ਸਵੇਰ ਦੇ 8:05 ਹੋ ਚੁੱਕੇ ਨੇ, ਜਦਕਿ ਪਰਥ ਦੇ ਵਿੱਚ ਜਿਹੜਾ ਸਮਾਂ ਅਜੇ 6:05 ਦਾ ਹੀ ਹੋਇਆ, ਤੇ ਉਧਰ ਐਡੀਲੇਡ ਦੇ ਵਿੱਚ ਸਮਾਂ 7:35 ਹੋ ਚੁੱਕਿਆ। ਪਰ ਅਸੀਂ ਆਪਣੇ ਗਵਾਂਢੀ ਮੁਲਕ ਚਲੀਏ ਨਿਊਜ਼ੀਲੈਂਡ, ਤਾਂ ਉੱਥੇ ਸਮਾਂ ਜਿਹੜਾ ਸਵੇਰ ਦੇ 10:05 ਹੋ ਚੁੱਕੇ ਨੇ, 2 ਘੰਟੇ ਸਾਡੇ ਤੋਂ ਅੱਗੇ ਨੇ ਨਿਊਜ਼ੀਲੈਂਡ ਵਾਲੇ। ਤੇ ਇਸ ਤੋਂ ਬਾਅਦ ਉਹਨਾਂ ਮੁਲਕਾਂ ਵੱਲ ਚੱਲਦੇ ਹਾਂ ਜਿੱਥੇ ਮੰਗਲਵਾਰ ਦਾ ਦਿਨ ਚੜ੍ਹ ਚੁੱਕਿਆ, ਔਰ ਜਿੱਥੋਂ ਜਿੱਥੋਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ। ਤੇ ਲਓ ਜੀ, ਮੰਗਲਵਾਰ ਦਾ ਦਿਨ ਚੜ੍ਹ ਚੁੱਕਿਆ ਹੈ, ਬੈਂਕਾਕ ਦੇ ਵਿੱਚ 5:06 ਇਸ ਵੇਲੇ ਹੋ ਚੁੱਕੇ ਨੇ। ਇਸੇ ਤਰ੍ਹਾਂ ਦੁਬਈ ਦੇ ਵਿੱਚ ਮੰਗਲਵਾਰ ਚੜ੍ਹ ਚੁੱਕਿਆ, 2:06 ਇਸ ਵੇਲੇ ਹੋ ਗਏ ਨੇ, ਬਹੁਤ ਵੱਡਾ ਤੜਕਾ ਦੁਬਈ ਦੇ ਵਿੱਚ। ਤੇ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਜੀ ਉਹ ਚੜ੍ਹ ਚੁੱਕਿਆ ਭਾਰਤ ਦੇ ਵਿੱਚ। ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ ਸਮਾਂ 3:36 ਦਾ ਉੱਥੇ ਵੀ ਹੋ ਚੁੱਕਿਆ। ਇਸੇ ਤਰ੍ਹਾਂ ਹਾਂਗਕਾਂਗ ਦੇ ਵਿੱਚ ਵੀ 6:06 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ। ਸੋ ਮੰਗਲਵਾਰ ਦਾ ਦਿਨ ਜਿਹੜਾ ਉਹ ਇੱਥੇ ਚੜ੍ਹ ਚੁੱਕਿਆ, ਪਰ ਕੁਛ ਦੇਸ਼ਾਂ ਦੇ ਵਿੱਚ ਅਜੇ ਵੀ ਸੋਮਵਾਰ ਚੱਲ ਰਿਹਾ, ਔਰ ਬਹੁਤ ਸਾਰੇ ਦੇਸ਼ਾਂ ਤੋਂ ਸਾਡੇ ਨਾਲ ਸਰੋਤੇ ਜਿਹੜੇ ਨੇ ਉਹ ਜੁੜਦੇ ਨੇ, ਜਿਨ੍ਹਾਂ ਦੇ ਵਿੱਚੋਂ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ, 3:06 ਦਾ ਸਮਾਂ ਜਿਹੜਾ ਉਹ ਹੋ ਚੁੱਕਿਆ। ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ, 6:07 ਉੱਥੇ ਵੀ ਹੋ ਚੁੱਕੇ ਨੇ। ਤੇ ਇਹਦੇ ਨਾਲ ਹੀ ਜੇ ਅਸੀਂ ਵਿਨੀਪੈਗ ਚਲੀਏ ਤਾਂ ਉੱਥੇ 5:07 ਦਾ ਸਮਾਂ ਇਸ ਵੇਲੇ ਹੋ ਚੁੱਕਿਆ ਹੈ। ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਸ਼ਾਮ ਉੱਥੇ ਵੀ ਸੋਮਵਾਰ ਦੀ ਪੈ ਚੁੱਕੀ ਹੈ ਤੇ ਇਹਦੇ ਨਾਲ ਹੀ ਆਪਾਂ ਚੱਲਦੇ ਹਾਂ US ਲਾਸ ਏਂਜਲਸ ਦੇ ਵਿੱਚ ਜਿੱਥੇ ਬਾਅਦ ਦੁਪਹਿਰ ਇਸ ਵੇਲੇ ਸੋਮਵਾਰ ਦੀ ਚੱਲ ਰਹੀ ਹੈ। 3:07 ਦਾ ਸਮਾਂ ਉੱਥੇ ਹੋਇਆ। ਸੋ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਇਸ ਸਫ਼ਰ ਰਾਹੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹੋ, ਸਾਡੇ ਨਾਲ ਜੁੜਦੇ ਹੋ ਔਰ ਪ੍ਰੋਗਰਾਮ ਨੂੰ ਹੋਰ ਵੀ ਖੁਸ਼ਗਵਾਰ ਬਣਾਉਣ ਚ ਸਾਡੀ ਮਦਦ ਕਰਦੇ ਹੋ, ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਬਹੁਤ ਬਹੁਤ ਜੀ ਆਇਆਂ ਨੂੰ। ਤੇ ਹੁਣ ਗੱਲ ਕਰਦੇ ਹਾਂ ਕਿ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ। ਸੋ ਲੋ ਜੀ, ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਕੁਛ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ। ਉਸ ਤੋਂ ਪਹਿਲਾਂ ਥੋੜੀ ਜਿਹੀ ਝਾਤ ਆਪਾਂ ਮੌਸਮ ਦੇ ਉੱਤੇ ਮਾਰ ਲਈਏ ਕਿ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਅੱਜ ਮੌਸਮ ਕਿੱਦਾਂ ਦਾ ਜਾਣ ਵਾਲਾ। ਵੈਸੇ ਜੇ ਅਸੀਂ ਮੈਲਬਨ ਦੀ ਗੱਲ ਕਰੀਏ ਤਾਂ ਮੈਲਬਨ ਦੇ ਵਿੱਚ ਅੱਜ ਮੀਂਹ ਦੀਆਂ ਜਿਹੜੀਆਂ ਛਿੱਟਾਂ ਦੱਸੀਆਂ ਗਈਆਂ, ਯਾਨੀ ਕਿ ਮੀਂਹ ਪੈ ਜਾਣਾ ਅੱਜ 12 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਵੈਸੇ ਜਾਣਾ ਅੱਜ। ਔਰ ਸਿਡਨੀ ਦੇ ਵਿੱਚ 13 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਔਰ ਧੁੱਪ ਅੱਜ ਸੋਹਣੀ ਬਣੀ ਰਹਿਣੀ ਹੈ ਸਿਡਨੀ ਦੇ ਵਿੱਚ। ਬ੍ਰਿਸਬੇਨ ਦੇ ਵਿੱਚ ਵੀ ਮੌਸਮ ਜਿਹੜਾ ਉਹ ਬੱਦਲਵਾਈ ਤੇ ਧੁੱਪ ਵਾਲਾ ਬਣਿਆ ਰਹਿਣਾ, ਯਾਨੀ ਕਿ ਲੁੱਕੜ ਮੀਚੀ ਜਿਹੜੀ ਆ ਚੱਲਦੀ ਰਹਿਣੀ ਹੈ। 17 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਬ੍ਰਿਸਬੇਨ ਦੇ ਵਿੱਚ। ਪਰਥ ਦੇ ਵਿੱਚ ਸੋਹਣਾ ਮੌਸਮ ਹੈ, 15 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਾਣਾ, ਸਾਰਾ ਦਿਨ ਧੁੱਪ ਬਣੀ ਰਹਿਣੀ ਹੈ। ਐਡੀਲੇਡ ਦੇ ਵਿੱਚ 15 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਵੀ ਸੋਹਣੀ ਧੁੱਪ ਬਣੀ ਰਹਿਣੀ ਹੈ ਜੀ, ਬਹੁਤ ਹੀ ਪਿਆਰਾ ਮੌਸਮ ਹੈ ਐਡੀਲੇਡ ਦੇ ਵਿੱਚ ਅੱਜ। ਕੈਨਬਰਾ ਦੇ ਵਿੱਚ ਅੱਜ ਠੰਡ ਦੱਸੀ ਗਈ ਹੈ, 5 ਡਿਗਰੀ ਜਿਹੜਾ ਘੱਟ ਤੋਂ ਘੱਟ ਤਾਪਮਾਨ ਜਾਣਾ ਹੈ ਔਰ 22 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ ਜਾਏਗਾ। ਔਰ ਇੱਥੇ ਫੋਗ ਵੀ ਦੱਸੀ ਗਈ ਹੈ ਔਰ ਉਸ ਤੋਂ ਬਾਅਦ ਸੋਹਣਾ ਜਿਹੜਾ ਦਿਨ ਆ ਉਹ ਨਿੱਖਰ ਜਾਣਾ ਹੈ, ਧੁੱਪ ਚੜ੍ਹ ਜਾਣੀ ਆ। ਹੋਬਰਟ ਦੇ ਵਿੱਚ 10 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਔਰ ਇੱਥੇ ਵੀ ਸੋਹਣਾ ਦਿਨ ਰਹਿਣਾ ਜੀ, ਧੁੱਪ ਬਣੀ ਰਹਿਣੀ ਹੈ ਸਾਰਾ ਦਿਨ। ਡਾਰਵਿਨ ਚ ਖੈਰ ਇੱਕੋ ਜਿਹਾ ਹੀ ਮੌਸਮ ਰਹਿੰਦਾ ਹਮੇਸ਼ਾ, 25 ਡਿਗਰੀ ਤੋਂ ਲੈ ਕੇ ਅੱਜ 35 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਹੈ। ਤੇ ਕੇਨਸ ਵਾਲੇ ਉਹ ਤੁਹਾਡੇ ਵੀ 23 ਡਿਗਰੀ ਤੋਂ ਲੈ ਕੇ 31 ਡਿਗਰੀ ਸੈਲਸੀਅਸ ਤੱਕ ਅੱਜ ਤਾਪਮਾਨ ਚਲੇ ਜਾਣਾ। ਸੋ ਲਓ ਜੀ, ਤੁਸੀਂ ਆਪੋ ਆਪਣੇ ਸ਼ਹਿਰਾਂ ਦਾ ਜਿਹੜਾ ਮੌਸਮ ਆ ਉਹ ਇੰਜੋਏ ਕਰੋ, ਕਿਉਂਕਿ ਹਰ ਘੜੀ ਨੂੰ ਇੰਜੋਏ ਕਰਨਾ ਜ਼ਰੂਰੀ ਹੈ, ਹਨਾ। ਔਰ ਜ਼ਿੰਦਗੀ ਜਿਹੜੀ ਆ ਉਹ ਆਪਣੀ ਤੌਰ ਤੁਰਦੀ ਰਹਿੰਦੀ ਹੈ ਔਰ ਉਹਦੇ ਵਿੱਚ ਜਿਹੜਾ ਸਮਾਂ ਆ ਉਹ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਸੋ ਇਸ ਕਰਕੇ ਜਿਹੜੀ ਘੜੀ ਤੁਹਾਡੇ ਕੋਲ ਹੈ, ਜਿਹੜਾ ਪਲ ਤੁਹਾਡੇ ਕੋਲ ਹੈ, ਉਹਨੂੰ ਇੰਜੋਏ ਕਰਨਾ ਜ਼ਰੂਰੀ ਹੈ। ਚਲੋ ਜੀ, ਇਹ ਸੀ ਮੌਸਮ, ਪਰ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਣਾ ਕਿ ਅੱਜ ਪ੍ਰੋਗਰਾਮ 'ਚ ਕੀ ਹੋਣ ਜਾ ਰਿਹਾ। ਪ੍ਰੋਗਰਾਮ ਦੀ ਰੂਪਰੇਖਾ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦਾ। ਪ੍ਰੋਗਰਾਮ ਦੇ ਵਿੱਚ ਜਿਹੜਾ ਪਹਿਲਾ ਹਿੱਸਾ ਉਹ ਖਬਰਾਂ ਦਾ ਹੋਏਗਾ ਔਰ ਇਸ ਸਿਲਸਿਲੇ ਦੇ ਵਿੱਚ ਮੇਰੇ ਨਾਲ US ਤੋਂ, ਯਾਨੀ ਕਿ ਨਿਊਯਾਰਕ ਤੋਂ, ਧੀਰਜ ਕੁਮਾਰ ਜਿਹੜੇ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਏ ਸੀ ਔਰ ਅੱਜ ਵੀ ਜੁੜਨ ਜਾ ਰਹੇ ਨੇ, ਉਸ ਸਿਲਸਿਲੇ ਦੇ ਵਿੱਚ ਮੇਰੇ ਨਾਲ ਉਹ ਮੇਰਾ ਸਾਥ ਦੇਣਗੇ। ਔਰ ਉਸ ਤੋਂ ਬਾਅਦ ਸਾਡੇ ਨਾਲ ਇੰਗਲੈਂਡ ਤੋਂ, ਬਰਮਿੰਗਮ ਤੋਂ ਵਿਕਰਾਂਤ ਜੁੜਨ ਜਾ ਰਹੇ ਨੇ, ਜਿਹੜੇ ਕਿ ਉਥੋਂ ਦੇ ਕੁਛ ਅਪਡੇਟਸ ਜਿਹੜੇ ਸਾਡੇ ਨਾਲ ਸਾਂਝੇ ਕਰਨਗੇ। ਇਸ ਤੋਂ ਇਲਾਵਾ ਅੱਜ ਅਸੀਂ ਇੱਕ ਮੁਲਾਕਾਤ ਜਿਹੜੀ ਉਹ ਤੁਹਾਡੀ ਕਰਵਾਉਣੀ ਹੈ ਨਿਊਯਾਰਕ ਤੋਂ ਹੀ ਕੋਰੋਨਾ ਵਾਇਰਸ ਦੇ ਇੱਕ ਮਰੀਜ਼, ਜਿਨ੍ਹਾਂ ਨੇ ਕੋਰੋਨਾ ਦੇ ਨਾਲ ਲੜਦਿਆਂ ਉਹਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਔਰ ਨਿਊਯਾਰਕ ਜਿੱਥੇ ਕਿ ਬਹੁਤ ਜ਼ਿਆਦਾ ਜਿਹੜੀਆਂ ਮੌਤਾਂ ਹੋਈਆਂ ਕੋਰੋਨਾ ਕਰਕੇ, ਪਰ ਉੱਥੇ ਵੀ ਆਪਣੀ ਜਿਉਣ ਦੀ ਉਮੀਦ ਜਿਹੜੀ ਉਹਨਾਂ ਨੇ ਬਣਾਈ ਰੱਖੀ। ਸਰਦਾਰ ਓਮਕਾਰ ਸਿੰਘ ਹੋਰਾਂ ਨੂੰ ਅਸੀਂ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਵਿੱਚ ਔਰ ਜਾਣਾਂਗੇ ਕਿ ਉਸ ਉਮਰ ਦੇ ਵਿੱਚ ਜਦੋਂ ਅਸੀਂ ਬਹੁਤ ਛੇਤੀ ਹੌਸਲਾ ਛੱਡ ਦਿੰਦੇ ਹਾਂ, ਪਰ ਉਸ ਉਮਰ ਦੇ ਵਿੱਚ ਉਹਨਾਂ ਨੇ ਬੜੇ ਹੌਸਲੇ ਦੇ ਨਾਲ ਕੋਰੋਨਾ ਖਿਲਾਫ ਜਿਹੜੀ ਆਪਣੀ ਲੜਾਈ ਜਾਰੀ ਰੱਖੀ ਔਰ ਆਖਿਰ ਜਿੱਤ ਵੀ ਪ੍ਰਾਪਤ ਕੀਤੀ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਹੋਰ ਗੱਲਬਾਤ ਜਿਹੜੀ ਆ ਉਹ ਅਸੀਂ ਕਰਾਂਗੇ, ਕਿਉਂਕਿ ਅੱਜ ਵਿਸਾਖੀ ਹੈ ਔਰ ਵਿਸਾਖੀ ਤੇ ਗੁਰੂ ਸਾਹਿਬ ਨੇ ਸਾਨੂੰ ਕੀ ਉਪਦੇਸ਼ ਦਿੱਤਾ ਸੀ ਖਾਲਸਾ ਸਾਜਨਾ ਦਿਵਸ ਦੀ ਜਦੋਂ ਸਥਾਪਨਾ ਹੋਈ, ਜਦੋਂ ਖਾਲਸਾ ਸਾਜਿਆ ਗਿਆ, ਜਦੋਂ ਖਾਲਸਾ ਸਾਜਨਾ ਦਿਵਸ ਅਸੀਂ ਮਨਾਉਣਾ ਸ਼ੁਰੂ ਕੀਤਾ, ਤਾਂ ਉਹਦੇ ਅਸਲ ਚ ਮਾਇਨੇ ਕੀ ਸੀ, ਉਹਦਾ ਮੰਤਵ ਕੀ ਸੀ। ਗੁਰੂ ਸਾਹਿਬ ਨੇ ਜਿਹੜੀ ਮੁਗਲਾਂ ਦੇ ਜ਼ੁਲਮਾਂ ਤੋਂ ਤੰਗ ਆ ਚੁੱਕੀ ਜਿਹੜੀ ਕੌਮ ਹੈ, ਉਸ ਦੇ ਅੰਦਰ ਇੱਕ ਨਵੀਂ ਰੂਹ ਜਿਹੜੀ ਹੈ ਉਹ ਕਿਵੇਂ ਫੂਕੀ ਔਰ ਉਸ ਰੂਹ ਨੂੰ ਫੂਕਣ ਦਾ, ਯਾਨੀ ਕਿ ਗਿੱਦੜਾਂ ਤੋਂ ਸ਼ੇਰ ਬਣਾਉਣ ਦਾ ਜਿਹੜਾ ਉਹਨਾਂ ਦਾ ਮੰਤਵ ਜਿਹੜਾ ਸੀ ਉਹ ਕੀ ਸੀ। ਸੋ ਸਾਰੇ ਤਰ੍ਹਾਂ ਦੇ ਮਤਭੇਦ, ਚਾਹੇ ਉਹ ਜਾਤੀ ਸੀ ਚਾਹੇ ਉਹ ਮਜ਼ਹਬੀ, ਸੋ ਉਹਨਾਂ ਸਾਰੇ ਮਤਭੇਦਾਂ ਤੋਂ ਉੱਪਰ ਉੱਠ ਕੇ ਸਾਡੇ ਅੰਦਰ ਦਲੇਰੀ, ਸੂਰਬੀਰਤਾ, ਹਿੰਮਤ ਜਿਹੜੀ ਭਰਨੀ ਉਹ ਗੁਰੂ ਸਾਹਿਬ ਨੇ ਇਸੇ ਕਰਕੇ ਭਰੀ ਸੀ ਕਿ ਅਸੀਂ ਹਰ ਬਿਪਤਾ, ਹਰ ਤਰ੍ਹਾਂ ਦੀ ਔਕੜ ਦਾ ਜਿਹੜਾ ਮੁਕਾਬਲਾ ਆ ਉਹ ਬਹਾਦਰੀ ਦੇ ਨਾਲ ਕਰਨਾ ਸਿੱਖੀਏ, ਹਨਾ। ਸੋ ਅੱਜ ਜੇ ਕਰੋਨਾ ਦਾ ਜਿਹੜਾ ਸਾਡੇ ਉੱਤੇ ਸੰਕਟ ਛਾਇਆ ਆ ਤਾਂ ਬਹੁਤ ਵਾਰ ਸਾਨੂੰ ਹਾਏ ਹਾਏ ਕਰਦਿਆਂ ਵੀ ਸੁਣਿਆ ਜਾ ਸਕਦਾ, ਪਰ ਅਸਲ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਜਿਹੜਾ ਸੁਨੇਹਾ ਆ ਉਹ ਖਾਲਸਾ ਪੰਥ ਦੀ ਸਾਜਨਾ ਦੇ ਨਾਲ ਹੀ ਸਾਨੂੰ ਮਿਲਦਾ ਆ, ਔਰ ਖਾਲਸ ਹੋ ਕੇ ਅਸੀਂ ਉਸ ਚੜ੍ਹਦੀ ਕਲਾ ਦਾ ਜਿਹੜਾ ਇੱਕ ਉਪਦੇਸ਼ ਆ ਉਹਨੂੰ ਵਾਕਈ ਜ਼ਿੰਦਗੀ ਦੇ ਵਿੱਚ ਅਪਣਾ ਲਈਏ, ਔਰ ਉਸ ਚੜ੍ਹਦੀ ਕਲਾ ਦੇ ਨਾਲ ਹੀ ਅਸੀਂ ਹਰ ਮੁਸੀਬਤ ਦਾ ਟਾਕਰਾ ਜਿਹੜਾ ਆ ਉਹ ਕਰਨਾ ਜ਼ਰੂਰ ਸਿੱਖੀਏ, ਹਨਾ। ਸੋ ਇਸੇ ਉਪਦੇਸ਼ ਦੇ ਨਾਲ ਜਿਹੜੀ ਜ਼ਿੰਦਗੀ ਆ ਉਹ ਅਸੀਂ ਜੀਵੀਏ, ਯਾਨੀ ਉਸ ਨੂੰ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਜਿਹੜੀ ਇੱਕ ਕੋਸ਼ਿਸ਼ ਆ ਉਹ ਜ਼ਰੂਰ ਕਰੀਏ, ਹਨਾ। ਤੇ ਬਾਕੀ ਵਿਸਾਖੀ ਜਿਹੜੀ ਆਪਾਂ ਪਿਛਲੇ ਕੱਲ ਮਨਾਈ, ਖਾਲਸਾ ਸਾਜਨਾ ਦਿਵਸ ਮਨਾਇਆ, ਆਪਾਂ ਤਹਿ ਦਿਲ ਤੋਂ ਸਾਰੇ ਹੀ ਦੋਸਤਾਂ ਨੂੰ ਵਧਾਈ ਵੀ ਪੇਸ਼ ਕਰਦੇ ਆ ਜਿਨ੍ਹਾਂ ਦੇਸ਼ਾਂ ਦੇ ਵਿੱਚ ਅੱਜ ਵੀ ਮਨਾਈ ਜਾ ਰਹੀ ਹੈ। ਕੱਲ ਦੇਖਿਆ ਗਿਆ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਪੋ ਆਪਣੇ ਅੰਦਾਜ਼ ਦੇ ਨਾਲ ਜਿਹੜੀ ਵਿਸਾਖੀ ਮਨਾਈ ਗਈ। ਇਹ ਗੱਲ ਵੱਖਰੀ ਆ ਕਿ ਇਸ ਵਾਰ ਅਸੀਂ ਜਿਹੜੇ ਨਗਰ ਕੀਰਤਨ ਆ ਨਹੀਂ ਕੱਢ ਸਕੇ, ਇਸ ਵਾਰ ਅਸੀਂ ਦੀਵਾਨ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੀ ਹਾਜ਼ਰੀ ਚ ਨਹੀਂ ਲਗਾ ਸਕੇ, ਪਰ ਜਿਸ ਢੰਗ ਦੇ ਨਾਲ ਵੀ ਇਸ ਵਾਰ ਅਸੀਂ ਵਿਸਾਖੀ ਮਨਾਈ ਆ ਅਸੀਂ ਉਹਦੇ ਰੰਗ ਦੇ ਵਿੱਚ ਰਾਜ਼ੀ ਰਹੇ ਹਾਂ, ਯਾਨੀ ਕਿ ਇਹ ਵੀ ਪਰਮਾਤਮਾ ਦਾ ਹੀ ਇੱਕ ਰੰਗ ਹੈ ਕਿ ਪਰਮਾਤਮਾ ਨੇ ਆਪਣੀ ਰਜ਼ਾ ਦੇ ਵਿੱਚ ਇਸ ਵਾਰ ਇੱਕ ਵੱਖਰੇ ਤਰੀਕੇ ਦੇ ਨਾਲ ਸਾਨੂੰ ਜਿਹੜੇ ਤਿਉਹਾਰ ਮਨਾਉਣ ਦੀ ਇਹ ਜਿਹੜੀ ਖੁੱਲ ਦਿੱਤੀ, ਔਰ ਇਸ ਨੂੰ ਅਸੀਂ ਚੜ੍ਹਦੀ ਕਲਾ ਦੇ ਨਾਲ ਕਿਵੇਂ ਮਨਾਉਣਾ, ਹੈ ਨਾ, ਇਹ ਵੀ ਸਾਡੇ ਤੇ ਹੀ ਨਿਰਭਰ ਕਰਦਾ। ਸੋ ਹਰ ਸਥਿਤੀ ਦਾ ਟਾਕਰਾ, ਹਰ ਸਥਿਤੀ ਦਾ ਸਾਹਮਣਾ ਜਿਹੜਾ ਉਹ ਅਸੀਂ ਚੜ੍ਹਦੀ ਕਲਾ ਦੇ ਨਾਲ ਕਰੀਏ, ਔਰ ਵੱਖ ਵੱਖ ਦੇਸ਼ਾਂ ਦੇ ਵਿੱਚ ਵੱਖੋ ਵੱਖਰੇ ਅੰਦਾਜ਼ ਦੇ ਵਿੱਚ ਜਿਹੜੀ ਵਿਸਾਖੀ ਮਨਾਈ ਗਈ ਹੈ, ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਕੇਸਰੀ ਜਿਹੜੀਆਂ ਦਸਤਾਰਾਂ ਬੰਨ੍ਹ ਕੇ ਕੇਸਰੀ ਪਹਿਰਾਵੇ ਪਾ ਕੇ, ਹਨਾ, ਆਪਣੇ ਘਰਾਂ ਦੇ ਵਿੱਚ ਪਾਠ ਨਾਮ ਬਾਣੀ ਦਾ ਪ੍ਰਕਾਸ਼ ਕਰਕੇ ਕੀਰਤਨ ਕਰਕੇ ਵੀ ਵਿਸਾਖੀ ਮਨਾਈ ਹੈ। ਸੋ ਆਪੋ ਆਪਣੇ ਰੰਗਾਂ ਦੇ ਵਿੱਚ ਇਹ ਵੀ ਇੱਕ ਬਹੁਤ ਸੋਹਣੀ ਯਾਦਗਾਰ ਬਣ ਜਾਣੀ ਹੈ ਕਿ ਇੱਕ ਸਮਾਂ ਇੱਦਾਂ ਦਾ ਵੀ ਆਇਆ ਸੀ ਜਦੋਂ ਅਸੀਂ ਵਿਸਾਖੀ ਇੱਦਾਂ ਮਨਾਈ ਸੀ, ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਜਿਹੜਾ ਸੀ ਉਹ ਇਸ ਤਰ੍ਹਾਂ ਮਨਾਇਆ ਸੀ। ਸੋ ਵਾਕਿਆ ਜੀ ਸਮਾਂ ਜਿਹੜਾ ਆ ਉਹ ਬੜਾ ਬਲਵਾਨ ਆ, ਔਰ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਸੋ ਜਿਹੜਾ ਸਮਾਂ ਸਾਡੇ ਕੋਲ ਹੈ ਉਸ ਸਮੇਂ ਨੂੰ ਰੱਜ ਕੇ ਜੀ ਲਈਏ, ਔਰ ਉਹਦੇ ਵਿੱਚ ਅਸੀਂ ਸ਼ੁਕਰਾਨਾ ਕਰਦੇ ਰਹੀਏ ਉਸ ਪਰਮਾਤਮਾ ਦਾ ਕਿ ਜੋ ਸਾਨੂੰ ਉਸ ਮਾਲਕ ਨੇ ਦਿੱਤਾ ਉਹ ਕਿੰਨਾ ਕੀਮਤੀ ਹੈ ਸਾਡੇ ਲਈ, ਕਿੰਨਾ ਅਨਮੋਲ ਹੈ, ਹਨਾ। ਮੈਨੂੰ ਇੱਕ ਬਹੁਤ ਪਿਆਰੀ ਜਿਹੀ ਕਵਿਤਾ ਇਸੇ ਤਰ੍ਹਾਂ ਵਟਸਐਪ ਦੇ ਵਿੱਚ ਕਿਸੇ ਨੇ ਭੇਜੀ ਸੀ, ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂ ਪ੍ਰੋਗਰਾਮ ਦੀ ਸ਼ੁਰੂਆਤ ਚ। ਖੁਦ ਮੇ ਰਹਿ ਕਰ ਵਕਤ ਬਿਤਾਓ ਤੋ ਅੱਛਾ ਹੈ, ਖੁਦ ਸੇ ਖੁਦ ਕਾ ਪਰਿਚੈ ਕਰਾਓ ਤੋ ਅੱਛਾ ਹੈ, ਇਸ ਦੁਨੀਆ ਕੀ ਭੀੜ ਮੇ ਚਲਨੇ ਸੇ ਤੋ ਬਿਹਤਰ ਹੈ, ਖੁਦ ਕੇ ਸਾਥ ਕਭੀ ਘੁੰਮਨੇ ਜਾਓ ਤੋ ਅੱਛਾ ਹੈ, ਆਪਣੇ ਘਰ ਕੇ ਰੋਸ਼ਨ ਚਿਰਾਗ ਵੀ ਦੇਖ ਲੀਏ, ਖੁਦ ਕੇ ਅੰਦਰ ਦੀਪ ਚਲਾਓ ਤੋ ਅੱਛਾ ਹੈ, ਤੇਰੀ ਮੇਰੀ ਇਸਕੀ ਉਸਕੀ ਛੋੜੋ ਵੀ ਅਬ, ਤੇਰੀ ਮੇਰੀ ਇਸਕੀ ਉਸਕੀ ਛੋੜੋ ਵੀ ਅਬ, ਖੁਦ ਸੇ ਖੁਦ ਕੀ ਸ਼ਕਲ ਮਿਲਾਓ ਤੋ ਅੱਛਾ ਹੈ, ਅਗਰ ਬਦਨ ਕੋ ਮਹਿਕਾਨੇ ਮੇ ਉਮਰ ਸਾਰੀ ਕਾਟ ਲੀ, ਅਗਰ ਬਦਨ ਕੋ ਮਹਿਕਾਨੇ ਮੇ ਉਮਰ ਸਾਰੀ ਕਾਟ ਲੀ, ਰੂਹ ਕੋ ਆਪਣੀ ਅਬ ਮਹਿਕਾਓ ਤੋ ਅੱਛਾ ਹੈ। ਸੋ ਇਹੋ ਜਿਹੀਆਂ ਘੜੀਆਂ, ਇਹੋ ਜਿਹੇ ਪਲ ਜਿਹੜੇ ਆ ਇਹ ਵੀ ਬੜੀ ਕਿਸਮਤ ਦੇ ਨਾਲ ਹੀ ਮਿਲਦੇ, ਔਰ ਇਹ ਵੀ ਪਰਮਾਤਮਾ ਦਾ ਇੱਕ ਰਹਿਮੋ ਕਰਮ ਆ ਕਿ ਉਹਨਾਂ ਨੇ ਸਾਨੂੰ ਇੱਕ ਇਹੋ ਜਿਹਾ ਸਮਾਂ ਬਖਸ਼ਿਆ, ਹਨਾ, ਔਰ ਉਸ ਸਮੇਂ ਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ, ਔਰ ਉਸ ਸਮੇਂ ਦਾ ਜਿਹੜਾ ਪ੍ਰਯੋਗ ਆ ਉਹਦੀ ਵਰਤੋਂ ਉਹ ਅਸੀਂ ਕਿਸ ਤਰ੍ਹਾਂ ਕਰਨੀ ਆ, ਇਹ ਜ਼ਿਆਦਾਤਰ ਸਾਡੇ ਆਪਣੇ ਤੇ ਹੀ ਨਿਰਭਰ ਕਰਦਾ। ਔਰ ਇੱਕ ਹੋਰ ਬਹੁਤ ਪਿਆਰੀ ਜਿਹੀ ਕਵਿਤਾ ਜਿਹੜੀ ਕੱਲ ਮੈਂ ਪਯੂਸ਼ ਦੀ ਲਿਖੀ ਹੋਈ ਸੀ, ਪਯੂਸ਼ ਬਹੁਤ ਪਿਆਰਾ ਲਿਖਦੇ ਆ, ਉਹਨਾਂ ਨੇ ਕਵਿਤਾ ਲਿਖੀ ਹੈ ਕਿ ਇਸ ਬਾਰ ਨਾ ਮੇਲੇ ਹੋਂਗੇ ਨਾ ਖਿਲੌਣੇ ਨਾ ਠੇਲੇ ਹੋਂਗੇ, ਤੂੰ ਰੁਕ ਜਾ ਅਭੀ ਘਰ ਪੇ ਹੀ ਰਹਿਣਾ ਹੈ, ਨਾ ਮਿਲਣਾ ਹੈ ਨਾ ਖੇਲਣਾ ਹੈ, ਬਸ ਯਹੀ ਸਭ ਕਾ ਕਹਿਣਾ ਹੈ, ਜਲਦੀ ਬਸ ਆਏਗੀ, ਹਰ ਮਨ ਹਸਰਤ ਸੁਖੀ ਸਨੀ ਸਭ ਹੋਂਗੇ, ਵੋ ਸਕੂਲ ਲੇਕਰ ਜਾਏਗੀ, ਫਿਰ ਖੇਲੇਂਗੇ ਕੁਲਫੀ ਖਾਏਂਗੇ, ਤੂੰ ਚਲਨਾ ਫਿਰ ਸ਼ਾਮ ਕੋ ਹਮ ਗੁਰਦੁਆਰਾ ਸਾਹਿਬ ਵੀ ਜਾਏਂਗੇ, ਤੂੰ ਦੇਖਣਾ ਲੱਕੜੀ ਕੀ ਡੰਡੀ ਸੇ ਟਾਇਰ ਦੌੜਾਏਂਗੇ, ਅਗਲੀ ਬਾਰ ਹਮ ਯੂ ਹੀ ਦੌੜਤੇ ਦੌੜਤੇ ਖੇਤ ਪਹੁੰਚ ਜਾਏਂਗੇ, ਤਬ ਕੋਈ ਹਮੇ ਨਹੀਂ ਰੋਕੇਗਾ, ਚਾਚੀ ਫੋਨ ਪਰ ਕਹਿ ਰਹੀ ਥੀ ਵੋ ਬਿੱਲੂ ਕੋ ਵੀ ਲਾਏਗੀ, ਤੂੰ ਸਬਰ ਤੋ ਰੱਖ ਵਿਸਾਖੀ ਫਿਰ ਆਏਗੀ, ਤੂੰ ਸਬਰ ਤੋ ਰੱਖ ਵਿਸਾਖੀ ਫਿਰ ਆਏਗੀ, त्योहारों के रंग फीके ही सही, लेकिन ये फिर रंगीन होकर लौटेंगे। विसाखी आई है, खुशियां भी लाई है, लेकिन अभी वक्त खुशियों को बंद घरों की खुली खिड़कियों से बांटने का। घर घर पर है तो दीवारों को रंग लीजिए, जलेबियां बनाइए, पुरानी एल्बम की धूल झाड़ लीजिए, जरा दादी नानी की जवानी की तस्वीरों को निहार लीजिए जरा, क्योंकि कल जब सब खुल जाएगा तो देखना हमसे कोई ये कहता नजर आएगा, फुर्सत के वो पल अच्छे थे, फुर्सत के वो पल अच्छे थे। सो वाकई जेड़े पल असल च साडे कोल हुंदे आ ना, उन्हां नूं माण लैणा ये बड़ी गनीमत आ, क्योंकि एहो ही असल दे विच समझना जरूरी हुंदा है कि जे साडे कोल कोई घड़ी कोई पल इहो जिहा आया जड़ा सानू लगता है कि साडे लिए संकट लैके आया, पर असल दे विच उहदी अपनी खूबसूरती भी जरूर हुंदी है। खैर एक बार फिर सारे सुन वालियां नूं विसाखी दियां खालसा साजना दिवस दियां बहुत बहुत वधाइयां। प्रोग्राम दे विच नाल नाल गीत संगीत जड़ा ओह भी असी चलदा रखना है। ते लो जी प्रोग्राम दे विच पहला गीत जड़ा तुहाडी नजर कर रहे हैं बब्बू मान की आवाज दे विच खालसा आने है, बहुत जल्दी बने रहो जुड़े रहो।
जी
ਜੀ ਦੋਸਤੋ, ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ, ਔਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਔਰ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਵਕਤ ਜਿਹੜਾ ਉਹ ਖਬਰਾਂ ਦਾ ਵੀ ਹੋ ਚੁੱਕਿਆ, ਔਰ ਖਬਰਾਂ ਦੇ ਵੱਲ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਜਿਹੜਾ ਲੇਟੈਸਟ ਡਾਟਾ ਆ ਆਸਟ੍ਰੇਲੀਆ ਦੇ ਵਿੱਚ ਕੋਰੋਨਾ ਵਾਇਰਸ ਦੇ ਕਨਫਰਮਡ ਜਿਹੜੇ ਪੇਸ਼ੈਂਟਸ ਆ ਉਹ ਜ਼ਰੂਰ ਸਾਂਝਾ ਕਰ ਦਵਾਂ। ਕੱਲ ਯਾਨੀ 13 ਅਪ੍ਰੈਲ 2020 ਦੇ 3 ਵਜੇ ਤੱਕ, ਯਾਨੀ ਬਾਅਦ ਦੁਪਹਿਰ 3 ਵਜੇ ਤੱਕ ਦੇ ਜਿਹੜੇ ਮਰੀਜ਼ ਕਨਫਰਮਡ ਹੋਏ ਨੇ ਉਹ ਹੈਗੇ ਨੇ ਜੀ 6,359 ਕੇਸਿਸ ਜਿਹੜੇ ਆ ਆਸਟ੍ਰੇਲੀਆ ਦੇ ਵਿੱਚ ਸਾਹਮਣੇ ਆਏ ਆ, ਔਰ 46 ਯਾਨੀ ਕਿ 46 ਜਿਹੜੇ ਕੇਸ ਆ ਉਹ ਪਿਛਲੇ 24 ਘੰਟਿਆਂ ਦੇ ਵਿੱਚ ਇਸ ਸਮੇਂ ਦੌਰਾਨ ਸਾਹਮਣੇ ਆਏ ਆ। ਔਰ ਜਿਹੜੇ ਅਸੀਂ ਵੱਖ ਵੱਖ ਸਟੇਟਸ ਦੇ ਵਾਈਜ਼ ਦੇਖੀਏ ਤਾਂ ਬਹੁਤ ਸਾਰੇ ਜਿਹੜੇ ਸਟੇਟਸ ਆ ਉਹਨਾਂ ਦੇ ਵਿੱਚ ਹੁਣ ਇੱਕ ਚੰਗੀ ਖਬਰ ਇਹ ਆ ਰਹੀ ਹੈ ਕਿ ਜਿਹੜੀ ਕਨਫਰਮਡ ਕੇਸਿਸ ਦੀ ਜਿਹੜੀ ਗਿਣਤੀ ਹੈ ਉਹ ਹੌਲੀ ਹੌਲੀ ਘੱਟ ਰਹੀ ਹੈ। ਖਾਸ ਤੌਰ ਤੇ ਵਿਕਟੋਰੀਆ ਦੇ ਵਿੱਚ ਵੀ ਜੇ ਅਸੀਂ ਦੇਖੀਏ ਤਾਂ ਹੁਣ ਜਿਹੜੇ ਕੇਸਿਸ ਕਨਫਰਮਡ ਹੋ ਰਹੇ ਆ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਹੁਣ ਡਾਊਨ ਜਾ ਰਹੀ ਹੈ, ਥੱਲੇ ਜਾ ਰਹੀ ਹੈ। ਸੋ ਇਹਦੇ ਵਿਸਥਾਰ ਦੇ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਅਸੀਂ ਖਬਰਾਂ ਨੂੰ ਜਿਹੜਾ ਜ਼ਰੂਰ ਤੁਹਾਡੇ ਨਾਲ ਸਾਂਝਾ ਕਰੀਏ, ਕਿਉਂਕਿ ਸਿਰਫ ਅਸੀਂ ਆਸਟ੍ਰੇਲੀਆ ਦੀਆਂ ਖਬਰਾਂ ਨੇ, ਸਗੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਵੀ ਸਾਡੇ ਦੋਸਤ ਸਾਡੇ ਨਾਲ ਆਪਣਾ ਰਾਬਤਾ ਬਣਾਉਂਦੇ ਨੇ ਤੁਸੀਂ ਵੀ ਜ਼ਰੂਰ ਆਪੋ ਆਪਣੀਆਂ ਥਾਵਾਂ ਤੋਂ ਸਾਡੇ ਨਾਲ ਆਪਣੇ ਜਿਹੜੇ ਅੰਕੜੇ ਆ ਉਹ ਸਾਂਝੇ ਕਰਿਓ ਆਪਣੇ ਮੈਸੇਜਿਸ ਦੇ ਰਾਹੀਂ। ਸਾਡੇ ਨਾਲ ਜੁੜਨ ਦਾ ਤਰੀਕਾ ਉਹੀ ਹੈ ਜੀ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ, ਇਹਦੇ ਨਾਲ ਹੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਈਮੇਲ ਦੇ ਰਾਹੀਂ request@harmanradio.com ਸਾਡਾ ਈਮੇਲ ਪਤਾ ਹੈ, ਜਾਂ ਫਿਰ ਤੁਸੀਂ ਸਾਨੂੰ ਫੋਨ ਕਾਲ ਕਰ ਸਕਦੇ ਹੋ। ਫੋਨ ਕਾਲ ਕਰਨ ਦੇ ਲਈ ਸਾਡਾ ਨੰਬਰ ਉਹੀ ਹੈ ਜੀ 02-8599-2811। ਸੋ ਇਸ ਨੰਬਰ ਦੇ ਉੱਤੇ ਵੀ ਤੁਸੀਂ ਸਾਡੇ ਨਾਲ ਜਿਹੜਾ ਰਾਬਤਾ ਆ ਬਣਾ ਸਕਦੇ ਹੋ। ਇਸ ਨੰਬਰ ਦੇ ਉੱਤੇ ਜੇਕਰ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਰ ਸਕਦੇ ਹੋ, ਕਾਲ ਦੇ ਰਾਹੀਂ ਤੁਸੀਂ ਸਾਂਝ ਜਿਹੜੀ ਆ ਉਹ ਆਪਣੀ ਬਣਾ ਸਕਦੇ ਹੋ। ਖੈਰ ਫਿਲਹਾਲ ਜਿਹੜੀਆਂ ਕੁਝ ਖਬਰਾਂ ਆ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਔਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਨਾਲ ਨਿਊਯਾਰਕ ਤੋਂ ਧੀਰਜ ਜਿਹੜੇ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਨਾਲ ਜੁੜੇ ਸੀ ਔਰ ਖਬਰਾਂ ਦੇ ਉੱਤੇ ਬੜੀ ਤਿਰਛੀ ਨਜ਼ਰ ਵੀ ਰੱਖਦੇ ਆ, ਔਰ ਨਿਊਯਾਰਕ ਦੇ ਵਿੱਚ ਕੋਰੋਨਾ ਦੇ ਚੱਲਦਿਆਂ ਜਿਹੜੇ ਹਾਲਾਤ ਆ ਉਹ ਕਾਫੀ ਜ਼ਿਆਦਾ ਬਦਤਰ ਬਣੇ ਹੋਏ ਆ। ਅਸੀਂ ਉਹਨਾਂ ਤੋਂ ਉਹ ਵੀ ਜਿਹੜੀ ਅਪਡੇਟ ਆ ਉਹ ਵੀ ਜ਼ਰੂਰ ਲਵਾਂਗੇ, ਪਰ ਫਿਲਹਾਲ ਖਬਰਾਂ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਧੀਰਜ ਇਸ ਵੇਲੇ ਸਾਡੇ ਨਾਲ ਨੇ ਫੋਨ ਕਾਲ ਦੇ ਜ਼ਰੀਏ। ਸੋ ਧੀਰਜ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਤੇ, ਸਤਿ ਸ੍ਰੀ ਅਕਾਲ। ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ, ਔਰ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਉਹਨਾਂ ਦੇ ਮੈਸੇਜਿਸ ਸਾਡੇ ਤੱਕ ਪਹੁੰਚ ਰਹੇ ਨੇ। ਨਪਿੰਦਰ ਰੀਹਲ ਮੈਲਬਨ ਤੋਂ ਸਾਡੇ ਨਾਲ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਾਰੇ ਸਰੋਤਿਆਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਪਿੰਦਰ, ਵਿਸਾਖੀ ਦੀਆਂ ਬਹੁਤ ਬਹੁਤ ਕਹਿੰਦੇ ਵਧਾਈਆਂ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਅੱਜ ਕੰਮ ਕਰ ਰਿਹਾ ਤੇ ਨਾਲ ਪ੍ਰੋਗਰਾਮ ਸੁਣ ਰਿਹਾ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖਣ, ਕਿਆ ਬਾਤ ਹੈ ਜੀ। ਬਿਲਕੁਲ ਇਸੇ ਤਰ੍ਹਾਂ ਆਪਾਂ ਹਮੇਸ਼ਾ ਚੜ੍ਹਦੀ ਕਲਾ ਦਾ ਜਿਹੜਾ ਸੁਨੇਹਾ ਉਹ ਦੇਣਾ, ਔਰ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਪ੍ਰੋਗਰਾਮ ਦੇ ਨਾਲ ਨਾਲ ਕੰਮ ਵੀ ਕਰ ਰਹੇ ਹੋ ਤੇ ਇੰਜੋਏ ਕਰੋ, ਅਸੀਂ ਤੁਹਾਡਾ ਸਾਥ ਇੰਜੋਏ ਕਰਦੇ ਹਾਂ। ਸੋ ਧੀਰਜ ਸਭ ਤੋਂ ਪਹਿਲਾਂ ਤਾਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਖਾਲਸਾ ਸਾਜਨਾ ਦਿਵਸ ਜਿਹੜਾ ਵਿਸਾਖੀ ਜਿਹੜੀ ਆ ਉਹ ਅੱਜ ਮਨਾਈ ਜਾ ਰਹੀ ਹੈ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਹੋਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਪਰ ਅਸੀਂ ਪਿਛਲੇ ਕੱਲ ਮਨਾ ਚੁੱਕੇ ਹਾਂ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ 'ਚ, ਬਹੁਤ ਸਾਰੇ ਹੋਰ ਦੇਸ਼ਾਂ ਦੇ ਵਿੱਚ। ਸੋ ਬਹੁਤ ਬਹੁਤ ਪਹਿਲਾਂ ਤਾਂ ਵਧਾਈਆਂ, ਔਰ ਵਿਸਾਖੀ ਜਾਂ ਖਾਲਸਾ ਸਾਜਨਾ ਦਿਵਸ ਜਿਹੜਾ ਉਹ ਸਾਡੇ ਲਈ ਬਹੁਤ ਜ਼ਿਆਦਾ ਮਹੱਤਵ ਵੀ ਰੱਖਦਾ, ਇਹਦਾ ਇਤਿਹਾਸਕ ਮਹੱਤਵ ਵੀ ਹੈ, ਸੱਭਿਆਚਾਰਕ ਮਹੱਤਵ ਵੀ ਹੈ, ਧਾਰਮਿਕ ਮਹੱਤਵ ਵੀ ਹੈ, ਹਨਾ। ਸੋ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਦਿਵਸ ਨੂੰ ਮਨਾਉਣ ਦਾ ਜਿਹੜਾ ਮੰਤਵ ਆ ਉਹ ਅਸਲ ਦੇ ਵਿੱਚ ਕੀ ਆ ਕਿ ਸਾਰੇ ਤਰ੍ਹਾਂ ਦੇ ਭੇਦਭਾਵਾਂ ਤੋਂ ਉੱਪਰ ਉੱਠ ਕੇ, ਹਨਾ, ਕਿਸੇ ਵੀ ਤਰ੍ਹਾਂ ਦੀ ਜਿਹੜੀ ਔਕੜ ਆ ਉਹਦਾ ਜਿਹੜਾ ਸਾਹਮਣਾ ਆ ਉਹ ਚੜ੍ਹਦੀ ਕਲਾ ਦੇ ਨਾਲ ਅਸੀਂ ਕਰਨਾ। ਸੋ ਗੁਰੂ ਸਾਹਿਬ ਨੇ ਇੱਕ ਨਵੀਂ ਰੂਹ ਫੂਕੀ ਸੀਗੀ ਸਾਡੇ ਲੋਕਾਂ ਦੇ ਵਿੱਚ, ਤਾਂ ਕਿ ਜਿਹੜਾ ਖਾਲਸਾ ਆ ਉਹ ਦੁਨੀਆਂ ਭਰ ਦੇ ਵਿੱਚ ਆਪਣੀ ਉਸ ਵੱਖਰੀ ਪਛਾਣ ਕਰਕੇ ਵੀ ਪਛਾਣਿਆ ਜਾਵੇ, ਉਹਨਾਂ ਵੱਖਰੇ ਗੁਣਾਂ ਕਰਕੇ ਵੀ ਪਛਾਣਿਆ ਜਾਵੇ। ਜੀ ਧੀਰਜ।
ਹਾਂਜੀ, ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ। ਜਿਸ ਤਰ੍ਹਾਂ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ, ਇਸੇ ਤਰ੍ਹਾਂ ਹੀ ਇੱਕ ਨੈਪੋਲੀਅਨ ਹਿੱਲ ਰਾਈਟਰ ਹੋਏ ਨੇ, ਜਿਨ੍ਹਾਂ ਨੇ ਆਪਣੀ ਕਿਤਾਬ ਲਿਖੀ ਸੀ ਦਾ ਲਾਅ ਆਫ ਸਕਸੈਸ, ਜਿਹਦੇ 16 ਚੈਪਟਰ ਨੇ ਤੇ 36,000 ਲੋਕਾਂ ਤੇ ਉਹਨਾਂ ਨੇ ਰਿਸਰਚ ਕੀਤੀ ਸੀ, ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦੁਨੀਆਂ ਦੇ ਵਿੱਚ ਦੋ ਤਰ੍ਹਾਂ ਦੇ ਬੰਦੇ ਪਾਏ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਇੱਕ NMA ਨੈਗੇਟਿਵ ਮੈਂਟਲ ਐਟੀਟਿਊਡ ਵਾਲੇ ਤੇ ਇੱਕ ਪੋਜ਼ਿਟਿਵ ਮੈਂਟਲ ਐਟੀਟਿਊਡ ਵਾਲੀ, ਤੇ ਦੁਨੀਆਂ ਦੇ ਸਕਸੈਸਫੁਲ ਬੰਦੇ ਜਿੰਨੇ ਵੀ ਹੋਏ ਨੇ ਉਹਨਾਂ ਦੇ ਵਿੱਚ ਹਮੇਸ਼ਾ ਹੀ ਪੋਜ਼ਿਟਿਵ ਮੈਂਟਲ ਐਟੀਟਿਊਡ ਹੁੰਦਾ, ਚਾਹੇ ਉਹ ਫੈਮਿਲੀ, ਚਾਹੇ ਬਿਜ਼ਨਸ, ਚਾਹੇ ਐਜੂਕੇਸ਼ਨ ਦੇ ਤੌਰ ਤੇ ਉਹ ਬੰਦੇ ਸਕਸੈਸ ਹੋਏ ਹੋਣ, ਚਾਹੇ ਉਹ ਚਾਹੇ ਕਿਸੇ ਵੀ ਵੱਡੀ ਤੋਂ ਵੱਡੀ ਬਿਮਾਰੀ ਨਾਲ ਲੜ ਰਹੇ ਹੋਣ, ਕਿਉਂਕਿ ਪੋਜ਼ਿਟਿਵ ਮੈਂਟਲ ਐਟੀਟਿਊਡ ਬਹੁਤ ਜ਼ਰੂਰੀ ਆ। ਤੇ ਇਸੇ ਤਰ੍ਹਾਂ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ। ਖਾਲਸੇ ਦੇ ਜਦੋਂ ਵੀ ਆਪਾਂ ਕਿਸੇ ਦੇ ਨਾਲ ਫਤਿਹ ਸਾਂਝ ਕਰਦੇ ਹਾਂ ਜਾਂ ਉਹਨਾਂ ਨੂੰ ਬੁਲਾਉਂਦੇ ਹਾਂ ਤੇ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਖਾਲਸਾ ਜੀ ਕਿਵੇਂ ਹੋਤੇ, ਅੱਗੇ ਮੂਹਰੇ ਜਵਾਬ ਆਉਂਦਾ ਹੈ ਕਿ ਚੜ੍ਹਦੀ ਕਲਾ ਜੀ। ਸੋ ਖਾਲਸੇ ਦਾ ਪ੍ਰਤੀਕ ਹੀ ਹੈ ਚੜ੍ਹਦੀ ਕਲਾ। ਤੇ ਮੇਰੀ ਇੱਕ ਛੋਟੀ ਜਿਹੀ ਕਵਿਤਾ ਵੀ ਹੈ ਸਿੱਖੀ ਤੇ, ਕਿ ਜਿਵੇਂ ਸਿੱਖੀ ਸੇਵਾ ਸਿਮਰਨ ਤੇ ਕੁਰਬਾਨੀਆਂ ਦਾ ਨਾਮ ਹੈ, ਉਸੇ ਤੇ ਇੱਕ ਮੇਰੀ ਨਜ਼ਮ ਹੈ ਜੋ ਤੁਹਾਡੇ ਸਾਰਿਆਂ ਦੇ ਸਨਮੁਖ ਮੈਂ ਪੇਸ਼ ਕਰਨੀ ਚਾਹਾਂਗਾ।
ਇਰਸ਼ਾਦ,
ਕਿ ਜਿਹਦੇ ਵਿੱਚ ਕਹਿੰਦੇ ਕਿ ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਆ ਸਿੱਖੀ।
ਕਿਆ ਬਾਤ ਹੈ।
ਕਿ ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਆ ਸਿੱਖੀ, ਵਾਟ ਲਮੇਰੀ ਔਖਾ ਰਸਤਾ ਤਲਵਾਰਾਂ ਦੀ ਛਾਇਆ ਸਿੱਖੀ।
ਬਹੁਤ
ਵਾਟ ਲਮੇਰੀ ਔਖਾ ਰਸਤਾ ਤਲਵਾਰਾਂ ਦੀ ਛਾਇਆ ਸਿੱਖੀ, ਇਹ ਗੁਰੂ ਨਾਨਕ ਦੇ ਘਰ ਵਿੱਚੋਂ ਮਲਿਕ ਭਾਗੋ ਦੇ ਘਰ ਨਹੀਂ ਜਾਂਦੀ। ਇਹ ਗੁਰੂ ਨਾਨਕ ਦੇ ਘਰ ਵਿੱਚੋਂ ਮਲਿਕ ਭਾਗੋ ਦੇ ਘਰ ਨਹੀਂ ਜਾਂਦੀ, ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੀ, ਕਿਸੇ ਤੋਂ ਡਰ ਨਹੀਂ ਜਾਂਦੀ, ਭਾਈ ਲਾਲੋ ਦੀ ਕੁੱਲੀ ਅੰਦਰ ਰੁੱਖੀ ਮਿੱਸੀ ਰੋਟੀ ਖਾ ਕੇ ਸਬਰ ਸੰਤੋਖ ਦਾ ਨਾਂ ਸਿੱਖੀ। ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਸਿੱਖੀ।
ਬਹੁਤ ਖੂਬ।
ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸੋ ਕਹਿ ਰਹੀ। ਗੱਲ ਨੂੰ ਅੱਗੇ ਤੋਰਦਾ ਕਿ ਇਹ ਸਾਂਝਾਂ ਦਾ ਹੋਕਾ ਦਿੰਦੀ ਸਿੱਖੀ, ਇਹ ਸਾਂਝਾਂ ਦਾ ਹੋਕਾ ਦਿੰਦੀ ਮਰਦਾਨੇ ਦੀ ਰਬਾਬ ਜਹੀ। ਇਹ ਸਾਂਝਾਂ ਦਾ ਹੋਕਾ ਦਿੰਦੀ ਮਰਦਾਨੇ ਦੀ ਰਬਾਬ ਜਹੀ, ਸਭ ਨੂੰ ਮਹਿਕ ਬਰਾਬਰ ਵੰਡਦੀ ਸਜਰੇ ਸੁਰਖ ਗੁਲਾਬ ਜਹੀ, ਚੁਗਦੀ ਕੰਢੇ ਰਾਹਾਂ ਵਿੱਚੋਂ ਮਿੱਠੀ ਸ਼ਹਿਦ ਜਵਾਇਆ ਸਿੱਖੀ। ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਆਇਆ
ਸਿੱਖੀ। ਕਿਆ ਬਾਤ ਹੈ, ਕਿਆ ਬਾਤ ਹੈ।
ਪਾਣੀ ਧੋਵੇ ਪੱਖਾ ਚੱਲੇ, ਪਾਣੀ ਧੋਵੇ ਪੱਖਾ ਚੱਲੇ, ਸੇਵਾ ਸਿਮਰਨ ਕਰਦੀ ਸਿੱਖੀ। ਪਾਣੀ ਧੋਵੇ ਪੱਖਾ ਚੱਲੇ, ਸੇਵਾ ਸਿਮਰਨ ਕਰਦੀ ਸਿੱਖੀ, ਪੱਗੋਂ ਲੱਥੀ ਹੋ ਕੇ ਨਹੀਂ ਉਹ ਕੁਰਸੀ ਦੀ ਖਾਤਰ, ਪ੍ਰਧਾਨਗੀ ਦੀ ਖਾਤਰ, ਚੌਧਰ ਦੀ ਖਾਤਰ ਲੜਦੀ ਸਿੱਖੀ। ਉਹ ਇਹ ਦੇਗਾਂ ਦੇ ਵਿੱਚ ਕੜ 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 ਗਈ, ਬੜੇ ਅਸੂਲ ਨੇ ਭਾਰੇ ਇਸਦੇ, ਤਵੀਆਂ ਛਵੀਆਂ ਨੇਜੇ ਬਰਛੇ, ਸਿਰ ਤੇ ਚੱਲਦੇ ਆਰੇ ਇਸਦੇ, ਫਿਰ ਵੀ ਭਾਣਾ ਮਿੱਠਾ ਮੰਨ ਕੇ ਰਹਿੰਦੀ ਠੰਡੀ ਥਾਂ ਆ ਸਿੱਖੀ। ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਆ
ਸਿੱਖੀ।
ਕਹਿੰਦਾ ਇਹ ਜੰਜੂ ਟਿੱਕੇ ਲਾਉਂਦੀ ਨਹੀਂ ਹੋ, ਕਿਉਂਕਿ ਅੱਜ ਤੱਕ ਆਪਾਂ ਹਮੇਸ਼ਾ ਹੀ ਬਿਨਾਂ ਕਿਸੇ ਦੀ ਪੜਤੋਲ ਕੀਤੇ ਫੇਸਬੁੱਕ ਤੇ ਇੱਕ ਦੂਜੇ ਦੇ ਧਰਮ ਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਆ, ਪਰ ਇੱਥੇ ਗੱਲ ਕਹਿੰਦਾ ਇਹ ਜੰਜੂ ਟਿੱਕੇ ਲਾਉਂਦੀ ਨਹੀਂ ਹੋ, ਪਰ ਜੰਜੂ ਟਿੱਕੇ ਕਿਸੇ ਦੇ ਲਾਉਣ ਨਹੀਂ ਦਿੰਦੀ, ਇਹ ਹਿੰਦ ਦੀ ਚਾਦਰ ਬਣ ਜਾਂਦੀ ਏ, ਧਰਮ ਨੂੰ ਖਤਰਾ ਆਉਣ ਨਹੀਂ ਦਿੰਦੀ, ਇਹ ਚਾਂਦਨੀ ਚੌਂਕ ਵਿੱਚ ਜਾ ਲੜਦੀ ਏ, ਮਜ਼ਲੂਮਾਂ ਦੀ ਬਾਹ ਫੜਦੀ ਸਿੱਖੀ। ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਸਿੱਖੀ।
ਕਿਆ ਬਾਤ ਹੈ, ਬਹੁਤ ਖੂਬ, ਬਹੁਤ ਖੂਬ।
ਕਹਿੰਦਾ ਇਹ ਵਾਲੋ ਨਿੱਕੀ ਖੰਨਿਓ ਤਿੱਖੀ, ਇਹ ਵਾਲੋ ਨਿੱਕੀ ਖੰਨਿਓ ਤਿੱਖੀ, ਸੌਖੀ ਨਹੀਂ ਹੈ ਮਿਲਦੀ ਸਿੱਖੀ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਜਾਂ ਕਬੀਰ ਮਹਾਰਾਜ ਫਰਮਾਉਂਦੇ ਨੇ, ਕਬੀਰਾ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਤੇ ਹੀ ਪਾਏ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਕਹਿੰਦਾ ਇਹ ਵਾਲੋ ਨਿੱਕੀ ਖੰਨਿਓ ਤਿੱਖੀ, ਸੌਖੀ ਨਹੀਂ ਹੈ ਮਿਲਦੀ ਸਿੱਖੀ, ਸਿਰ ਕਟਵਾ ਕੇ ਸੀਸ ਲਵਾਉਣਾ ਭਾ ਸਿਰਾਂ ਦੇ ਮਿਲਦੀ ਸਿੱਖੀ, ਪਤੀ ਪੁੱਤਰ ਤੇ ਪੋਤੇ ਵਾਰੇ, ਪਤੀ ਪੁੱਤਰ ਤੇ ਪੋਤੇ ਵਾਰੇ, ਫਿਰ ਗੁਜ਼ਰ ਕੇ ਫਿਰ ਗੁਜ਼ਰੀ ਮਾਂ ਆ ਸਿੱਖੀ। ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਆ ਸਿੱਖੀ, ਖੁਦ ਗੁਜ਼ਰ ਕੇ, ਹਾਂਜੀ ਖੁਦ ਗੁਜ਼ਰ ਕੇ ਫਿਰ ਗੁਜ਼ਰੀ ਮਾਂ ਆ ਸਿੱਖੀ, ਤੂੰ ਕੀ ਜਾਣੇ ਭੋਲਿਆ ਸਿੱਖਾ ਕਿਸ ਵਸਤੂ ਦਾ ਨਾਂ ਆ ਸਿੱਖੀ।
ਕਿਆ ਬਾਤ ਹੈ, ਬਹੁਤ ਹੀ ਖੂਬ, ਬਹੁਤ ਹੀ ਜੀ।
ਇਹ ਤਾਂ ਸੀ ਸਿੱਖੀ ਸਮਰ, ਕਿਉਂਕਿ ਸਿੱਖੀ ਸੇਵਾ ਸਿਮਰਨ ਤੇ ਕੁਰਬਾਨੀਆਂ ਦਾ ਨਾਮ ਆ, ਤੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਚ ਰਿਹਾ ਆ। ਜਿੱਥੇ ਆਪਾਂ ਸਰੂਪ ਨੂੰ ਸਿੱਖੀ ਸਮਝਦੇ ਆ, ਉੱਥੇ ਅੰਦਰੋਂ ਵੀ ਇਹ ਚੀਜ਼ਾਂ ਸਮਰਪਿਤ ਹੋਣਾ ਚਾਹੀਦਾ ਆ ਸਿੱਖੀ ਦੇ ਲਈ। ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਆ ਕਿ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ, ਸੇਵਾ ਨੂੰ, ਸਿਮਰਨ ਨੂੰ ਤੇ ਕੁਰਬਾਨੀ ਤੇ ਹਮੇਸ਼ਾ ਕਾਇਮ ਰਹੀਏ। ਤੇ ਇਸ ਦੇ ਨਾਲ ਦੀ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਜੀ, USA ਦੇ ਵਿੱਚ ਜਿਹੜੇ ਇਸ ਟਾਈਮ ਕੋਰੋਨਾ ਵਾਇਰਸ ਦੇ ਜਿਹੜੇ ਰਿਜ਼ਲਟ ਨੇ ਬੜੇ ਹੀ ਕਾਫੀ ਵੱਧ ਚੁੱਕੇ ਨੇ। ਇਸ ਟਾਈਮ USA ਦੇ ਵਿੱਚ 495,750 ਕੇਸਿਸ ਨੇ, ਜਿਹਦੇ ਵਿੱਚੋਂ ਅੱਜ ਨਵੇਂ ਕੇਸਿਸ 27,184 ਨੇ, ਤੇ ਟੋਟਲ ਡੈਥ ਜਿਹੜੀਆਂ 18,430 ਡੈਥ ਹੋ ਚੁੱਕੀਆਂ ਨੇ, ਜਿਹਦੇ ਵਿੱਚ ਅੱਜ ਦੀਆਂ ਜਿਹੜੀਆਂ ਡੈਥ ਨੇ 1,739 ਮੌਤਾਂ ਅੱਜ ਕੋਰੋਨਾ ਵਾਇਰਸ ਦੀਆਂ ਮਰੀਜ਼ਾਂ ਦੀਆਂ ਹੋ ਚੁੱਕੀਆਂ ਨੇ। ਤੇ ਜਿਹਦੇ ਵਿੱਚ ਆਪਾਂ 25 ਲੱਖ ਟੈਸਟ ਅਮਰੀਕਾ ਗੌਰਮੈਂਟ ਨੇ ਕਰ ਲਏ ਨੇ ਤੇ ਉਸ ਤੋਂ ਬਾਅਦ ਜਿਹੜਾ ਨਿਊਯਾਰਕ ਆ ਉਹ ਇਸਦਾ ਅਮਰੀਕਾ ਦਾ ਹੌਟਸਪੌਟ ਬਣਿਆ ਹੋਇਆ ਹੈ। ਨਿਊਯਾਰਕ ਦੇ ਵਿੱਚ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 1,95,031 ਹੋ ਗਈ ਆ ਤੇ ਨਵੇਂ ਕੇਸ 5,516 ਅੱਜ ਪਾਏ ਗਏ ਨੇ। ਤੇ ਜੇ ਆਪਾਂ ਅਮਰੀਕਾ ਦੀ ਗੱਲ ਕਰੀਏ ਜਿੱਥੇ ਪੂਰੇ ਅਮਰੀਕਾ ਦੇ ਵਿੱਚ 18,000 ਮੌਤਾਂ ਹੋਈਆਂ ਨੇ ਪਰ ਉਸਤੇ ਨਿਊਯਾਰਕ ਦੇ ਵਿੱਚ 10,056 ਮੌਤਾਂ ਹੋਈਆਂ ਨੇ ਜਿਸਤੇ 671 ਮੌਤਾਂ ਅੱਜ ਸੋਮਵਾਰ ਕੋਵਿਡ ਮਰੀਜ਼ਾਂ ਦੀਆਂ ਹੋਈਆਂ ਨੇ ਜੀ। ਤੇ ਨਾਲ ਦੀ ਨਾਲ ਜਿਹੜੀ ਸੈਕਿੰਡ ਦੂਸਰੀ ਵੱਡੀ ਸਟੇਟ ਆ ਉਹ
ਜੀ ਹਾਲਾਤ ਕਾਫੀ ਖਰਾਬ ਜਿਹੜੇ ਨਿਊਯਾਰਕ ਦੇ ਵਿੱਚ ਚੱਲ ਰਹੇ ਆ। ਹਾਂਜੀ ਦੂਸਰੀ ਸਟੇਟ ਦੀ ਤੁਸੀਂ ਗੱਲ ਕਰੋ ਪਹਿਲਾਂ ਫਿਰ ਆਪਾਂ ਅੱਗੇ ਚੱਲਦੇ ਆ।
ਦੂਸਰੀ ਸਟੇਟ ਇੱਥੇ ਨਿਊ ਜਰਸੀ ਆ ਜਿਹੜੇ ਉਸ ਤੋਂ ਬਾਅਦ ਨਿਊਯਾਰਕ ਤੋਂ ਬਾਅਦ ਨਿਊ ਜਰਸੀ ਦੇ ਵਿੱਚ ਕੋਈ 64,584 ਕੇਸ ਨੇ 2734 ਨਵੇਂ ਕੇਸ ਨੇ ਤੇ 2,443 ਕੁੱਲ ਮੌਤਾਂ ਉੱਥੇ ਹੋ ਗਈਆਂ ਤੇ ਅੱਜ ਇੱਥੇ 93 ਮੌਤਾਂ ਕੋਵਿਡ 9 ਮਰੀਜ਼ਾਂ ਦੀਆਂ ਹੋਈਆਂ ਜੀ।
ਜੀ ਜੀ ਸੋ ਇਹ ਇੱਕ ਬਹੁਤ ਹੀ ਜ਼ਿਆਦਾ ਮੈਂ ਕਹਿੰਦੀ ਹਾਂ ਵੀ ਹਾਲਾਤ ਜਿਹੜੇ ਆ ਬਦਤਰ ਬਣ ਚੁੱਕੇ ਆ। ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ ਇੱਕ ਇਹੋ ਜਿਹਾ ਸ਼ਕਤੀਸ਼ਾਲੀ ਦੇਸ਼ ਜਿਹਨੂੰ ਮੰਨਿਆ ਜਾਂਦਾ ਦੁਨੀਆ ਭਰ ਦੇ ਵਿੱਚ, ਜੇਕਰ ਉੱਥੇ ਇਹ ਹਾਲਾਤ ਬਣਦੇ ਆ ਤਾਂ ਫਿਰ ਦੁਨੀਆ ਦੇ ਹੋਰ ਦੇਸ਼ਾਂ ਦਾ ਜਿਹੜਾ ਅੰਦਾਜ਼ਾ ਲਗਾਉਣਾ ਜਿਹੜਾ ਉਹ ਦੂਰ ਨਹੀਂ ਆ। ਪਰ ਮੈਨੂੰ ਲੱਗਦਾ ਧੀਰਜ ਇੱਥੇ ਬਹੁਤ ਸਾਰੇ ਦੇਸ਼ਾਂ ਦੀਆਂ ਜਿਹੜੀਆਂ ਪਾਲਿਸੀਜ਼ ਆ ਜਾਂ ਉਹਨਾਂ ਦੇ ਪ੍ਰਬੰਧ ਆ ਉਹਨਾਂ ਦੀ ਸਿਫਤ ਕਰਨੀ ਬਣਦੀ ਆ ਜਿੱਥੇ ਇਸ ਕੋਵਿਡ 19 ਨੂੰ ਕਾਬੂ ਦੇ ਵਿੱਚ ਲਿਆਉਣ ਦੇ ਲਈ ਬੜੇ ਸਖ਼ਤ ਕਦਮ ਵੀ ਚੁੱਕੇ ਗਏ ਆ। ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਆਸਟ੍ਰੇਲੀਆ ਦੇ ਵਿੱਚ ਵੀ ਪਹਿਲਾਂ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਇਸ ਤਰ੍ਹਾਂ ਲੱਗਿਆ ਸੀਗਾ ਕਿ ਜੇਕਰ ਜਿਹੜੀ ਗਿਣਤੀ ਆ ਉਹ ਲਗਾਤਾਰ ਵੱਧਦੀ ਜਾਂਦੀ ਆ ਕਿਉਂਕਿ ਹਰ ਸੂਬੇ ਦੇ ਵਿੱਚ ਜਿਹੜੇ ਕੇਸਿਸ ਸੀ ਉਹਨਾਂ ਦੀ ਗਿਣਤੀ ਹਰ ਦਿਨ ਹਨਾ 70-100 ਦੇ ਕਰੀਬ ਆ ਰਹੀ ਸੀ। ਪਰ ਪਿਛਲੇ ਕੁਝ ਹਫ਼ਤਿਆਂ ਤੋਂ ਜਾਂ ਅਸੀਂ ਪਿਛਲੇ ਕੁਝ ਦਿਨਾਂ ਤੋਂ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਇਹ ਕੋਵਿਡ 19 ਦੇ ਜਿਹੜੇ ਕਨਫਰਮਡ ਕੇਸਿਸ ਆ ਉਹਨਾਂ ਦੀ ਗਿਣਤੀ ਦੇ ਵਿੱਚ ਹੁਣ ਥੋੜਾ ਥੋੜਾ ਘਾਟਾ ਯਾਨੀ ਕਿ ਕਮੀ ਜਿਹੜੀ ਆ ਉਹ ਆਉਣੀ ਸ਼ੁਰੂ ਹੋਈ ਆ। ਜੇ ਅਸੀਂ ਆਸਟ੍ਰੇਲੀਆ ਦੇ ਵਿੱਚ ਵੱਖ ਵੱਖ ਸੂਬਿਆਂ ਦੇ ਵਿੱਚ ਇਸ ਵੇਲੇ ਗਿਣਤੀ ਦੇਖੀਏ ਤਾਂ ਨਿਊ ਸਾਊਥ ਵੇਲਜ਼ ਇੱਕ ਇਹੋ ਜਿਹਾ ਸੂਬਾ ਆ ਜਿਹਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਗਿਣਤੀ ਜਿਹੜੀ ਆ ਉਹ ਕਨਫਰਮਡ ਕੇਸਿਸ ਦੀ ਵਧੀ ਸੀ ਔਰ ਬਹੁਤ ਤੇਜ਼ੀ ਦੇ ਨਾਲ ਵੱਧਦੀ ਜਾ ਰਹੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਠੱਲ ਆ ਉਹ ਪੈਣੀ ਸ਼ੁਰੂ ਹੋਈ ਆ। ਵਿਕਟੋਰੀਆ ਦੂਸਰੇ ਨੰਬਰ ਤੇ ਸੀ, ਵਿਕਟੋਰੀਆ ਦੇ ਵਿੱਚ ਵੀ ਲਗਾਤਾਰ ਹਰ ਦਿਨ 24 ਘੰਟਿਆਂ ਦੇ ਵਿੱਚ ਜਿਹੜੇ ਕੇਸਿਸ ਦੀ ਗਿਣਤੀ ਸੀ ਉਹ ਕਦੇ 70 ਆ ਰਹੀ ਸੀ ਹਨਾ ਕਦੇ ਉਹ 100 ਦੇ ਨੇੜੇ ਵੀ ਪਹੁੰਚ ਜਾਂਦੀ ਸੀ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਇੱਥੇ ਵੀ ਠੱਲ ਪਈ ਆ। ਸੋ ਜੇ ਇਸ ਵੇਲੇ ਦੇਖਿਆ ਜਾਵੇ ਤਾਂ ਨਿਊ ਸਾਊਥ ਵੇਲਸ ਦੇ ਵਿੱਚ ਜਿਹੜੇ ਕਨਫਰਮਡ ਕੇਸਿਸ ਆ 2,863 ਨੇ ਇਸ ਵੇਲੇ ਔਰ ਵਿਕਟੋਰੀਆ ਜਿਹੜਾ ਆ ਉਹਦੇ ਵਿੱਚ 1,281 ਜਿਹੜੇ ਮਰੀਜ਼ ਆ ਉਹ ਪਾਏ ਗਏ ਆ ਜਿਹੜੇ ਪੋਜ਼ਿਟਿਵ ਆ ਹਨਾ। ਔਰ ਇਸੇ ਤਰ੍ਹਾਂ ਤੀਸਰੇ ਨੰਬਰ ਤੇ ਅਸੀਂ ਚੱਲੀਏ ਤਾਂ ਕੁਈਨਜ਼ਲੈਂਡ ਆਉਂਦਾ ਆ। ਕੁਈਨਜ਼ਲੈਂਡ ਦੇ ਵਿੱਚ 927 ਕੇਸਿਸ ਜਿਹੜੇ ਆ ਉਹ ਇਸ ਵੇਲੇ ਕਨਫਰਮਡ ਪਾਏ ਗਏ ਆ ਤੇ ਉਧਰ ਤਸਮੈਨੀਆ ਦੇ ਵਿੱਚ 144 ਆ, ਸਾਊਥ ਆਸਟ੍ਰੇਲੀਆ ਦੇ ਵਿੱਚ 431 ਆ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਉਮੀਦ ਘੱਟ ਕੀਤੀ ਜਾ ਰਹੀ ਸੀ ਕਿ ਉੱਥੇ ਇੰਨੇ ਜ਼ਿਆਦਾ ਕੇਸ ਹੋਣਗੇ ਪਰ ਉੱਥੇ ਵੀ 530 ਕੇਸ ਜਿਹੜੇ ਆ ਉਹ ਕਨਫਰਮਡ ਪਾਏ ਗਏ ਆ। ਉਧਰ ਨਾਰਦਰਨ ਟੈਰੀਟਰੀ ਦੇ ਵਿੱਚ 27 ਕੇਸਿਸ ਜਿਹੜੇ ਆ ਉਹ ਪੋਜ਼ਿਟਿਵ ਆਏ ਆ। ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਜਿਹੜੀ ਆ ਉੱਥੇ ਵੀ 103 ਜਿਹੜੇ ਕੇਸਿਸ ਆ ਉਹ ਇਸ ਵੇਲੇ ਆ ਚੁੱਕਿਆ। ਯਾਨੀ ਕਿ ਜੇਕਰ ਆਸਟ੍ਰੇਲੀਆ ਭਰ ਦੇ ਪੂਰੇ ਕੇਸਿਸ ਦੇਖੀਏ ਤਾਂ 6,359 ਜਿਹੜੇ ਕੇਸਿਸ ਆ ਉਹ ਬਣੇ ਆ ਔਰ 61 ਮੌਤਾਂ ਜਿਹੜੀਆਂ ਆ ਉਹ ਹੁਣ ਤੱਕ ਹੋ ਚੁੱਕੀਆਂ ਆ ਔਰ ਜਿਹੜੇ ਟੈਸਟ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਕੀਤੇ ਗਏ 3,62,000 ਦੇ ਕਰੀਬ ਜਿਹੜੇ ਟੈਸਟ ਆ ਉਹ ਹੋਏ ਆ। ਔਰ ਜਿਹੜੀ ਵਧੀਆ ਗੱਲ ਇਹ ਆ ਕਿ ਬਹੁਤ ਸਾਰੇ ਜਿਹੜੇ ਮਰੀਜ਼ ਆ ਉਹ ਠੀਕ ਹੋਏ ਆ ਔਰ ਇਹ ਮੈਨੂੰ ਲੱਗਦਾ ਕਿ ਇੱਕ ਬੜੀ ਉਸਾਰੂ ਬੜੀ ਸਕਾਰਾਤਮਕ ਪਹੁੰਚ ਆ ਕਿ ਜਿਹਦੇ ਵਿੱਚ ਸਾਨੂੰ ਇਹ ਵੀ ਪਤਾ ਲੱਗਦਾ ਆ ਕਿ ਜਿਹੜੇ ਕਨਫਰਮਡ ਕੇਸਿਸ ਜਿਹੜੇ ਆ ਉਹਨਾਂ ਦੀ ਗਿਣਤੀ ਜੇ ਜ਼ਿਆਦਾ ਆ ਤਾਂ ਰਿਕਵਰਡ ਕੇਸਿਸ ਦੀ ਜਿਹੜੀ ਗਿਣਤੀ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ 3,496 ਜਿਹੜੇ ਰਿਕਵਰ ਵੀ ਹੋਏ ਯਾਨੀ ਕਿ ਠੀਕ ਹੋਏ ਆ ਭਾਵੇਂ ਕਿ 61 ਮੌਤਾਂ ਜਿਹੜੀਆਂ ਹੋਈਆਂ। ਪਰ ਜਦੋਂ ਅਸੀਂ ਅਮੈਰੀਕਾ ਦੀ ਗੱਲ ਕਰਦੇ ਹਾਂ ਤਾਂ ਅਮੈਰੀਕਾ ਦੇ ਵਿੱਚ ਜਿਹੜੀ ਗਿਣਤੀ ਆ ਮੌਤਾਂ ਦੀ ਬਹੁਤ ਜ਼ਿਆਦਾ ਆ ਹਨਾ ਔਰ ਇਹ ਮੌਤਾਂ ਦੀ ਗਿਣਤੀ ਦੇ ਚੱਲਦਿਆਂ ਇੱਕ ਜਿਹੜਾ ਸਹਿਮ ਆ ਇੱਕ ਜਿਹੜਾ ਡਰ ਆ ਉਹ ਵੀ ਬਣਿਆ ਹੋਇਆ। ਚਾਹੇ ਕਿ ਜੇ ਅਸੀਂ ਰਿਕਵਰਡ ਕੇਸਿਸ ਅਮੈਰੀਕਾ ਦੇ ਵਿੱਚ ਵੀ ਦੇਖੀਏ ਤਾਂ 43,130 ਜਿਹੜੇ ਕੇਸਿਸ ਆ ਰਿਕਵਰ ਹੋਇਆ। ਅੱਜ ਅਸੀਂ ਇੱਕ ਗੱਲ ਵੀ ਕਰਨੀ ਆ ਪ੍ਰੋਗਰਾਮ ਦੌਰਾਨ, ਅਸੀਂ ਇੱਕ ਇਹੋ ਜਿਹੇ ਸ਼ਖਸ ਜਿਹੜੇ ਕਿ ਤੁਹਾਡੇ ਨਿਊਯਾਰਕ ਦੇ ਹੀ ਇੱਕ ਏਰੀਏ ਦੇ ਵਿੱਚ ਰਹਿੰਦੇ ਆ, ਰਿਚਮੰਡ ਤੋਂ ਸ਼ਾਇਦ ਨੇ, ਉਹਨਾਂ ਨੂੰ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ, ਜਿਨ੍ਹਾਂ ਨੇ ਕੋਰੋਨਾ ਦੇ ਨਾਲ ਲੜਾਈ ਜਿਹੜੀ ਉਹਨਾਂ ਦੀ ਚੱਲੀ ਉਹਦੇ ਉੱਤੇ ਉਹਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ। ਖੈਰ ਜੀ ਧੀਰਜ, ਅਸੀਂ ਅੱਗੇ ਵਧਾਵਾਂਗੇ ਔਰ ਖਬਰਾਂ ਦੇ ਸਿਲਸਿਲੇ ਦੇ ਵਿੱਚ ਅਸੀਂ ਜਿਹੜੀ ਅਮਰੀਕਾ ਦੀ ਜਾਂ ਹੋਰ ਕੁਝ ਹੋਰ ਦੇਸ਼ਾਂ ਦੀ ਜਿਹੜੀ ਅਪਡੇਟ ਆ ਉਹ ਵੀ ਨਾਲ ਨਾਲ ਲੈ ਕੇ ਆਵਾਂਗੇ। ਪਰ ਫਿਲਹਾਲ ਆਪਾਂ ਥੋੜੀ ਜਿਹੀ ਜਿਹੜੀ ਗੱਲਬਾਤ ਆ ਉਹ ਭਾਰਤ ਵੱਲ, ਪੰਜਾਬ ਵੱਲ ਵੀ ਲੈ ਕੇ ਜਾਂਦੇ ਹਾਂ। ਸੋ ਖੈਰ, ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਵਿਸਾਖੀ ਦਾ ਜਿਹੜਾ ਤਿਉਹਾਰ ਹੈ, ਵਿਸਾਖੀ ਦਾ ਜਿਹੜਾ ਦਿਹਾੜਾ ਵੱਖਰੇ ਅੰਦਾਜ਼ ਦੇ ਵਿੱਚ ਮਨਾਇਆ ਗਿਆ। ਕੱਲ ਪੰਜਾਬ ਦੇ ਵਿੱਚ ਵੀ ਆਪੋ ਆਪਣੇ ਰੰਗਾਂ ਦੇ ਨਾਲ, ਆਪੋ ਆਪਣੇ ਅੰਦਾਜ਼ ਦੇ ਨਾਲ ਵਿਸਾਖੀ ਮਨਾਈ ਗਈ ਹੈ। ਕੱਲ ਆਪਣੇ ਪੰਜਾਬ ਸੂਬੇ ਦੇ ਜਿਹੜੇ ਮੁੱਖ ਮੰਤਰੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਹਿੰਦੇ ਆਪਣੀ ਰਿਹਾਇਸ਼ ਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਔਰ ਉਨ੍ਹਾਂ ਨੇ ਵਿਸਾਖੀ ਦੇ ਮੌਕੇ ਤੇ ਘਰਾਂ ਚ ਰਹਿਣ ਕਾਰਨ ਲੋਕਾਂ ਦਾ ਧੰਨਵਾਦ ਵੀ ਕੀਤਾ ਕਿ ਇਸ ਤਿਉਹਾਰ ਨੂੰ ਉਨ੍ਹਾਂ ਨੇ ਆਪਣੇ ਘਰ ਦੇ ਵਿਚ ਰਹਿ ਕੇ ਮਨਾਇਆ ਆ। ਔਰ ਆਪਾਂ ਕਹਿੰਦੇ ਹੁੰਦੇ ਆ ਵੀ ਸ਼ਾਨੋ ਸ਼ੌਕਤ ਦੇ ਨਾਲ, ਸ਼ਾਨੋ ਸ਼ੌਕਤ ਸਾਡੀ ਇਹੀ ਆ ਕਿ ਸਾਡੇ ਗੁਰੂ ਸਾਹਿਬਾਨ ਨੇ ਜਿਵੇਂ ਸਾਨੂੰ ਚੜ੍ਹਦੀ ਕਲਾ ਦਾ ਜਿਹੜਾ ਸੁਨੇਹਾ ਦਿੱਤਾ ਆ ਔਰ ਉਹ ਚੜ੍ਹਦੀ ਕਲਾ ਦੇ ਨਾਲ ਹੀ ਅਸੀਂ ਆਪਣੇ ਇਹਨਾਂ ਤਿਉਹਾਰਾਂ ਦੇ ਰੰਗਾਂ ਨੂੰ ਵੀ ਮਨਾਉਂਦੇ ਹਾਂ, ਇੱਕ ਵੱਖਰੇ ਰੰਗ ਦੇ ਨਾਲ ਮਨਾਇਆ ਗਿਆ ਆ। ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਕੋਰੋਨਾ ਦਾ ਜਿਹੜਾ ਕਹਿਰ ਆ ਉੱਥੇ ਵੀ ਘਟਿਆ ਨਹੀਂ ਆ। ਸੋ ਕੋਰੋਨਾ ਦਾ ਜਿਹੜਾ ਕਹਿਰ ਆ ਪੰਜਾਬ ਦੇ ਵਿੱਚ ਵੀ ਇਸ ਵੇਲੇ ਵੱਧਦਾ ਹੋਇਆ ਨਜ਼ਰ ਆ ਰਿਹਾ ਆ ਕਿਉਂਕਿ ਉੱਥੇ ਪਿਛਲੇ 24 ਘੰਟਿਆਂ ਦੇ ਵਿੱਚ 6 ਨਵੇਂ ਕੇਸ ਜਿਹੜੇ ਆ ਉਹ ਤਾਂ ਆਏ ਆ ਕੱਲ 13 ਅਪ੍ਰੈਲ ਤੱਕ। ਬਾਕੀ 176 ਜਿਹੜੇ ਮਾਮਲੇ ਆ ਉਹ ਹੁਣ ਤੱਕ ਸਾਹਮਣੇ ਆ ਚੁੱਕੇ ਆ। ਜਲੰਧਰ ਦੇ ਵਿੱਚ 2 ਹੋਰ ਮਾਮਲੇ ਸਾਹਮਣੇ ਆਏ ਆ, ਪਠਾਨਕੋਟ ਚ 2 ਆਏ ਆ, ਮੋਹਾਲੀ ਦੇ ਵਿੱਚ 1 ਆਇਆ, ਲੁਧਿਆਣਾ ਦੇ ਵਿੱਚ 1 ਆਇਆ। ਸੋ ਹੁਣ ਤੱਕ ਕੁੱਲ 176 ਕੇਸ ਜਿਹੜੇ ਆ ਉਹ ਸਾਹਮਣੇ ਆ ਚੁੱਕੇ ਆ, ਜਦਕਿ 446 ਰਿਪੋਰਟਾਂ ਦੀ ਅਜੇ ਵੀ ਉਡੀਕ ਕੀਤੀ ਜਾ ਰਹੀ ਹੈ। 25 ਮਰੀਜ਼ ਜਿਹੜੇ ਆ, ਇੱਕ ਵਧੀਆ ਗੱਲ ਇਹ ਆ ਕਿ ਠੀਕ ਹੋ ਕੇ ਆਪਣੇ ਘਰਾਂ ਚ ਵੀ ਵਾਪਸ ਆਏ ਆ। ਮੌਤਾਂ ਦੀ ਜਿਹੜੀ ਗਿਣਤੀ ਆ ਉਹ ਇਸ ਵੇਲੇ ਪੰਜਾਬ ਦੇ ਵਿੱਚ 12 ਹੋ ਚੁੱਕੀ ਹੈ। ਜਦਕਿ ਜੇ ਅਸੀਂ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਵੀ ਇਹ ਜਿਹੜਾ ਕਹਿਰ ਆ ਇਹ ਲਗਾਤਾਰ ਵੱਧ ਰਿਹਾ ਆ ਔਰ ਇੱਕ ਦਿਨ ਦੇ ਵਿੱਚ ਉੱਥੇ 796 ਨਵੇਂ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਕੁੱਲ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ 9152 ਜਿਹੜੇ ਮਾਮਲੇ ਆ ਇਸ ਵੇਲੇ ਸਾਹਮਣੇ ਆ ਚੁੱਕੇ ਆ। ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ 308 ਇਸ ਵੇਲੇ ਹੋ ਚੁੱਕੀ ਆ। ਸੋ ਪਿਛਲੇ ਕਹਿੰਦੇ ਕਿ 14 ਦਿਨਾਂ ਤੋਂ ਕੁਛ ਕੁ ਰਾਜ ਇਹੋ ਜਿਹੇ ਆ, 15 ਰਾਜ ਇਹੋ ਜਿਹੇ ਆ, 15 ਸੂਬੇ ਇਹੋ ਜਿਹੇ ਆ, 25 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਕੋਈ ਵੀ ਮਾਮਲਾ ਜਿਹੜਾ ਆ ਉਹ ਨਹੀਂ ਆਇਆ। ਇਹ ਵੀ ਇੱਕ ਚੰਗੀ ਖਬਰ ਮੰਨੀ ਜਾ ਸਕਦੀ ਹੈ। ਪਰ ਹੁਣ ਤੱਕ ਜਿਹੜੀਆਂ ਮੌਤਾਂ ਆ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਵੀ ਕਾਫੀ ਜ਼ਿਆਦਾ ਹੋ ਗਈ ਆ ਔਰ 796 ਜਿਹੜੇ ਕੇਸ ਆ 24 ਘੰਟਿਆਂ ਦੇ ਵਿੱਚ ਸਾਹਮਣੇ ਆਉਣੇ ਆਪਣੇ ਆਪ ਦੇ ਵਿੱਚ ਵੀ ਇੱਕ ਚਿੰਤਾ ਦਾ ਆਇਆ। ਜੀ ਧੀਰਜ,
ਹਾਂਜੀ, ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਸਾਰਾ ਕੁਝ ਆਸਟ੍ਰੇਲੀਆ ਦੀ ਗੱਲ ਕਰੀਏ ਜਾਂ ਇੰਡੀਆ ਦੀ ਗੱਲ ਕਰੀਏ, ਇਸ ਟਾਈਮ ਸਾਰੇ ਫਸਟ ਸਟੇਜ ਦੇ ਵਿੱਚ ਜਾ ਰਹੇ ਨੇ। ਜਿਹੜਾ ਨਿਊਯਾਰਕ ਜਾਂ ਅਮਰੀਕਾ ਦੀ ਗੱਲ ਕਰੀਏ ਇੱਥੇ ਥਰਡ ਸਟੇਜ ਦੇ ਵਿੱਚ ਪਹੁੰਚ ਚੁੱਕੇ ਆ, ਪਰ ਇੰਡੀਆ ਦੇ ਵਿੱਚ ਸਭ ਤੋਂ ਚੰਗੀ ਗੱਲ ਕੀ ਹੈ, ਇੱਥੇ ਪ੍ਰੋਪਰ ਐਮਰਜੈਂਸੀ ਕਰਫਿਊ ਲੱਗਾ ਜਾਂ ਲੋਕਡਾਊਨ ਆ, ਜਿੱਥੇ ਉਹਨਾਂ ਨੂੰ ਈਜ਼ੀ ਆ ਜਿਹੜੀਆਂ ਤਿੰਨ ਟ੍ਰੇਸ ਕਰਨਾ ਕਿ ਤਿੰਨ ਚੀਜ਼ਾਂ ਤੇ ਅਮਰੀਕਾ ਵੀ ਹਰ ਕੰਟਰੀ ਵਰਕ ਕਰਨਾ ਚਾਹੁੰਦੀ ਹੈ, ਟੈਸਟ ਆਈਸੋਲੇਟ ਐਂਡ ਟ੍ਰੇਸ। ਪਹਿਲਾਂ ਟੈਸਟ ਕਰਦੇ ਆ ਫਿਰ ਉਹਨਾਂ ਨੂੰ ਆਈਸੋਲੇਟ ਕਰਦੇ ਆ, ਜਿਹਨਾਂ ਨੇ ਹੋਸਪਿਟਲ ਜਾਣਾ ਆ, ਐਮਰਜੈਂਸੀ ਸਰਵਿਸ ਜਿਹਨਾਂ ਨੂੰ ਚਾਹੀਦੀਆਂ ਉਹਨਾਂ ਦੇ ਲਈ ਉਹਨਾਂ ਨੂੰ ਹੋਸਪਿਟਲ ਲੈ ਕੇ ਜਾਂਦੇ ਆ, ਤੇ ਤੀਸਰੀ ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਟ੍ਰੇਸ ਕਰਨਾ ਕਿ ਕਿਹਨਾਂ ਕਿਹਨਾਂ ਲੋਕਾਂ ਦੇ ਟੱਚ ਦੇ ਵਿੱਚ ਉਹ ਲੋਕ ਆਏ ਨੇ ਜਿਹਦੇ ਕੇ ਪੋਜ਼ਿਟਿਵ ਪਾਏ ਗਏ ਨੇ। ਇੰਡੀਆ ਬਖੂਬੀ ਇਸ ਤੇ ਕੰਮ ਕਰ ਰਿਹਾ ਆ ਕਿ ਮੋਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ, ਤੇ ਦਿੱਲੀ ਦੇ ਕੇਜਰੀਵਾਲ ਵੀ ਬਹੁਤ ਜ਼ਿਆਦਾ ਉਹਨਾਂ ਨੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਕੋਵਿਡ-19 ਨੂੰ ਰੋਕਣ ਦੇ ਲਈ।
ਜੀ ਬਿਲਕੁਲ, ਔਰ ਮੈਨੂੰ ਲੱਗਦਾ ਵੀ ਇੱਥੇ ਉਹਨਾਂ ਦੀ ਤਾਰੀਫ ਕਰਨੀ ਬਣਦੀ ਆ ਕਿ ਐਜ਼ ਅ ਮੁੱਖ ਮੰਤਰੀ ਉਹਨਾਂ ਨੇ ਜਿਹੜੀਆਂ ਉੱਥੇ ਸੇਵਾਵਾਂ ਬੜੀ ਥੋੜੀ ਮਿਆਦ ਦੇ ਵਿੱਚ, ਬੜੇ ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਖੜੀਆਂ ਕੀਤੀਆਂ, ਇਹ ਆਪਣੇ ਆਪ ਦੇ ਵਿੱਚ ਉਹਨਾਂ ਦੇ ਲਈ ਬੜੀ ਵਧਾਈ ਵਾਲੀ ਗੱਲ ਵੀ ਹੈ। ਔਰ ਜਦੋਂ ਵੀ ਇਹੋ ਜਿਹੀ ਕਿਸੇ ਵੀ ਮਹਾਮਾਰੀ ਦੇ ਨਾਲ ਨਜਿੱਠਣਾ ਹੁੰਦਾ ਤਾਂ ਇਹ ਬਹੁਤ ਜ਼ਿਆਦਾ ਨਿਰਭਰ ਕਰਦਾ ਹੁੰਦਾ ਕਿ ਉੱਥੋਂ ਦਾ ਜਿਹੜਾ ਮੁਖੀ ਆ ਹਨਾ ਉਹ ਕਿਸ ਤਰ੍ਹਾਂ ਸਾਰੇ ਪ੍ਰਬੰਧ ਕਰਦਾ ਆ ਔਰ ਕਿਸ ਤਰ੍ਹਾਂ ਉਹ ਲੋਕਾਂ ਦੇ ਲਈ ਜਿਹੜੀਆਂ ਸਹੂਲਤਾਂ ਆ ਉਹ ਮੁਹੱਈਆ ਕਰਵਾਉਂਦਾ। ਖੈਰ ਇੱਥੇ ਇਹ ਤਾਂ ਮੰਨਣਯੋਗ ਹੈ ਕਿ ਭਾਰਤ ਵਰਗੇ ਦੇਸ਼ ਦੇ ਵਿੱਚ ਜੇਕਰ ਇਹ ਇੱਕ ਵਾਰ ਦੂਸਰੀ ਸਟੇਜ ਜਾਂ ਤੀਸਰੀ ਸਟੇਜ ਤੱਕ ਦਾਖਲ ਹੋ ਜਾਂਦੀ ਆ ਤਾਂ ਫਿਰ ਕਾਬੂ ਕਰਨਾ ਜਿਹੜਾ ਆ ਉਹ ਬਹੁਤ ਜ਼ਿਆਦਾ ਮੁਸ਼ਕਲ ਹੋ ਸਕਦਾ। ਸੋ ਇਸੇ ਕਰਕੇ ਜਿਹੜੀ ਐਮਰਜੈਂਸੀ ਆ ਉਹ ਲਾਗੂ ਕੀਤੀ ਗਈ ਆ। ਪਰ ਬਹੁਤ ਹੋਰ ਤਰ੍ਹਾਂ ਦੇ ਵੀ ਜਿਹੜੇ ਮਾਮਲੇ ਆ ਉਹ ਸਾਹਮਣੇ ਆ ਰਹੇ ਆ। ਲੋਕਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਜਿਹੜੀਆਂ ਸਹੂਲਤਾਂ ਆ ਉਹ ਸਹੀ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ, ਹਨਾ। ਜਿਵੇਂ ਅਸੀਂ ਰਾਸ਼ਨ ਦੀ ਗੱਲ ਕਰਦੇ ਹਾਂ ਤਾਂ ਰਾਸ਼ਨ ਜਿਹੜਾ ਉਹ ਉਹਨਾਂ ਲੋਕਾਂ ਤੱਕ ਪਹੁੰਚ ਜਾਂਦਾ ਜਿਨ੍ਹਾਂ ਨੂੰ ਉਹਨਾਂ ਦੀ ਲੋੜ ਨਹੀਂ ਆ। ਪਰ ਇੱਥੇ ਜਿਹੜੀ ਸਰਕਾਰ ਜਾਂ ਜਿਹੜੇ ਪ੍ਰਸ਼ਾਸਨ ਵਾਲੇ ਲੋਕ ਜਿਹੜੇ ਆ ਉਹ ਵੀ ਕਾਫੀ ਜ਼ਿਆਦਾ ਜਿਹੜੀ ਦਿੱਕਤ ਆ ਉਹ ਮਹਿਸੂਸ ਕਰ ਰਹੇ ਆ, ਕਿਉਂਕਿ ਜਿਹੜੇ ਅਸਲ ਦੇ ਵਿੱਚ ਦਾਅਵੇਦਾਰ ਲੋਕ ਨੇ ਹਨਾ ਉਹ ਅਜੇ ਵੀ ਕੁਛ ਸਹੂਲਤਾਂ ਤੋਂ ਵਿਰਵੇਂ ਬੈਠੇ ਆ। ਜਿਹੜੇ ਦਿਹਾੜੀਦਾਰ ਜਿਨ੍ਹਾਂ ਨੇ ਆਪਣਾ ਜਿਹੜਾ ਡੰਗ ਟਪਾ ਕਰਨਾ ਹੁੰਦਾ ਰੋਜ਼ ਦਾ ਕਮਾ ਕੇ ਹਨਾ, ਔਰ ਕੁਛ ਇਹੋ ਜਿਹੇ ਲੋਕ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਵੀ ਧੀਰਜ ਵਾਇਰਲ ਹੋ ਰਹੀਆਂ ਆ ਜਿਨ੍ਹਾਂ ਦੇ ਵਿੱਚ ਪਤਾ ਲੱਗਦਾ ਆ ਵੀ ਇੱਕ ਝੁੱਗੀ ਝੋਂਪੜੀਆਂ ਵਾਲੇ ਜਿਹੜੇ ਆ ਉਹ ਦੇਖੋ ਤੁਸੀਂ ਕਿ ਬਹੁਤ ਸਾਰੀਆਂ ਜਿਹੜੀਆਂ NGOs ਰਾਸ਼ਨ ਦੇ ਰਹੀਆਂ ਆ, ਖਾਣਾ ਬਣਾ ਕੇ ਦੇ ਰਹੀਆਂ, ਉਹਨਾਂ ਤੋਂ ਇਕੱਠਾ ਕਰ ਰਹੇ ਆ ਹਨਾ, ਉਹ ਸਟੋਰ ਕਰ ਰਹੇ ਆ ਇਸ ਵੇਲੇ
ਬਾਅਦ ਵਿੱਚ ਵੇਚ ਰਹੇ ਆ। ਇਹੋ ਜਿਹੀਆਂ ਵੀਡੀਓ ਵੀ ਸਾਹਮਣੇ ਆਈਆਂ ਜਿੱਥੇ ਕਰਿਆਨਾ ਸਟੋਰਾਂ ਤੇ ਜਾ ਕੇ ਲੋਕ ਕਹਿ ਰਹੇ ਨੇ ਕਿ ਜਿਹੜੀ ਕਿੱਟ ਆ ਜਿਹੜੇ NRI ਦੇ ਰਹੇ ਆ ਜਾਂ NGO ਦੇ ਰਹੇ ਆ 1000 ਰੁਪਏ ਦੀ ਬਣਦੀ ਆ, ਉਹਦੇ ਵਿੱਚ ਥੋੜਾ ਥੋੜਾ ਸਮਾਨ 2-2 ਕਿਲੋ ਦਾਲਾਂ ਜਾਂ ਸਾਰਾ ਕੁਛ ਮਿਕਸ ਹੋਇਆ ਹੁੰਦਾ, ਤੇ ਉਹੀ ਲੋਕ ਜਿਨ੍ਹਾਂ ਦੇ ਕੋਲ ਵਾਧੂ ਰਾਸ਼ਨ ਜਿਹਨੇ ਜਮ੍ਹਾਂ ਕਰ ਲਿਆ ਉਹ ਦੁਕਾਨਾਂ ਤੇ ਜਾ ਕੇ ਵੇਚਦੇ ਆ ਦੀਆਂ ਵੀ ਵੀਡੀਓ ਸਾਹਮਣੇ ਆਈਆਂ ਕਿ ਸਾਨੂੰ ਹਾਫ ਰੇਟ ਦੇ ਅੱਧੇ ਮੁੱਲ ਤੇ ਤੁਸੀਂ ਵਾਪਸ ਲੈ ਲਓ। ਤੇ ਮੇਰੇ ਖਿਆਲ ਨਾਲ ਇੱਥੇ ਪੰਚਾਇਤਾਂ ਵੀ ਜ਼ਿੰਮੇਵਾਰ ਆ, ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਵੀ ਜ਼ਿੰਮੇਵਾਰ ਆ, ਹਰ ਇੱਕ ਨੂੰ ਪਤਾ ਹੁੰਦਾ ਮਿਊਨਿਸਪਲ ਕਾਰਪੋਰੇਸ਼ਨ ਦੇ ਮੈਂਬਰ ਨੂੰ ਜਾਂ ਸਰਪੰਚ ਜਾਂ ਪੰਚਾਂ ਨੂੰ ਪਤਾ ਹੁੰਦਾ ਕਿ ਮੇਰੇ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਨੇ ਜਿਹੜੇ ਲੋੜਵੰਦ ਨੇ ਜਿਹਨਾਂ ਨੂੰ ਤੁਸੀਂ ਇਹ ਮੁਹੱਈਆ ਕਰਵਾ ਸਕਦੇ ਆ। ਉੱਥੇ ਨਾਕਾਮੀ ਦੇਖੀ ਜਾ ਰਹੀ ਹੈ ਤੇ ਲੋਕ ਜਿਹੜੇ ਸਮਾਜ ਸੇਵੀ ਬਣੇ ਨੇ ਲੋੜ ਤੋਂ ਵੱਧ ਸਮਾਜ ਸੇਵੀ ਸਾਹਮਣੇ ਆਏ ਨੇ, ਇਹ ਨਾ ਹੋਵੇ ਕਿ ਸਮਾਜ ਸੇਵਾ ਕਰਦੇ ਕਰਦੇ ਉਹ ਇਹਦੇ ਨਾਲ ਜੇ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਜਾਣ। ਉੱਥੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸਿਹਤ ਸੰਭਾਲ ਦੀ ਗੌਰਮੈਂਟ ਦੀਆਂ ਜਿਹੜੀਆਂ ਹਦਾਇਤਾਂ ਆ ਉਹਨਾਂ ਦਾ ਪਾਲਣਾ ਕਰਨੇ ਵੀ ਬਹੁਤ ਜ਼ਿਆਦਾ ਜ਼ਰੂਰੀ ਆ।
ਠੀਕ, ਬਿਲਕੁਲ। ਸੋ
ਜਿਸ ਤਰ੍ਹਾਂ ਆਪਾਂ ਲੁਧਿਆਣੇ ਦੀ ਗੱਲ ਕਰੀਏ, ਲੁਧਿਆਣੇ ਦੇ ਵਿੱਚ 5 ਲੱਖ ਲੋਕਾਂ ਦਾ ਲੰਗਰ NGO ਵੱਲੋਂ ਗੁਰਦੁਆਰਿਆਂ ਵੱਲੋਂ ਬਣਾਇਆ ਜਾ ਰਿਹਾ, ਜਦਕਿ ਉੱਥੇ 1 ਲੱਖ ਬੰਦੇ ਨੂੰ ਹੀ ਲੰਗਰ ਦੀ ਲੋੜ ਆ। ਉਹ ਵੀ ਲੋੜ ਤੋਂ ਵੱਧ ਜਿਹੜਾ 4 ਲੱਖ ਬੰਦੇ ਦਾ ਲੰਗਰ ਆ ਉਹ ਵੇਸਟ ਜਾਣਾ ਆ, ਕਿਸੇ ਵੀ ਅਰਥ ਦੇ ਵਿੱਚ ਨਹੀਂ ਆਉਣਾ। ਅੱਜ ਉੱਥੇ ਹਾਲਾਤ ਇਹ ਨੇ ਕਿ ਲੰਗਰ ਦੀ ਬਜਾਏ ਰਾਸ਼ਨ ਦੀ ਬਜਾਏ ਉਹਨਾਂ ਨੂੰ ਆਪਣੇ ਜਿਹੜੇ ਹੋਸਪਿਟਲ ਆ ਉਹਨਾਂ ਦੇ ਵਿੱਚ ਪੁਖਤਾ ਇੰਤਜ਼ਾਮ ਕਰਨ ਦੀ ਲੋੜ ਆ, ਜਿੱਥੇ ਜਿਹੜੀਆਂ PPE ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟਸ ਜਿਹਦੇ ਵਿੱਚ ਮਾਸਕ, ਗਲਾਸਿਸ, ਗਲਵਸ, ਉਹ ਮੁਹੱਈਆ ਕਰਾਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਕਿ ਉਹਨਾਂ ਹੋਸਪਿਟਲਾਂ ਦੇ ਵਿੱਚ ਮਰੀਜ਼ਾਂ ਨੂੰ ਸਾਂਭਣ ਦੇ ਇੰਤਜ਼ਾਮ ਹੈ ਜਾਂ ਨਹੀਂ।
ਬਿਲਕੁਲ। ਅੱਛਾ, ਜਿਵੇਂ ਤੁਸੀਂ ਧੀਰਜ ਗੱਲ ਕੀਤੀ ਆ ਕਿ ਬਹੁਤ ਸਾਰੀਆਂ NGOs ਕੰਮ ਕਰ ਰਹੀਆਂ ਆ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ, ਜਿਹੜੇ ਇਹੋ ਜਿਹੇ ਕੰਮ ਜਦੋਂ ਹੋਣੇ ਸ਼ੁਰੂ ਹੋ ਜਾਂਦੇ, ਕਿਉਂਕਿ ਸਾਡੀ ਇੱਕ ਇਹ ਵੀ ਕਮਜ਼ੋਰੀ ਆ ਕਿ ਅਸੀਂ ਜਦੋਂ ਹੁੰਦੇ ਹਾਂ ਤਾਂ ਇੱਕੋ ਹੀ ਪਾਸੇ ਵੱਲ ਹੋ ਜਾਂਦੇ ਹਾਂ ਹਨਾ। ਬਹੁਤ ਸਾਰੇ ਹੋਰ ਵੀ ਖੇਤਰ ਹੈਗੇ ਆ ਜਿਨ੍ਹਾਂ ਦੇ ਵਿੱਚ ਕੰਮ ਕਰਨਾ ਜ਼ਰੂਰੀ ਆ, ਸੋ ਉਹਨਾਂ ਖੇਤਰਾਂ ਦੇ ਵਿੱਚ ਕੰਮ ਹੋਣਾ ਵੀ ਬਹੁਤ ਜ਼ਰੂਰੀ ਆ। ਫੰਡਿੰਗ ਜਿਹੜੀ ਆ, ਚਲੋ ਉਹ ਕਿਸੇ ਪਾਸਿਓਂ ਵੀ ਜੇ ਆਮ ਲੋਕ ਕਰ ਰਹੇ ਆ, ਵਿਦੇਸ਼ਾਂ ਤੋਂ ਹੋ ਰਹੀ ਆ, ਕਿਸੇ ਵੀ ਢੰਗ ਦੇ ਨਾਲ ਹੋ ਰਹੀ ਆ, ਪਰ ਜ਼ਰੂਰੀ ਇਹ ਹੁੰਦਾ ਹੈ ਕਿ ਜਿਹੜਾ ਉਹ ਫੰਡਿੰਗ ਦੇ ਵਿੱਚ ਪੈਸਾ ਆ ਰਿਹਾ ਆ ਉਹਨੂੰ ਸਹੀ ਤਰੀਕੇ ਦੇ ਨਾਲ ਵਰਤਿਆ ਜਾਵੇ ਔਰ ਸਹੀ ਖੇਤਰ ਦੇ ਵਿੱਚ ਲੋੜ ਜਿੱਥੇ ਹੈਗੀ ਆ ਉੱਥੇ ਵਰਤਿਆ ਜਾਵੇ, ਹਨਾ। ਹੁਣ ਇੱਕ ਹੋਰ ਚੀਜ਼ ਜਿਹੜੀ ਸਾਹਮਣੇ ਆਉਂਦੀ ਆ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹਨਾਂ ਨੇ ਵੀ ਜਿਹੜਾ ਇੱਕ ਫੰਡ, ਮੁੱਖ ਮੰਤਰੀ ਰਾਹਤ ਫੰਡ ਜਿਹੜਾ, ਕੋਰੋਨਾ ਰਾਹਤ ਫੰਡ ਜਿਹੜਾ ਆ, ਹਨਾ, ਉਹ ਉਹਨਾਂ ਨੇ ਸਥਾਪਿਤ ਕਰ ਦਿੱਤਾ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਜਿਹੜੇ ਉਹਨਾਂ ਦੇ ਆਪਣੀ ਜਿਹੜੀ ਕੈਬਨਿਟ ਆ ਉਹਦੇ ਮੰਤਰੀ ਉਹ ਵੀ ਆਪਣੀ ਤਨਖਾਹ ਜਿਹੜੀ ਆ ਉਹਦਾ ਕੁਛ ਹਿੱਸਾ ਉਹਦੇ ਵਿੱਚ ਪਾਉਣ, ਜਿਹੜੇ ਹੋਰ ਮੁਲਾਜ਼ਮ ਲੋਕ ਨੇ ਹਨਾ ਉਹ ਵੀ ਉਹਦੇ ਵਿੱਚ ਆਪਣਾ ਹਿੱਸਾ ਪਾਉਣ, ਔਰ ਇਹਦੇ ਸੰਕਟ ਦੇ ਚੱਲਦਿਆਂ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਬਹੁਤ ਸਾਰੇ ਮੰਤਰੀਆਂ ਨੇ ਵੀ ਖੈਰ ਆਪਣੀ ਤਨਖਾਹ ਪਾਉਣ ਦਾ ਐਲਾਨ ਕਰ ਦਿੱਤਾ, ਜਿਹਦੇ ਵਿੱਚ ਸਹਿਕਾਰਤਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ, ਉਹਨਾਂ ਨੇ ਕਿਹਾ ਵੀ ਮੈਂ 30% ਆਪਣਾ ਜਿਹੜਾ ਤਨਖਾਹ ਦਾ ਹਿੱਸਾ ਆ ਉਹਦੇ ਵਿੱਚ ਪਾਊਂਗਾ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹਨਾ, ਉਹਨਾਂ ਨੇ ਵੀ 30% ਹਿੱਸਾ ਪਾਉਣ ਦੀ ਗੱਲ ਕੀਤੀ ਆ। ਪੰਜਾਬ ਰੋਡਵੇਜ਼ ਦੇ ਜਿਹੜੇ ਕੰਮ ਆ ਉਹਨਾਂ ਨੇ ਆਪਣੀ ਇੱਕ ਇੱਕ ਦਿਨ ਦੀ ਤਨਖਾਹ ਜਿਹੜੀ ਆ ਇਸ ਫੰਡ ਦੇ ਵਿੱਚ ਪਾਉਣ ਦੇ ਲਈ ਦੇ ਦਿੱਤੀ ਆ, ਤੇ ਹੋਰ ਬਹੁਤ ਸਾਰੇ ਇਹੋ ਜਿਹੇ ਜਿਹੜੇ ਮੁਲਾਜ਼ਮ ਨੇ ਜਿਨ੍ਹਾਂ ਨੇ ਉਸ ਫੰਡ ਦੇ ਵਿੱਚ ਆਪਣਾ ਹਿੱਸਾ ਪਾਉਣ ਦੀ ਗੱਲ ਕੀਤੀ ਆ। ਗੱਲ ਹੁਣ ਇਹ ਆਉਂਦੀ ਆ ਕਿ ਜੇ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਇਹ ਲੋਕ ਚਲੋ ਆਪਣੀਆਂ ਤਨਖਾਹਾਂ ਦਾ ਹਿੱਸਾ ਪਾਉਣਗੇ, ਪਰ ਹੁਣ ਸਭ ਤੋਂ ਵੱਡੀ ਜਿਹੜੀ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਜਿਹੜਾ ਫੰਡ ਆ ਉਹ ਕਿੰਨੇ ਵਧੀਆ ਤਰੀਕੇ ਦੇ ਨਾਲ ਉਹਨਾਂ ਖੇਤਰਾਂ ਦੇ ਵਿੱਚ ਪ੍ਰਯੋਗ ਦੇ ਵਿੱਚ ਲਿਆਂਦਾ ਜਾਊਗਾ, ਵਰਤਿਆ ਜਾਊਗਾ, ਜਿੱਥੇ ਉਹਨਾਂ ਦੀ ਲੋੜ ਹੈ। ਜਿਵੇਂ ਹੁਣ ਤੁਸੀਂ ਕਿਹਾ ਵੀ ਰਾਸ਼ਨ ਜਿਹੜਾ ਆ, ਹੁਣ ਜੇ ਰਾਸ਼ਨ ਜਿਹੜਾ ਉਹ ਲੋੜ ਤੋਂ ਵੱਧ ਜਾ ਰਿਹਾ ਜਾਂ ਫਿਰ ਜਿਹੜੀਆਂ NGOs ਆ ਉਹ ਵੀ ਉਹਦੇ ਲਈ ਕੰਮ ਕਰ ਰਹੀਆਂ ਆ, ਹਨਾ, ਸਰਕਾਰ ਜਿਹੜੀ ਉਹ ਆਪਣਾ ਵੱਖਰਾ ਜਿਹੜਾ ਰਾਸ਼ਨ ਆ ਆਪਣੇ ਸਟਿੱਕਰ ਲਗਾ ਲਗਾ ਕੇ ਦੇ ਰਹੀ ਆ ਤੇ ਹੁਣ ਦੂਸਰੇ ਪਾਸੇ ਹੁਣ ਦੇਖਣ ਵਾਲੀ ਗੱਲ ਹੈ ਵੀ ਹੁਣ ਦੂਸਰੇ ਪਾਸੇ ਕਿੱਥੇ ਸੇਵਾਵਾਂ ਜਿਹੜੀਆਂ ਆ ਉਹ ਜ਼ਿਆਦਾ ਜ਼ਰੂਰੀ ਆ। ਹੁਣ ਇੱਕ ਜਿਹੜੀ ਸਾਹਮਣੇ ਇੱਕ ਹੋਰ ਚੀਜ਼ ਆ ਰਹੀ ਆ ਵੀ 108 ਐਂਬੂਲੈਂਸ ਦੇ ਡਰਾਈਵਰ ਤੇ ਫਾਰਮਾਸਿਸਟ ਜਿਹੜੇ ਆ ਉਹ ਬਿਨਾਂ ਸੇਫਟੀ ਕਿੱਟਾਂ ਆਪਣੀਆਂ ਸੇਵਾਵਾਂ ਦੇਣ ਦੇ ਲਈ ਮਜਬੂਰ ਆ। ਦੇਖੋ ਹੁਣ ਉੱਥੇ ਉਹਨਾਂ ਦੀ ਕੀ ਲੋੜ ਬਣਦੀ ਆ ਇਹ ਦੇਖਣ ਦੀ ਲੋੜ ਆ। ਹੁਣ ਇਹ ਜਿਹੜੇ ਫੰਡ ਇਕੱਠੇ ਕੀਤੇ ਜਾ ਰਹੇ ਇਹਨਾਂ ਫੰਡਾਂ ਦਾ ਸਹੀ ਰੂਪ ਦੇ ਵਿੱਚ ਕਿੰਨਾ ਪ੍ਰਯੋਗ ਹੋਣਾ ਆ ਕਿੰਨਾ ਨਹੀਂ ਇਹ ਤਾਂ ਸਮਾਂ ਦੱਸੂਗਾ, ਪਰ ਇਸ ਵੇਲੇ ਲੋੜਾਂ ਕੀ ਨੇ ਇਹਨਾਂ ਦੇ ਉੱਤੇ ਕੰਮ ਕਰਨਾ ਬਹੁਤ ਜ਼ਰੂਰੀ ਆ। ਜੀ ਧੀਰਜ।
ਹਾਂਜੀ, ਏਮਸ ਨੇ ਇੱਕ ਪ੍ਰੀਖਣ ਕੀਤਾ ਹੈ ਜਿਹਦੇ ਵਿੱਚ ਉਹਨਾਂ ਦੱਸਿਆ ਹੈ ਕਿ ਇੱਕ ਨਾਰਮਲ ਜਿਹੜਾ ਬੰਦਾ ਆ 10,000 ਵਾਰ 10,000 ਟਾਈਮ ਆਪਣੇ ਮੂੰਹ ਦੇ ਉੱਤੇ ਹੱਥ ਲਗਾਉਂਦਾ ਹੈ, ਕਿਉਂਕਿ ਜਿਹੜਾ ਕੋਰੋਨਾ ਵਾਇਰਸ ਆ ਉਹ ਤੁਹਾਡੇ ਹੱਥਾਂ ਤੋਂ ਤੁਸੀਂ ਕਿਸੇ ਵੀ ਚੀਜ਼ ਨੂੰ ਛੂਹਨੇ ਆ ਜਾਂ ਕਿਸੇ ਦੇ ਬੰਦੇ ਦੇ ਇਨਟੱਚ ਦੇ ਵਿੱਚ ਆਉਂਦੇ ਆ, ਫਿਰ ਉਹ ਤੁਹਾਡੇ ਮੂੰਹ ਦੇ ਰਾਹੀਂ ਤੁਹਾਡੇ ਅੰਦਰ ਵਾਇਰਸ ਜਾਂਦਾ ਆ। ਸੋ ਕਹਿਣ ਦਾ ਮਤਲਬ ਕਿ ਉੱਥੇ ਆਪਾਂ ਸਾਰਿਆਂ ਦੇ ਮਾਸਕ ਪਾਏ ਤਾਂ ਦੇਖਿਆ ਪਰ ਲੋਕੀ ਬਿਨਾਂ ਗਲਵਸ ਤੋਂ ਨੇ। ਜੇ ਹਸਪਿਟਲਾਂ ਦੀ ਆਪਾਂ ਦੁਰਦਸ਼ਾ ਦੇਖੀਏ ਤਾਂ ਉੱਥੇ ਹਸਪਿਟਲਾਂ ਤੇ ਨਾ ਬੈਡ ਸ਼ੀਟ ਨੇ, ਈਵਨ ਏਦਾਂ ਦੀਆਂ ਵੀ ਵੀਡੀਓ ਸਾਹਮਣੇ ਆਈਆਂ ਜਿੱਥੇ ਮਰੀਜ਼ ਨੂੰ ਦੇਖਿਆ ਤੱਕ ਨੀ ਜਾਂਦਾ, ਟੱਚ ਤੱਕ ਨੀ ਕੀਤਾ ਜਾਂਦਾ। ਜੇ ਅਮਰੀਕਾ ਜਾਂ ਬਾਹਰਲੇ ਸਪੇਨ, ਇਟਲੀ, ਯੂਰੋਪੀਅਨ ਜਾਂ ਕਿਤੇ ਵੀ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ, ਉੱਥੇ ਡਾਕਟਰ ਆਪਣੀ ਬਾਹ ਲਾਉਂਦੇ ਆ, ਆਪਣੇ ਲਾਸਟ ਐਫਰਟ ਕਰਦੇ ਆ ਕਿ ਮਰੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਇੰਡੀਆ ਦੇ ਵਿੱਚ ਇਹੋ ਜਿਹਾ ਸਿਸਟਮ ਨਹੀਂ, ਉੱਥੇ ਬਹੁਤ ਜ਼ਿਆਦਾ ਡਰ ਦਾ ਮਾਹੌਲ ਆ, ਉਹ ਜ਼ਾਇਲ ਵੀ ਬਣਦਾ ਆ ਨਰਸਾਂ ਜਾਂ ਡਾਕਟਰਾਂ ਦੇ ਵਿੱਚ, ਕਿਉਂਕਿ ਉਹ ਬਿਨਾਂ ਇਕਿਪਮੈਂਟ ਤੋਂ, ਜਿੱਦਾਂ ਅਮਰੀਕਾ ਨੇ ਇਸ ਨੂੰ ਲੜਾਈ ਕੋਸ਼ਿਸ਼ ਕੀਤਾ ਹੋਇਆ, ਉਹਨੇ ਕਿਹਾ ਕਿ ਸਾਡੇ ਦੋ ਟੀਚੇ ਨੇ ਕਿ ਪਹਿਲਾ ਟੀਚਾ ਹੈ ਕਿ ਜਿਹੜੀ ਇਹ ਕੋਵਿਡ-19 ਦੀ ਇਹ ਵਾਰ ਆ ਉਹਨੇ ਵਾਰ ਡਿਕਲੇਅਰ ਕਰਤੀ, ਕਿ ਦੂਸਰਾ ਜਿਹੜੇ ਸਾਡੇ ਹੈਲਥ ਪ੍ਰੋਫੈਸ਼ਨਲ ਨੇ ਉਹ ਸਾਡੇ ਇਸ ਲੜਾਈ ਦੇ ਸੋਲਜਰਸ ਨੇ। ਸੋ ਜੇ ਆਪਾਂ ਉਹਨਾਂ ਸੋਲਜਰਾਂ ਨੂੰ ਨਹੀਂ ਬਚਾ ਪਾਵਾਂਗੇ, ਉਹਨਾਂ ਡਾਕਟਰਾਂ ਨਰਸਾਂ ਨੂੰ ਜਾਂ ਸਫਾਈ ਕਰਮਚਾਰੀਆਂ ਅਮਲਿਆਂ ਨੂੰ ਨਹੀਂ ਬਚਾ ਪਾਵਾਂਗੇ, ਫਿਰ ਆਪਾਂ ਮਰੀਜ਼ਾਂ ਨੂੰ ਕਿੱਦਾਂ ਬਚਾਵਾਂਗੇ? ਭਾਰਤ ਦੀ ਜਨਸੰਖਿਆ 1.3 ਬਿਲੀਅਨ ਆ, ਉਹਦੇ ਨਾਲ ਕਿੱਦਾਂ ਨਜਿੱਠਿਆ ਜਾਊਗਾ? ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੁਣੀ ਪਤਾ ਨੀ ਕਿਸ ਤਰ੍ਹਾਂ ਦਾ ਬਿਆਨ ਸਾਹਮਣੇ ਆਇਆ ਕਿ ਪੰਜਾਬ ਦੇ ਵਿੱਚ 87% ਲੋਕ ਕੋਵਿਡ-19 ਦੇ ਨਾਲ ਪ੍ਰਭਾਵਿਤ ਹੋਣਗੇ, ਜਿਹਦੀ ਕਿ ਪੰਜਾਬ ਦੀ ਆਬਾਦੀ 3,75,00,000 ਦੇ ਕਰੀਬ ਆ। ਜੇ 3.5 ਕਰੋੜ ਲੋਕ ਉਹਦੇ ਉਹਨਾਂ ਦੇ ਮੁਤਾਬਿਕ, ਕੈਪਟਨ ਸਾਹਿਬ ਦੇ ਮੁਤਾਬਿਕ ਜੇ ਇਸ ਦੇ ਵਿੱਚ ਪੋਜ਼ਿਟਿਵ ਪਾਏ ਜਾਂਦੇ ਆ ਤਾਂ ਉਹਨਾਂ ਲੋਕਾਂ ਦਾ ਪ੍ਰਭਾਵਿਤ ਹੋਣਗੇ, ਤਾਂ ਹਸ਼ਰ ਕੀ ਹੋਵੇਗਾ? ਉਸਦਾ ਸਨੈਰੋ ਫਿਲਮ ਜਿਹੜਾ ਸੀ ਉਹ ਸੀਨ ਕਿਸ ਤਰ੍ਹਾਂ ਦਾ ਹੋਵੇਗਾ? ਬਹੁਤ ਹੀ ਦਰਦਨਾਕ ਹੋਵੇਗਾ। ਪਰਮਾਤਮਾ ਵਾਹਿਗੁਰੂ ਮਿਹਰ ਕਰੇ ਕਿ ਇਹੋ ਜਿਹੇ ਦਿਨ ਪੰਜਾਬ ਤੇ ਭਾਰਤ ਦੇ ਉੱਤੇ ਨਾ ਆਉਣ। ਪਹਿਲਾਂ ਹੀ ਇਹਨਾਂ ਜਿਹੜੀਆਂ ਐਨਜੀਓ ਨੇ ਜਾਂ NRI ਨੇ ਸੇਵਾਵਾਂ ਕਰਨੀਆਂ ਚਾਹੁੰਦੇ ਨੇ ਇੰਡੀਆ ਦੇ ਵਿੱਚ। ਸਾਰਿਆਂ ਨੂੰ ਵੱਡੀ ਕੀ ਗੱਲ ਕਿ ਸਾਡੇ ਕੋਲ ਟੈਕਨੀਕਲੀ ਜੇ ਆਪਾਂ ਕਹੀਏ ਕਿ ਹਰ ਘਰ ਦੇ ਵਿੱਚ ਲੋਕ ਮਾਸਕ ਬਣਾ ਰਹੇ ਨੇ, ਉਹ ਵੀ ਹੁਣ ਨਵੀਆਂ ਪ੍ਰੀਕੋਸ਼ਨਸ ਦੇ ਨਾਲ ਯੂਜ਼ ਕਰ ਰਹੇ ਨੇ, ਪਰ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਬਹੁਤ ਲੋੜ ਆ ਆਪਣੇ ਏਰੀਏ ਦੇ ਵਿੱਚ। ਜਿਹੜੇ ਜਿਹੜੇ ਏਰੀਏ ਦੇ ਵਿੱਚ ਲੋਕ ਹੈਗੇ ਨੇ ਉਹਨਾਂ ਨੂੰ ਆਪਣੇ ਹਸਪਿਟਲਾਂ ਦਾ ਵੀ ਜਾਇਜ਼ਾ ਲੈਣਾ ਚਾਹੀਦਾ ਆ, ਕਿਉਂਕਿ ਜਿਹੜੇ ਪ੍ਰਾਈਵੇਟ ਹਸਪਿਟਲ ਨੇ ਜਿਨ੍ਹਾਂ ਤੇ ਆਪਾਂ ਜਿੰਨਾ ਵੀ ਪੰਜਾਬ ਦੇ ਲੋਕ ਡਿਪੈਂਡੈਂਟ ਸੀਗੇ, ਕਿਉਂਕਿ ਸਰਕਾਰੀ ਹਸਪਤਾਲਾਂ ਤਾਂ ਮੇਰੇ ਖਿਆਲ ਨਾਲ 25% ਲੋਕ ਹੀ ਜਾਂਦੇ ਸਨ ਜਦੋਂ ਬਿਮਾਰ ਥਮਾਰ ਹੁੰਦੇ ਸਨ, ਤੇ ਨਹੀਂ ਤਾਂ ਬਹੁਤੇ ਦਾ ਰੁਝਾਨ ਇਹੀ ਹੁੰਦਾ ਸੀ ਕਿ ਪ੍ਰਾਈਵੇਟ ਸਰਵਿਸ ਵਧੀਆ ਆ, ਪ੍ਰਾਈਵੇਟ ਡਾਕਟਰਾਂ ਦੇ ਕਲੀਨ ਨੇ, ਪਰ ਭਾਵਾਂ ਮਹਿੰਗੇ ਨੇ, ਬੰਦੇ ਨੂੰ ਇੱਕ ਸੰਤੁਸ਼ਟੀ ਸੀ ਕਿ ਇੱਥੇ ਸਾਡਾ ਇਲਾਜ ਹੋ ਸਕਦਾ। ਪਰ ਅੱਜ ਦੀ ਡੇਟ 'ਚ ਉਹਨਾਂ ਸਾਰਿਆਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਨੇ, ਬਹੁਤ ਸਾਰੀਆਂ ਵੀਡੀਓ ਵੀ ਸਾਹਮਣੇ ਆਈਆਂ, ਤੇ ਉਹ ਇਹ ਅਸਲ ਵੀ ਹੈ ਕਿ ਉੱਥੇ ਉਹਨਾਂ ਨੇ ਪਰਲੇ। ਇਸ ਕਰਕੇ ਸਾਨੂੰ ਜਿਹੜੇ ਆਪਣੇ ਸਰਕਾਰੀ ਹਸਪਤਾਲ ਆ ਉਹਨਾਂ ਵੱਲੋਂ ਧਿਆਨ ਦੇਣ ਦੀ ਲੋੜ ਆ।
ਜੀ ਬਿਲਕੁਲ, ਕੋਵਿਡ ਦੀ ਗੱਲ ਕਰੀਏ ਤਾਂ ਆਪਾਂ ਦੇਖਦੇ ਆ ਵੀ ਜੇਕਰ ਸਰਕਾਰ ਵੱਲੋਂ ਕੁਛ ਸਖਤੀ ਵੀ ਕੀਤੀ ਜਾਂਦੀ ਆ ਤਾਂ ਕੁਛ ਹੋਰ ਚੀਜ਼ਾਂ ਜਿਹੜੀਆਂ ਆ, ਕੁਛ ਹੋਰ ਜਿਹੜੇ ਮਾਮਲੇ ਆ ਉਹ ਵੀ ਸਾਹਮਣੇ ਆਉਂਦੇ ਆ। ਸਖਤੀ ਦੌਰਾਨ ਪੁਲਿਸ ਜਿਹੜੀ ਆ, ਪ੍ਰਸ਼ਾਸਨ ਜਿਹੜਾ ਆ, ਉਹ ਜਦੋਂ ਲੋਕਾਂ ਦੇ ਨਾਲ ਸਖਤੀ ਦੇ ਨਾਲ ਪੇਸ਼ ਆਉਂਦਾ ਤਾਂ ਲੋਕ ਜਿਹੜੇ ਆ ਉਹ ਖਿਲਾਫ ਵੀ ਹੁੰਦੇ ਆ। ਇਹਦੇ ਲਈ ਕਾਰਨ ਮੈਨੂੰ ਲੱਗਦਾ ਸਿਰਫ ਇਹੀ ਆ ਕਿ ਇੱਕਦਮ ਸਾਰਾ ਕੁਛ ਬੰਦ ਕਰਨ ਦੇ ਕਾਰਨ ਜਿਹੜਾ ਵਿੱਚ ਵਿਚਾਲੇ ਜਿਹੜਾ ਸਮਾਂ ਸੀ ਉਹ ਲੋਕਾਂ ਨੂੰ ਨਹੀਂ ਮਿਲਿਆ ਕਿ ਉਹ ਆਪਣੇ ਪ੍ਰਬੰਧ ਕਰ ਸਕਦੇ, ਹਨਾ। ਔਰ ਹੁਣ ਜੇਕਰ ਸਰਕਾਰ ਜਾਂ ਕੁਛ NGOs ਜਿਹੜੀਆਂ ਆ ਉਹ ਉਹਨਾਂ ਦੇ ਲਈ ਪ੍ਰਬੰਧ ਕਰਕੇ ਦੇ ਰਹੀਆਂ ਆ ਤਾਂ ਉੱਥੇ ਵੀ ਜਿਹੜਾ ਸਹੀ ਰੂਪ ਦੇ ਵਿੱਚ ਸਾਰਿਆਂ ਨੂੰ ਜਿਹੜਾ ਫਾਇਦਾ ਆ ਉਹ ਨਹੀਂ ਮਿਲ ਰਿਹਾ। ਤੇ ਇਹਦਾ ਇੱਕ ਜਿਹੜਾ ਨਤੀਜਾ ਉਹ ਇਹ ਵੀ ਸਾਹਮਣੇ ਆ ਰਿਹਾ ਆ ਕਿ ਲੋਕ ਜਿਹੜੇ ਆ ਉਹ ਹੁਣ ਪੁਲਿਸ ਦੀ ਵੀ ਪਰਵਾਹ ਨਹੀਂ ਕਰ ਰਹੇ ਔਰ ਬਹੁਤ ਜਗ੍ਹਾ ਪੁਲਿਸ ਨੂੰ ਵੀ ਬਹੁਤ ਸਾਰੇ ਜਿਹੜੇ ਚੈਲੰਜਸ ਆ, ਬਹੁਤ ਸਾਰੀਆਂ ਚੁਣੌਤੀਆਂ ਜਿਹੜੀਆਂ ਉਹਦਾ ਸਾਹਮਣਾ ਕਰਨਾ ਪੈ ਰਿਹਾ, ਹਨਾ। ਅਸੀਂ ਪਰਸੋਂ ਦੀ ਜਿਹੜੀ ਘਟਨਾ ਹੋਈ ਹੈ, ਇੱਕ ASI ਹਰਜੀਤ ਸਿੰਘ ਜਿਹੜੇ ਕਿ ਪਟਿਆਲਾ ਸਬਜ਼ੀ ਮੰਡੀ ਦੇ ਵਿੱਚ, ਹਨਾ, ਇੱਕ ਹਮਲੇ ਦੇ ਵਿੱਚ ਜ਼ਖਮੀ ਵੀ ਹੋਏ ਆ, ਹੱਥ ਉਹਨਾਂ ਦਾ ਲਾ ਦਿੱਤਾ ਗਿਆ। ਖੈਰ ਉਸ ਘਟਨਾ ਤੋਂ ਬਾਅਦ ਜਿਹੜੀ ਪੁਲਿਸ ਆ ਉਹ ਵੀ ਸਹਿਮੀ ਆ। ਖੈਰ ਬਹੁਤ ਜਗ੍ਹਾ ਦੇ ਉੱਤੇ ਪੁਲਿਸ ਨੇ ਵੀ ਬਹੁਤ ਤਰ੍ਹਾਂ ਦਾ ਜਿਹੜਾ ਤਸ਼ੱਦਦ ਆ ਉਹ ਲੋਕਾਂ ਦੇ ਉੱਤੇ, ਜਿੱਦਾਂ ਕੁਛ ਕੇਸਿਸ ਜਿਹੜੇ ਉਹ ਇਹੋ ਜਿਹੇ ਵੀ ਸਾਹਮਣੇ ਆਏ ਆ ਕਿ ਪੁਲਿਸ ਤਸ਼ੱਦਦ ਕਰਦੀ ਹੋਈ ਵੀ ਨਜ਼ਰ ਆਉਂਦੀ ਹੈ। ਪਰ ਦੂਸਰੇ ਪਾਸੇ ਜਦੋਂ ਅਸੀਂ ਕੋਰੋਨਾ ਨੂੰ ਕੰਟਰੋਲ ਕਰਨ ਦੀ ਗੱਲ ਕਰਦੇ ਹਾਂ ਤਾਂ ਫਿਰ ਇਹੋ ਜਿਹੀਆਂ ਐਮਰਜੈਂਸੀ ਦੇ ਵਿੱਚ ਜਿਹੜਾ ਕੰਟਰੋਲ ਕਰਨ ਦੇ ਲਈ ਸਖ਼ਤੀ ਜਿਹੜੀ ਅਪਣਾਉਣੀ ਆ ਉਹ ਵੀ ਪ੍ਰਸ਼ਾਸਨ ਦੇ ਲਈ ਬਹੁਤ ਜ਼ਰੂਰੀ ਹੋ ਜਾਂਦੀ ਹੈ। ਜੀ ਧੀਰਜ।
ਹਾਂਜੀ, ਜਿਸ ਤਰ੍ਹਾਂ ਅੱਜ ਇੱਕ ਗੜ੍ਹਸ਼ੰਕਰ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਹੋਰ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਨਿਹੰਗ ਸਿੰਘਾਂ ਨੇ ਜਿਹੜਾ ਉਹਨਾਂ ਦਾ ਕਰਫਿਊ ਆ ਬੈਰੀਅਰ ਤੋੜ ਕੇ ਗੱਡੀ ਨੂੰ ਲੰਘਾਇਆ, ਪੁਲਿਸ ਵਾਲੇ ਥੋੜੀ ਬੜੀ ਸੱਟ ਚੋਟ ਵੀ ਲੱਗੀ ਆ, ਗੱਡੀ ਉਹਦੇ ਵਿੱਚ ਮਾਰੀ ਆ ਉਹਨੇ। ਪਰ ਪੁਲਿਸ ਦਾ ਜੇ ਆਪਾਂ ਪੰਜਾਬ ਇੰਡੀਆ ਦੀ ਜਾਂ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਇਹੋ ਜਿਹੇ ਪ੍ਰਬੰਧਾਂ ਦਾ ਹੋਣਾ ਬਹੁਤ ਲਾਜ਼ਮੀ ਆ। ਪੁਲਿਸ ਲੋਕਾਂ ਨੂੰ ਪ੍ਰਸ਼ਾਸਨ ਦੇ ਪ੍ਰਬੰਧਾਂ ਦੇ ਹੇਠ, ਹਦਾਇਤਾਂ ਦੇ ਹੇਠ ਚੱਲਣਾ ਹੀ ਪਵੇਗਾ। ਅੱਜ ਅਸੀਂ ਨਿਊਯਾਰਕ ਦੀ ਧਰਤੀ ਤੇ ਰਹਿੰਦੇ ਹੋਏ ਇਹ ਮਹਿਸੂਸ ਕਰ ਰਹੇ ਹਾਂ ਕਿ ਕਾਸ਼ ਇਹੋ ਜਿਹੀ ਪਾਵਰ ਨਿਊਯਾਰਕ ਪੁਲਿਸ ਦੇ ਕੋਲ ਤੇ ਇੱਥੇ ਦੇ ਗਵਰਨਰ ਦੇ ਕੋਲ, ਪ੍ਰੈਜੀਡੈਂਟ ਦੇ ਕੋਲ ਹੋਵੇ ਤੇ ਉਹ ਐਮਰਜੈਂਸੀ ਕਰਫਿਊ ਡਿਕਲੇਅਰ ਕਰਨ ਤੇ ਲੱਖਾਂ ਜਾਨਾਂ ਨੂੰ ਬਚਾਇਆ ਜਾ ਸਕੇ। ਪਰ ਲੋਕ ਉੱਥੇ ਅਜਿਹਾ ਨਹੀਂ ਸਮਝ ਰਹੇ। ਜਿੱਥੇ ਕਿ ਜੇ ਰਾਸ਼ਨ ਦੀ ਗੱਲ ਕਰੀਏ ਤਾਂ ਪਿੰਡ ਦੀਆਂ ਪੰਚਾਇਤਾਂ ਜਾਂ ਜਿਹੜੇ ਹਰ ਇੱਕ ਪਿੰਡ ਦੇ ਵਿੱਚ ਕਰਿਆਨੇ ਦੇ ਦੋ ਤਿੰਨ ਸਟੋਰ ਹੁੰਦੇ ਨੇ, ਉਹ ਇਸ ਚੀਜ਼ ਨੂੰ ਹੈਂਡਲ ਕਰ ਸਕਦੇ ਨੇ। ਲੋਕਾਂ ਨੂੰ ਇੰਨਾ ਉਤਾਵਲਾਪਨ, ਇੰਨਾ ਕਾਹਲਾਪਨ ਨਹੀਂ ਦਿਖਾ ਲੈਣਾ ਚਾਹੀਦਾ ਹਰ ਇੱਕ ਦੇ ਘਰ ਦੇ ਵਿੱਚ। ਜਦੋਂ ਪੁਲਿਸ ਨੇ ਜਾ ਕੇ ਦੇਖਿਆ, ਕਈਆਂ ਨੇ ਕਿਹਾ ਕਿੱਥੇ ਚੱਲੇ ਹੋ, ਉਹ ਕਹਿੰਦੇ ਅਸੀਂ ਜੀ ਰਾਸ਼ਨ ਲੈਣ ਚੱਲੇ ਹਾਂ, ਤੇ ਪੁਲਿਸ ਨੇ ਜਦੋਂ ਉਹਨਾਂ ਦਾ ਪਿੱਛਾ ਕੀਤਾ ਤਾਂ ਹਰ ਇੱਕ ਦੇ ਘਰ ਦੇ ਵਿੱਚ ਲੋੜ ਨਾਲੋਂ ਵੱਧ ਰਾਸ਼ਨ ਸੀਗਾ। ਫਿਰ ਉੱਥੇ ਜਾ ਕੇ ਬਹੁਤ ਬੰਦਿਆਂ ਨੂੰ ਸਿਰ ਨੀਵਾਂ ਕਰਕੇ ਦਿਖਾਲਣਾ ਪਿਆ, ਮਾਫ਼ੀ ਵੀ ਮੰਗਣੀ ਪਈ ਪੁਲਿਸ ਦੇ ਕੋਲੋਂ। ਪਰ ਲੋਕਾਂ ਦੇ ਬਸ ਇੱਕ ਮਨ ਦੇ ਵਿੱਚ ਹੈ ਕਿ ਬਾਹਰ ਨਿਕਲ ਕੇ ਜਿਹੜੀ ਕੈਦ ਨੂੰ ਉਹ ਸਵੀਕਾਰ ਨਹੀਂ ਕਰ ਰਹੇ, ਪਰ ਕੋਰੋਨਾ ਦੀ ਮੌਤ ਦੇ ਨਾਲੋਂ ਅੰਦਰ ਘਰਾਂ ਦੇ ਵਿੱਚ ਰਹਿਣ ਦੀ ਕੈਦ ਬਹੁਤ ਜ਼ਿਆਦਾ ਵਧੀਆ ਆ। ਕਿ ਜੇ ਲੱਖਾਂ ਕਰੋੜਾਂ ਜਾਨਾਂ ਨੂੰ ਅੰਦਰ ਰਹਿ ਕੇ ਬਚਾਇਆ ਜਾ ਸਕਦਾ ਹੈ ਤਾਂ ਇਸ ਦੇ ਵਿੱਚ ਕੋਈ ਮਾੜੀ ਗੱਲ ਨਹੀਂ, ਆਪਾਂ ਪੁਲਿਸ ਨੂੰ ਵੀ ਬਲੇਮ ਨਹੀਂ ਕਰ ਸਕਦੇ।
ਬਿਲਕੁਲ ਬਿਲਕੁਲ। ਸੋ ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵਧਦੇ ਆ। ਰਾਹਤ ਵਾਲੀ ਖਬਰ ਆ ਕਿ ਕੋਰੋਨਾ ਵਾਇਰਸ ਦੇ ਕਾਰਨ ਭਾਰਤ 'ਚ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਜਿਹੜੇ ਉਹ ਵੀ ਫਸੇ ਹੋਏ ਆ। ਸੋ ਵਿਦੇਸ਼ੀ ਨਾਗਰਿਕਾਂ ਦਾ ਜਿਹੜਾ ਵੀਜ਼ਾ ਜਾਂ ਈ ਵੀਜ਼ਾ ਜਿਹੜਾ ਹੁਣ 30 ਅਪ੍ਰੈਲ ਤੱਕ ਵਧਾਇਆ ਜਾ ਰਿਹਾ ਆ, ਵਧਾਇਆ ਜਾ ਚੁੱਕਿਆ ਆ, ਕਿਉਂਕਿ ਵਿੱਚ ਵਿਚਾਲੇ ਬਹੁਤ ਸਾਰੇ ਜਿਹੜੇ ਵਿਦੇਸ਼ੀ ਨਾਗਰਿਕ ਸੀ ਉਹਨਾਂ ਦੀ ਜਿਹੜੀ ਮਿਆਦ ਸੀ ਉਹ ਖਤਮ ਹੋ ਰਹੀ ਸੀ ਵੀਜ਼ੇ ਦੀ, ਇਹਦੇ ਚੱਲਦੇ ਆ ਹੁਣ ਕੋਰੋਨਾ ਵਾਇਰਸ ਦੇ ਕਾਰਨ ਭਾਰਤ 'ਚ ਜਿਹੜੇ ਵਿਦੇਸ਼ੀ ਨਾਗਰਿਕ ਫਸੇ ਹੋਣਗੇ ਉਹਨਾਂ ਦੀ 30 ਅਪ੍ਰੈਲ ਤੱਕ ਜਿਹੜੀ ਮਿਆਦ ਹੈ ਉਹ ਵਧਾਈ ਗਈ ਆ। ਪਰ ਇਹਦੇ ਲਈ ਉਹਨਾਂ ਨੂੰ ਇੱਕ ਆਨਲਾਈਨ ਐਪਲੀਕੇਸ਼ਨ ਜਿਹੜੀ ਆ, ਇੱਕ ਅਰਜ਼ੀ ਜਿਹੜੀ ਆ ਉਹ ਜ਼ਰੂਰ ਦੇਣੀ ਪੈਣੀ ਆ। ਸੋ ਇਹਦੇ ਉੱਤੇ ਜ਼ਰੂਰ ਧਿਆਨ ਦਿੱਤਾ ਜਾਵੇ ਜਿਹੜੇ ਵੀ ਦੋਸਤ ਇਸ ਵੇਲੇ ਭਾਰਤ ਦੇ ਵਿੱਚ ਫਸੇ ਹੋਏ ਆ, ਚਾਹੇ ਕਿਸੇ ਵੀ ਦੇਸ਼ ਦੇ ਨਾਲ ਉਹ ਸੰਬੰਧਿਤ ਨੇ, ਹਨਾ। ਦੂਜੇ ਪਾਸੇ ਦੇਖਿਆ ਜਾਵੇ ਤਾਂ ਕਣਕ ਦੀ ਜਿਹੜੀ ਖਰੀਦਦਾਰੀ ਨੂੰ ਲੈ ਕੇ ਵੀ ਕਾਫੀ ਤਰ੍ਹਾਂ ਦੀਆਂ ਧੀਰਜ ਇਸ ਵੇਲੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੂੰ, ਬਸ਼ਰਤੇ ਮੰਡੀ ਬੋਰਡ ਦੇ ਜਿਹੜੇ ਚੇਅਰਮੈਨ ਨੇ ਲਾਲ ਸਿੰਘ, ਹਨਾ, ਉਹਨਾਂ ਨੇ ਵਿਸ਼ੇਸ਼ ਇੱਕ ਕੰਟਰੋਲ ਸੈੱਲ ਜਿਹੜਾ ਆ ਉਹ ਵੀ ਸਥਾਪਿਤ ਕਰਨ ਦੀ ਗੱਲ ਕਹੀ ਆ। ਪਰ ਇਹਦੇ ਚੱਲਦਿਆਂ ਵੀ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਆ ਇਸ ਵੇਲੇ ਕਿਸਾਨਾਂ ਨੂੰ ਆ ਰਹੀਆਂ ਆ, ਕਿਉਂਕਿ ਇੱਕ ਤਾਂ ਕਰਫਿਊ ਜਿਹੜਾ ਆ ਉਹ ਚੱਲ ਰਿਹਾ, ਪਰ ਦੂਜੇ ਪਾਸੇ ਲਾਲ ਸਿੰਘ ਹੋਰਾਂ ਨੇ ਕਿਹਾ ਵੀ ਈ ਪਾਸ ਦੀ ਜਿਹੜੀ ਸੁਵਿਧਾ ਦੇ ਲਈ ਕਿਸਾਨ ਜਿਹੜੇ ਆ ਮੋਬਾਈਲ ਐਪ ਡਾਊਨਲੋਡ ਕਰਨ। ਹੁਣ ਤੁਸੀਂ ਦੇਖੋ ਵੀ ਜਿਹੜੇ ਸਧਾਰਨ ਕਿਸਾਨ ਆ, ਹਨਾ, ਪਿੱਛਿਓਂ ਜ਼ਮੀਨ ਵੀ ਓਨੀ ਜ਼ਿਆਦਾ ਨਹੀਂ ਹੈਗੀ ਤੇ ਉਹ ਵਿਚਾਰੇ ਐਪਸ ਤਾਂ ਕਿੰਨੀਆਂ ਕੁ ਚਲਾਉਣ ਦੇ ਯੋਗ ਹੋਣਗੇ। ਪਰ ਇੱਥੇ ਉਹਨਾਂ ਨੂੰ ਵਿਸ਼ਵਾਸ ਜ਼ਰੂਰ ਦਿਵਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਆ ਚੇਅਰਮੈਨ ਸਾਹਿਬ ਵੱਲੋਂ, ਵੀ 22 ਜ਼ਿਲ੍ਹਿਆਂ ਦੇ ਲਈ ਕਹਿੰਦੇ ਸੰਪਰਕ ਨੰਬਰ ਜਾਰੀ ਕੀਤੇ ਗਏ ਆ ਤਾਂ ਕਿ ਜਿਹੜੇ ਕੋਵਿਡ-19 ਦੇ ਮੱਦੇਨਜ਼ਰ ਖਰੀਦ ਕਾਰਜਾਂ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਦੇ ਮਸਲਿਆਂ ਦਾ ਫੌਰੀ ਹੱਲ ਕੱਢਿਆ ਜਾ ਸਕੇ। ਪਰ ਹੱਲ ਜਿਹੜਾ ਆ ਉਹ ਇੰਨਾ ਸੌਖਾ ਨਿਕਲਦਾ ਨਹੀਂ ਲੱਗ ਰਿਹਾ।
ਹਾਂਜੀ, ਪਰ ਜਿੱਥੇ ਆਪਾਂ ਅੰਮ੍ਰਿਤਸਰ, ਜਲੰਧਰ ਜਾਂ ਆਪਾਂ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਪੁਖਤਾ ਇੰਤਜ਼ਾਮ ਕੀਤੇ, ਮੰਡੀਆਂ ਨੂੰ ਬਹੁਤ ਭਾਗਾਂ ਦੇ ਵਿੱਚ ਡਿਵਾਈਡ ਕੀਤਾ, ਸਕੂਲਾਂ ਦੇ ਵਿੱਚ ਜਿਹੜੇ ਪ੍ਰਾਇਮਰੀ ਸਕੂਲ ਆ ਜਾਂ ਜਿਹੜੇ ਵੀ ਕਿਤੇ ਵੀ ਨੇੜੇ ਦੇ ਵਿੱਚ ਜਿੰਨੀ ਵੀ ਜਗ੍ਹਾ ਮਿਲਦੀ ਆ ਮੰਡੀਆਂ ਨੂੰ ਡਿਵਾਈਡ ਕੀਤਾ ਗਿਆ, 10-10, 12-12 ਜਾਂ 20-20 ਜਗ੍ਹਾ ਦੇ ਵਿੱਚ ਇੱਕ ਏਰੀਏ ਦੇ ਵਿੱਚ ਡਿਵਾਈਡ ਕੀਤਾ ਗਿਆ ਕਿ ਤਾਂ ਜੋ ਕਿਸਾਨਾਂ ਨੂੰ ਇਸ ਦੇ ਵਿੱਚ ਸੌਖ ਹੋਵੇ। ਪਰ ਪਤਾ ਉਦੋਂ ਹੀ ਲੱਗੂਗਾ ਕਿ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਸਾਹਮਣਾ ਫੇਸ ਕਰਨਾ ਪਵੇਗਾ, ਫਿਰ ਇਸ ਦੇ ਰਿਜ਼ਲਟ ਸਾਹਮਣੇ ਆਉਣਗੇ। ਪਰ ਕਿਸਾਨਾਂ ਲਈ ਬਹੁਤ ਵੱਡੀ ਇਸ ਟਾਈਮ ਮੁਸ਼ਕਿਲ ਦੀ ਘੜੀ ਹੈ। ਜਿਸ ਤਰ੍ਹਾਂ ਜੇ ਆਪਾਂ ਮੈਂ ਅਮਰੀਕਾ ਦੀ ਗੱਲ ਕਰਾਂ, ਕੰਪੈਰੀਜ਼ਨ ਕਰਾਂ ਇੰਡੀਆ ਦਾ ਅਮਰੀਕਾ ਨਾਲ, ਇੱਥੇ ਫਲੋਰੀਡਾ, ਅਹਾਇਓ, ਨਾਰਥ ਡਕੋਟਾ, ਸਾਊਥ ਡਕੋਟਾ ਦੇ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ। 2.7 ਮਿਲੀਅਨ ਲੀਟਰ ਦੁੱਧ ਨੂੰ ਬਹਾਇਆ ਗਿਆ ਆ, ਪਿਆਜ਼ ਸਬਜ਼ੀਆਂ ਨੂੰ ਗਲੀਆਂ ਦੇ ਵਿੱਚ ਜਿੱਦਾਂ ਆਪਾਂ ਕਹਿ ਲਈਏ ਕਿ ਵੇਖ ਸੁੱਟਿਆ ਗਿਆ ਆ, ਉਸਦੇ ਖੇਤਾਂ ਦੇ ਵਿੱਚ ਪਿਆਜ਼ ਨੂੰ ਦੁਬਾਰਾ ਦੱਬ ਦਿੱਤਾ ਗਿਆ ਆ, ਟੋਇਆਂ ਦੇ ਵਿੱਚ ਪੂਰਿਆ ਗਿਆ ਆ ਕਿ ਬਹੁਤ ਜ਼ਿਆਦਾ ਕਿਸਾਨਾਂ ਦੀ ਵੀ ਇੱਥੇ ਵੀ ਮਾੜੇ ਹਾਲਾਤ ਨੇ। ਜੇ ਟਰਕਿੰਗ ਦਾ ਕੰਮ ਅਮਰੀਕਾ ਦੇ ਵਿੱਚ ਰੁਕ ਜਾਂਦਾ ਆ, ਟਰਾਂਸਪੋਰਟੇਸ਼ਨ ਰੁਕ ਜਾਂਦੀ ਹੈ, ਤਾਂ ਰਾਸ਼ਨ ਦੀਆਂ ਮੁਸ਼ਕਲਾਂ ਇੱਥੇ ਵੀ ਆਉਣਗੀਆਂ ਕਿ ਅਜਿਹਾ ਭਾਰਤ ਦੇ ਵਿੱਚ ਨਾ ਹੋਵੇ, ਕਿਸਾਨਾਂ ਦੀ ਜਿੰਨੀ ਵੀ ਕਣਕ ਹੈ ਚੁੱਕ ਹੋ ਜਾਵੇ। ਤੇ ਗੌਰਮੈਂਟ ਨੇ ਇਹ ਵੀ ਕਿਹਾ ਹੈ ਕਿ ਕਿਸਾਨ ਬਹੁਤੀ ਕਣਕ ਆਪਣੇ ਘਰਾਂ 'ਚ ਰੱਖ ਸਕਦੇ ਆ ਜਾਂ ਆਪਣੇ ਪਿੰਡਾਂ ਦੇ ਵਿੱਚ ਵੀ ਵੇਚ ਸਕਦੇ ਨੇ, ਇਸ ਦਾ ਪੰਚਾਇਤਾਂ ਨੂੰ ਵੀ ਹੱਲ ਕਰਨਾ ਚਾਹੀਦਾ ਆ।
ਬਿਲਕੁਲ ਬਿਲਕੁਲ, ਹੇਠਲੇ ਪੱਧਰ ਤੇ ਜੇਕਰ ਪੰਚਾਇਤਾਂ ਜਿਹੜਾ ਇਹਦਾ ਹੱਲ ਕੋਈ ਕੱਢਦੀਆਂ ਤਾਂ ਵੱਡੇ ਪੱਧਰ ਤੇ ਕਿਸਾਨਾਂ ਨੂੰ ਵੀ ਉਹਦਾ ਫਾਇਦਾ ਜਿਹੜਾ ਉਹ ਜ਼ਰੂਰ ਹੋ ਸਕਦਾ ਆ। ਬਿਲਕੁਲ, ਔਰ ਮੈਨੂੰ ਬੜਾ ਅਫਸੋਸ ਹੁੰਦਾ ਕਿ ਅਮਰੀਕਾ ਵਰਗੇ ਦੇਸ਼ ਦੇ ਵਿੱਚ ਵੀ ਜਦੋਂ ਕੋਰੋਨਾ ਦੇ ਚੱਲਦੇ ਆ ਜਿਹੜੇ ਹਾਲਾਤ ਆ ਉਹ ਬਦਤਰ ਤਾਂ ਬਣੇ ਹੀ ਹੋਏ ਆ, ਪਰ ਨਾਲ ਨਾਲ ਕਿਸਾਨਾਂ ਦੀ ਜਿਹੜੀ ਹਾਲਤ ਆ ਹਨਾ ਉਹ ਵੀ ਤਰਸਯੋਗ ਬਣਦੀ ਆ ਇਸ ਤਰੀਕੇ ਦੇ ਨਾਲ। ਸੋ ਧੀਰਜ, ਸਾਡੇ ਨਾਲ ਬਹੁਤ ਸਾਰੇ ਸਰੋਤੇ ਇਸ ਵੇਲੇ ਜੁੜੇ ਹੋਏ ਨੇ। ਸਾਡੇ ਨਾਲ ਦਲਜੀਤ ਢਿੱਲੋਂ ਜੀ ਜੁੜੇ ਸੀਗੇ, ਉਹਨਾਂ ਨੇ ਕਵਿਤਾ ਤੁਹਾਡੀ ਬਹੁਤ ਪਸੰਦ ਕੀਤੀ ਹੈ, ਕਹਿੰਦੇ ਬਹੁਤ ਸੋਹਣੀ ਕਵਿਤਾ ਜੀ।
ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ।
ਜੀ ਨਰਿੰਦਰ ਠੌਰ ਜੁੜੇ ਨੇ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੀ ਹਰਮਨ ਟੀਮ ਨੂੰ, ਸਤਿ ਸ੍ਰੀ ਅਕਾਲ ਜੀ। ਸਾਰੇ ਲਿਸਨਰਸ ਨੂੰ ਵੀ ਕਹਿੰਦੇ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ।
ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਜੁੜੇ ਨੇ ਹਰਜਿੰਦਰ ਸਿੰਘ ਘੁੰਮਣ ਹੁਰੀ, ਇਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਧੀਰਜ ਤੁਹਾਨੂੰ ਵੀ, ਔਰ ਮੈਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਘੁੰਮਣ ਸਾਹਿਬ ਤੁਹਾਨੂੰ, ਔਰ ਕਹਿੰਦੇ ਜੀ ਬਿਲਕੁਲ ਠੀਕ ਕਿਹਾ, ਸਾਰਿਆਂ ਨੂੰ ਪਰਮਾਤਮਾ ਤੰਦਰੁਸਤੀ ਦੇਵੇ। ਤੇ ਬਾਕੀ ਇਹਨਾਂ ਨੇ ਸਾਰੇ ਹੀ ਕੁਛ ਸਾਲਾਂ ਦੀ ਜਿਹੜੀ ਡਿਟੇਲ ਆ ਉਹ ਕੱਢੀ ਆ ਵੀ 39, 42, 47, 62, 68, 84 ਤੇ 1919 ਦੇ ਹੱਲ ਪਰਮਾਤਮਾ ਨੇ ਕਹਿੰਦੇ ਕੀਤੇ ਸੀਗੇ। ਮਤਲਬ ਇਹੋ ਜਿਹੀਆਂ ਜਿਹੜੀਆਂ ਔਕੜਾਂ ਆ ਉਹ ਅੱਜ ਪਹਿਲੀ ਵਾਰ ਨਹੀਂ ਆਈਆਂ, ਬਹੁਤ ਵਾਰ ਆਉਂਦੀਆਂ ਰਹੀਆਂ ਆ ਪਿਛਲੇ ਸਾਲਾਂ ਦੇ ਵਿੱਚ ਵੀ ਹਨਾ, ਜੇ ਦੇਖਿਆ ਜਾਵੇ ਤੇ। ਬਿਲਕੁਲ, ਸਾਹਮਣਾ ਜਿਹੜਾ ਆ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਹੀ ਕਰੀਏ ਤਾਂ ਹੀ ਮੈਨੂੰ ਲੱਗਦਾ ਵੀ ਅਸੀਂ ਥੋੜੇ ਸੌਖੇ ਵੀ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਜੀ। ਸੋ ਧੀਰੇ ਚ ਖਬਰਾਂ ਜਿਹੜੀਆਂ ਜੀ,
ਇੱਕ ਮੈਨੂੰ ਕੁਦਰਤ ਦਾ ਬੜੀ ਚੀਜ਼ ਜਾਣੀ ਕਿ ਇੱਕ ਸਾਹਮਣੇ ਆਉਂਦੀ ਹੈ, ਕੁਦਰਤ ਇੱਕ ਇਹੋ ਜਿਹਾ ਦਾਇਰਾ ਬਣ ਜਾਂਦਾ ਹੈ ਜੋ ਤੁਸੀਂ ਕੁਦਰਤ ਨੂੰ ਦਿੰਦੇ ਆ। ਜੇ ਆਪਾਂ ਇੱਕ ਕਣਕ ਜੇ ਆਪਾਂ ਬੀਜ ਬੀਜੀਏ ਤਾਂ ਕੁਦਰਤ ਸਾਨੂੰ ਉਸਦਾ ਡਬਲ ਕਰਕੇ ਦਿੰਦੀ ਹੈ, ਜੇ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਹਾਂ ਉਹ ਵੀ ਸਾਨੂੰ ਡਬਲ ਹੋ ਕੇ ਮਿਲਦਾ ਆ। ਜਿਵੇਂ ਨਿਊਟਨ ਦਾ ਲਾ ਵੀ ਕਹਿ ਲਈਏ, ਐਕਸ਼ਨ ਐਂਡ ਰਿਐਕਸ਼ਨ ਦਾ ਇਕੁਅਲ ਐਂਡ ਆਪੋਜ਼ਿਟ, ਇਸੇ ਤਰ੍ਹਾਂ ਕੁਦਰਤ ਆ, ਜਿੰਨੀ ਚੀਜ਼ ਕੁਦਰਤ ਅਬਜ਼ੋਰਬ ਕਰਦੀ ਆ ਉਹਨੂੰ ਦੁੱਗਣੀ ਚੀਜ਼ ਉਹ ਬਾਹਰ ਕੱਢਦੀ ਆ, ਇਨਟੇਕ ਐਂਡ ਆਊਟਪੁੱਟ ਉਹਦੀ ਉਨੀ ਹੀ ਨਿਕਲਦੀ ਆ। ਸੋ ਇੱਥੇ ਕਿਤੇ ਨਾ ਕਿਤੇ ਜਦੋਂ COVID-19 ਪਰਮਾਤਮਾ ਕਰੇ ਇਸ ਦਾ ਜਿਹੜੀ ਮਹਾਮਾਰੀ ਹੈ ਖਤਮ ਹੋਵੇ ਤੇ ਇੱਕ ਨਵੀਂ ਦੁਨੀਆ ਸ਼ੁਰੂ ਹੋਵੇ, ਉੱਥੇ ਲੋਕਾਂ ਨੂੰ ਇੱਕ ਨਵਾਂ ਸੰਸਾਰ ਮਿਲੇ ਜਿੱਥੇ ਲੋਕ ਆਪਣੀ ਸੋਝੀ ਦੇ ਨਾਲ ਇਸ ਕੁਦਰਤ ਨੂੰ ਵੀ ਬਚਾਉਣ, ਕੁਦਰਤ ਦੇ ਨਾਲ ਖਿਲਵਾੜ ਨਾ ਕਰਨ ਤੇ ਕੁਦਰਤ ਦੀਆਂ ਨੇਮਤਾਂ ਦੇ ਨਾਲ ਜੋ ਪਰਮਾਤਮਾ ਨੇ ਸਾਨੂੰ ਦਿੱਤੀਆਂ ਆ ਉਹਨਾਂ ਦਾ ਇੰਜੋਏ ਕਰਨ।
ਬਿਲਕੁਲ ਬਿਲਕੁਲ। ਸੋ ਇਸ ਵੇਲੇ ਸਾਡੇ ਨਾਲ ਸੋਹੀ ਸਾਹਿਬ ਜੁੜੇ ਨੇ, ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਵਾਲੇ, ਸਿਡਨੀ ਤੋਂ ਸਾਡੇ ਨਾਲ ਸਾਂਝ ਬਣਾ ਰਹੇ ਨੇ। ਉਹਨਾਂ ਨੇ ਵੀ ਧੀਰਜ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ, ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਹੀ ਸਾਹਿਬ ਤੁਹਾਨੂੰ ਵੀ, ਔਰ ਬਹੁਤ ਸੋਹਣੀ ਅਟੈਚਮੈਂਟ ਆ ਜਿਹਦੇ ਵਿੱਚ ਅਰਦਾਸ ਦਾ ਜਿਹੜਾ ਕਨਸੈਪਟ ਆ ਦਿਖਾਇਆ ਉਹਨਾਂ ਨੇ, ਦੋ ਏਕਰ ਜੋੜ ਕਰੋ ਅਰਦਾਸ ਦੁੱਧ ਭਾਵੇ ਤਾਂ ਆਣ ਹੈ ਰਾਸ। ਸੋ ਕਹਿੰਦੇ ਰੋਕ ਮੌਤ ਨੂੰ ਦਾਤਿਆ ਜਿਹਨੇ ਲੱਖਾਂ ਨੂੰ ਪਾਏ ਘੇਰੇ, ਜ਼ਿੰਦਗੀ ਜਿਉਣ ਦੇ ਸਭ ਨੂੰ ਦਾਤਿਆ ਸਭ ਬੰਦੇ ਆਪਣੇ ਤੇਰੇ, ਮੇਰ ਕਰ ਮੇਰੇ ਦਾਤੇ ਕਹਿਰ ਖਤਮ, ਕਰ ਮੇਰੇ ਦਾਤੇ ਹੱਥ ਜੋੜ ਅਰਦਾਸ ਤੇਰੇ ਮੋਹਰੇ। ਵਾਹਿਗੁਰੂ ਜੀ ਵਾਹਿਗੁਰੂ। ਬਿਲਕੁਲ ਜੀ ਬਿਲਕੁਲ, ਔਰ ਇੱਕ ਅਰਦਾਸ ਹੀ ਇਹੋ ਜਿਹੀ ਚੀਜ਼ ਆ ਜਿਹੜੀ ਕਹਿੰਦੇ ਹੁੰਦੇ ਆ ਹਨਾ ਕਿ ਬਹੁਤ ਛੇਤੀ ਜੇਕਰ ਦਿਲ ਤੋਂ ਕੀਤੀ ਜਾਵੇ ਤਾਂ ਉਸ ਪਰਮਾਤਮਾ ਦੇ ਦਰ ਤੇ ਸੁਣੀ ਵੀ ਜਾਂਦੀ ਹੈ। ਸੋ ਅਸੀਂ ਸਾਰੇ ਹੀ ਅਰਦਾਸ ਕਰਦੇ ਹਾਂ ਕਿ ਕੋਰੋਨਾ ਦੇ ਕਹਿਰ ਤੋਂ ਅਸੀਂ ਛੇਤੀ ਮੁਕਤ ਹੋ ਸਕੀਏ। ਧੀਰਜ ਖਬਰਾਂ ਆਪਾਂ ਇੱਥੇ ਹੀ ਰੋਕਦੇ ਹਾਂ, ਪਰ ਜਾਣ ਤੋਂ ਪਹਿਲਾਂ ਤੁਸੀਂ ਕੋਈ ਹੋਰ ਗੱਲਬਾਤ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਜ਼ਰੂਰ ਕਰੋ।
ਮੈਂ ਬਸ ਸਰੋਤਿਆਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿੰਨੇ ਵੀ ਡਾਕਟਰੀ ਜਿੰਨੀਆਂ ਵੀ ਗੌਰਮੈਂਟ ਤੁਹਾਨੂੰ ਪ੍ਰੀਕੋਸ਼ਨਸ ਦਿੰਦੀ ਆ ਉਹਨਾਂ ਨੂੰ ਵਰਤੋ। ਇਸ ਦਾ ਹਜੇ ਤੱਕ ਇੱਕੋ ਇੱਕ ਇਲਾਜ ਆ COVID-19 ਦਾ ਕਿ ਘਰ ਦੇ ਵਿੱਚ ਆਪਣੇ ਆਪ ਨੂੰ ਕੁਆਰੰਟੀਨ ਕੀਤਾ ਜਾਵੇ, ਉਸ ਤੋਂ ਬਿਨਾਂ ਕੋਈ ਹੱਲ ਨਹੀਂ, ਕੋਈ ਇਹਦੀ ਮੈਡੀਸਨ ਨਹੀਂ ਨਿਕਲ ਰਹੀ। ਈਵਨ ਬਿਲ ਗੇਟ ਸਾਹਿਬ ਲੱਗੇ ਹੋਏ ਨੇ WHO ਦੇ ਨਾਲ ਫੰਡਿੰਗ ਵੀ ਕਰ ਰਹੇ ਨੇ। ਅੱਜ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਾਹਿਬ ਨੇ £200 million ਡੋਨੇਟ ਕੀਤੇ ਨੇ WHO ਨੂੰ। ਬਹੁਤ ਸਾਰੀਆਂ ਕੰਟਰੀਆਂ ਹੋਰ ਡੋਨੇਟ ਕਰ ਰਹੇ ਨੇ, ਟਰੰਪ ਮਾਨਯੋਗ ਰਾਸ਼ਟਰਪਤੀ ਟਰੰਪ ਵੀ ਕਰ ਰਹੇ ਨੇ, ਤੇ ਨਾਲ ਦੀ ਨਾਲ ਟਰੰਪ ਸਾਹਿਬ ਸਾਡੇ ਇੱਥੇ ਇਮੋਸ਼ਨਲ ਵੀ ਹੋ ਜਾਂਦੇ ਨੇ। ਰਾਤ ਉਹਨਾਂ ਨੇ ਜਿਹੜੇ ਡਿਸੀਜ਼ ਦੇ ਜਿਹੜੇ ਐਕਸਪਰਟ ਨੇ ਵਾਈਟ ਹਾਊਸ ਦੇ ਟਾਸਕ ਫੋਰਸ ਦੇ ਵਿੱਚ ਡਾਕਟਰ ਐਂਥਨੀ ਫੌਚੀ, ਉਹਨਾਂ ਨੇ CNN ਤੇ ਇੰਟਰਵਿਊ ਦਿੱਤੀ ਸੀ। ਇੰਟਰਵਿਊ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਟਰੰਪ ਸਾਹਿਬ ਇਸ ਚੀਜ਼ ਨੂੰ ਰੋਕ ਸਕਦੇ ਸੀ ਜੇ ਫਰਵਰੀ ਦੇ ਵਿੱਚ ਉਹਨਾਂ ਨੇ ਹਦਾਇਤਾਂ ਦਾ ਪਾਲਣ ਕੀਤਾ ਹੁੰਦਾ, COVID-19 ਨੂੰ ਸੀਰੀਅਸ ਲਿਆ ਹੁੰਦਾ ਤਾਂ ਇਸ ਮਹਾਮਾਰੀ ਤੋਂ ਅਮਰੀਕਾ ਦੇ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ ਕਿ ਜਾਨ ਮਾਲ ਦਾ ਖਤਰਾ ਘੱਟ ਹੋ ਸਕਦਾ ਸੀ, ਮੌਤਾਂ ਦੀ ਗਿਣਤੀ ਘੱਟ ਹੋ ਸਕਦੀ ਸੀ। ਪਰ ਇੰਨੀ ਕੁ ਇੰਟਰਵਿਊ ਉਹਨਾਂ ਦੇ ਉਹਨਾਂ ਨੇ CNN ਤੇ ਦਿੱਤੀ ਤੇ ਟਰੰਪ ਸਾਹਿਬ ਭੜਕ ਪਏ ਤੇ ਉਹਨਾਂ ਨੇ ਟਵੀਟ ਕਰ ਦਿੱਤਾ ਕਿ ਮੇ ਬੀ ਇਟਸ ਟਾਈਮ ਟੂ ਫਾਇਰ ਡਾਕਟਰ ਫੌਜੀ, ਕਿ ਹੁਣ ਡਾਕਟਰ ਫੌਜੀ ਨੂੰ ਫਾਇਰ ਕਰਨ ਦਾ ਸਮਾਂ ਆ ਗਿਆ ਆ। ਪਰ ਜੇ ਆਪਾਂ ਸਰਕਾਰਾਂ ਤੇ ਨਾ ਰਹੀਏ, ਸਰਕਾਰਾਂ ਵੱਲਾਂ ਨਾ ਦੇਖੀਏ, ਆਪਣੇ ਆਪ ਹੀ ਗਰੇਜ਼ ਕਰੀਏ ਬਾਹਰੋਂ ਜਾਣ ਤੋਂ। ਅੱਜ ਮੈਂ ਬਾਹਰ ਨਿਕਲਿਆ ਤੇ ਡਰਾਈਵ ਕਰਨ ਗਰੋਸਰੀ ਲੈਣ ਗਿਆ ਤੇ ਮੈਂ ਬਾਹਰ ਦੇਖਿਆ ਅਮਰੀਕਾ ਦੇ ਵਿੱਚ ਨਾਰਮਲ ਦੀ ਤਰ੍ਹਾਂ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ। ਅੱਜ ਸਟੋਰਮ ਸੀਗਾ, ਥੰਡਰ ਸਟੋਰਮ ਟ੍ਰਾਈ ਸਟੇਟ ਦੇ ਵਿੱਚ, ਨਿਊਯਾਰਕ, ਨਿਊ ਜਰਸੀ ਤੇ ਕਨੈਟੀਕਟ ਦੇ ਵਿੱਚ ਸੀਗਾ, ਪਰ ਲੋਕ ਲੋੜ ਤੋਂ ਵੱਧ ਬਾਹਰ ਨਿਕਲੇ ਹੋਏ ਨੇ। ਸਾਰਿਆਂ ਨੂੰ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਜਿੱਥੇ ਜਿੱਥੇ ਵੀ ਪੰਜਾਬੀ ਜਾਂ ਲੋਕ ਜਿਹੜੇ ਬੈਠੇ ਸੁਣਦੇ ਨੇ, ਉਹਨਾਂ ਦੇ ਅੱਗੇ ਇੱਕੋ ਹੀ ਪ੍ਰਾਰਥਨਾ ਹੈ ਕਿ ਆਪਣੇ ਘਰਾਂ ਦੇ ਵਿੱਚ ਬੈਠੋ। ਜੇ ਤੁਸੀਂ ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ, ਆਪਣੀ ਫੈਮਿਲੀ ਨੂੰ ਬਚਾਉਣਾ ਚਾਹੁੰਦੇ ਹੋ, ਉਸਦਾ ਇੱਕੋ ਹੀ ਹੱਲ ਹੈ ਕਿ ਆਪਣੇ ਘਰਾਂ ਦੇ ਵਿੱਚ ਆਪਣੇ ਆਪ ਨੂੰ ਇਹ ਅੰਦਰ ਕੁਆਰੰਟਾਈਨ ਕਰ ਲਓ। ਕਿਉਂਕਿ ਕਹਿੰਦੇ ਨੇ ਕਿ ਹਨਾ ਕਿ ਰੱਬ ਜੀ ਪਰਮਾਤਮਾ ਨੇ ਇਹ ਕੁਦਰਤ ਦਾ ਕਹਿਰ ਲੋਕਾਂ ਦੇ ਉੱਤੇ ਵਰਤਿਆ ਹੈ ਤੇ ਕੁਦਰਤ ਨੇ ਹੀ ਇਸਦਾ ਹੱਲ ਲੱਭ ਕੇ ਦੇਣਾ ਹੈ। ਕੁਦਰਤ ਦੇ ਵਿੱਚੋਂ ਕੋਈ ਨਾ ਕੋਈ ਇਸਦਾ ਹੱਲ ਲੱਭੂਗਾ, ਜਾਂ ਟਾਈਮ ਪਾ ਕੇ 5 ਮਹੀਨੇ ਵੀ ਲੱਗ ਸਕਦੇ ਨੇ, 4 ਮਹੀਨੇ ਵੀ ਲੱਗ ਸਕਦੇ ਨੇ, ਉਦੋਂ ਤੱਕ ਆਪਾਂ ਨੂੰ ਪ੍ਰੀਕੋਸ਼ਨਸ ਵਰਤਣੀਆਂ ਪੈਣੀਆਂ। ਇੱਕ ਮੈਂ ਲਿਖਿਆ ਸੀਗਾ ਕਿ ਰੱਬ ਦੀ ਕਰੋਪੀ ਤੋਂ ਰੱਬ ਆਪ ਹੀ ਬਚਾਵੇ, ਵਿਗਿਆਨ ਤੇ ਗਿਆਨ ਸਭ ਆਪਣੀ ਜਗ੍ਹਾ, ਬੰਦਾ ਰੱਬ ਨੂੰ ਕੋਸਣ ਲੱਗੇ ਇੱਕ ਮਿੰਟ ਵੀ ਨਾ ਲਾਵੇ, ਰੱਬ ਦੀ ਕਰੋਪੀ ਤੋਂ ਰੱਬ ਆਪ ਹੀ ਬਚਾਵੇ। ਵੱਡੀ ਰੱਬ ਨੇ ਹੈ ਜਿਉਂਦੀ, ਦੇਖੋ ਕਿ ਅਸੀਂ ਖੇਡ ਰਚਾਈ, ਪਰ ਪੂਰੀ ਦੁਨੀਆਂ ਹੈ ਲੋਕੋਂ ਨੇ ਥਰ ਥਰ ਕੰਬਣ ਲਾਈ, ਕਹੇ ਅਮਰੀਕਾ ਅਪਣਾਵੋ ਕੋਈ ਤਰੀਕਾ, ਕਰੋ ਅਰਦਾਸ, ਦੇਵਾਂ ਨਾਮ ਜਿਹੜਾ ਦਵਾਈ ਇਹਦੀ ਲੱਭ ਕੇ ਲਿਆਵੇ, ਰੱਬ ਦੀ ਕਰੋਪੀ ਤੋਂ ਰੱਬ ਆਪ ਹੀ ਬਚਾਵੇ। ਇਸ ਟਾਈਮ ਤਾਂ ਰੱਬ ਦੇ ਅੱਗੇ ਅਰਦਾਸ ਆ ਕਿ ਅਮਰੀਕਾ ਦੀ ਜਿਹੜੀ ਸੁਪਰੀਮ ਪਾਵਰ ਆ ਵਰਲਡ ਦੀ, ਉਸਨੇ ਵੀ ਹੱਥ ਖੜੇ ਕਰ ਦਿੱਤੇ ਨੇ ਕਿ ਸਾਡੇ ਕੋਲ ਇਸਦਾ ਕੋਈ ਹੱਲ ਨੀ ਹੈਗਾ ਹਜੇ ਤੇ। ਦੇਖ ਹੀ ਰਿਹਾ ਪੂਰਾ ਵਰਲਡ, ਪੂਰਾ ਸੰਸਾਰ ਇਸ ਮੰਜ਼ਰ ਨੂੰ ਦੇਖ ਰਿਹਾ, ਨਿਊਯਾਰਕ ਦੇ ਵਿੱਚ ਕੈਸੀ ਤਬਾਹੀ ਮਚੀ ਹੋਈ ਆ, ਬਾਹਰ ਹਸਪਤਾਲਾਂ ਦਾ ਕੈਸਾ ਹਾਲ ਆ। ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਕਿ ਆਉਣ ਵਾਲੀ ਵਿਸਾਖੀ ਆਪਾਂ ਸਾਰੇ ਮੇਲਿਆਂ ਦੀ ਤਰ੍ਹਾਂ ਬਾਹਰ ਨਿਕਲ ਕੇ ਮਨਾਈਏ। ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ, ਪਰਮਾਤਮਾ ਅੱਗੇ
ਜੀ। ਸੋ ਬਹੁਤ ਬਹੁਤ ਧੰਨਵਾਦ ਧੀਰਜ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਔਰ ਬਹੁਤ ਖੂਬਸੂਰਤ ਢੰਗ ਦੇ ਨਾਲ ਤੁਸੀਂ ਆਪਣੇ ਜਜ਼ਬਾਤ ਵੀ ਸਾਂਝੇ ਕੀਤੇ ਆ। ਸ਼ੁਕਰੀਆ ਬਹੁਤ ਬਹੁਤ
ਬਹੁਤ ਬਹੁਤ ਧੰਨਵਾਦ ਹਰਮਨ ਰੇਡੀਓ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਧੀਰਜ ਜਿਹੜੇ ਕਿ ਬਹੁਤ ਸਾਰੇ ਜਿਹੜੇ ਪੰਜਾਬੀ ਨਿਊਜ਼ ਚੈਨਲਸ ਨੇ ਉਹਨਾਂ ਦੇ ਨਾਲ ਵੀ ਐਟ ਦਾ ਬੈਕ ਕੰਮ ਕਰਦੇ ਨੇ, ਪੱਤਰਕਾਰੀ ਜਿਹੜੀ ਆ ਉਹ ਵੀ ਕਰਦੇ ਨੇ ਅਮਰੀਕਾ ਦੇ ਵਿੱਚ। ਜਿਹੜਾ ਪੰਜਾਬੀ ਰਾਈਟਰ ਵੀਕਲੀ ਨਿਕਲਦਾ ਆ ਉਹਦੇ ਵੀ ਬਿਊਰੋ ਚੀਫ ਨੇ ਔਰ ਬਹੁਤ ਤਿਰਛੀ ਨਜ਼ਰ ਜਿਹੜੀ ਆ ਰੱਖਦੇ ਆ ਸੰਸਾਰ ਭਰ ਦੀਆਂ ਖਬਰਾਂ ਦੇ ਉੱਤੇ, ਕਾਫੀ ਜ਼ਿਆਦਾ ਗਿਆਨ ਰੱਖਦੇ ਆ। ਸੋ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਸੀ, ਮੈਨੂੰ ਬੜਾ ਮਾਣ ਹੈ ਕਿ ਮੈਂ ਇਸ ਵਿਦਿਆਰਥੀ ਨੂੰ ਪੜ੍ਹਾਇਆ ਹੋਇਆ, ਮੇਰਾ ਵਿਦਿਆਰਥੀ ਆ ਔਰ ਕਹਿੰਦੇ ਹੁੰਦੇ ਆ ਵੀ ਅਸੀਂ ਆਪਣੇ ਛੋਟਿਆਂ ਤੋਂ ਸਿੱਖਦੇ ਹਾਂ। ਮੈਂ ਬਹੁਤ ਕੁਛ ਸਿੱਖਦੀ ਹਾਂ ਜਦੋਂ ਵੀ ਮੈਂ ਇਹਦੇ ਨਾਲ ਗੱਲਾਂ ਬਾਤਾਂ ਕਰਦੀ ਹਾਂ, ਜਦੋਂ ਵੀ ਮੈਂ ਫੋਨ ਦੇ ਉੱਤੇ ਕਿਸੇ ਟੌਪਿਕ ਦੇ ਉੱਤੇ ਅਸੀਂ ਆਪਸ ਦੇ ਵਿੱਚ ਡਿਸਕਸ ਕਰਦੇ ਹਾਂ, ਕੁਛ ਡਿਸਕਸ਼ਨ ਕਰਦੇ ਹਾਂ, ਹਨਾ, ਤੇ ਬੜਾ ਮਾਣ ਹੁੰਦਾ ਇਹੋ ਜਿਹੇ ਵਿਦਿਆਰਥੀਆਂ ਦੇ ਉੱਤੇ ਜਿਹੜੇ ਸਾਡੇ ਲਈ ਵੀ ਆਈਡੀਅਲ ਬਣ ਜਾਂਦੇ ਆ ਬਾਅਦ ਵਿੱਚ, ਹਨਾ। ਸੋ ਇਹ ਸਨ ਧੀਰਜ ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਇੱਕ ਬ੍ਰੇਕ ਦਾ ਹੋ ਚੁੱਕਿਆ। ਬ੍ਰੇਕ ਤੋਂ ਬਾਅਦ ਅਸੀਂ ਅੱਗੇ ਇੱਕ ਹੋਰ ਮਹਿਮਾਨ ਜਿਹੜੇ ਆ ਉਹਨਾਂ ਨੂੰ ਲੈ ਕੇ ਆਵਾਂਗੇ। ਬਰਮਿੰਗਮ ਤੋਂ ਸਾਡੇ ਨਾਲ ਅਗਲੇ ਮਹਿਮਾਨ ਜੁੜਨਗੇ ਵਿਕਰਾਂਤ। ਸੋ ਵਿਕਰਾਂਤ ਹੋਰਾਂ ਦੇ ਨਾਲ ਇੰਗਲੈਂਡ ਦੀਆਂ ਕੁਛ ਅਪਡੇਟਸ ਜਿਹੜੀਆਂ ਉਹ ਆਪਾਂ ਜ਼ਰੂਰ ਲਵਾਂਗੇ, ਪਰ ਉਸ ਤੋਂ ਵੀ ਪਹਿਲਾਂ ਕੁਛ ਦੋਸਤ ਸਾਡੇ ਨਾਲ ਬਣੇ ਹੋਏ ਨੇ, ਉਹਨਾਂ ਦੇ ਮੈਸੇਜਿਸ ਜ਼ਰੂਰ ਸ਼ਾਮਲ ਕਰ ਲਵਾਂ। ਰਾਜਨਦੀਪ ਸਿੰਘ ਕੈਨਬਰਾ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ, ਕਹਿੰਦੇ ਵੈਰੀ ਨਾਈਸ ਪ੍ਰੋਗਰਾਮ ਗੋਇੰਗ ਕੈਰੀ ਔਨ ਜੀ। ਕਿਆ ਬਾਤ ਹੈ ਜੀ, ਤੁਸੀਂ ਪ੍ਰੋਗਰਾਮ ਪਸੰਦ ਕੀਤਾ। ਪਹਿਲਾਂ ਤਾਂ ਤੁਹਾਡੇ ਆਉਣ ਦੇ ਨਾਲ ਪ੍ਰੋਗਰਾਮ ਵਧੀਆ ਬਣਦਾ, ਕਿਉਂਕਿ ਤੁਹਾਡੀ ਹਾਜ਼ਰੀ ਬਹੁਤ ਜ਼ਰੂਰੀ ਹੁੰਦੀ ਹੈ ਔਰ ਤੁਹਾਡੇ ਆਉਣ ਦੇ ਨਾਲ ਪ੍ਰੋਗਰਾਮ ਜਿਹੜਾ ਉਹ ਹੋਰ ਵੀ ਵਧੀਆ ਹੋ ਗਿਆ। ਬਾਕੀ ਤੁਸੀਂ ਸਾਨੂੰ ਹੱਲਾਸ਼ੇਰੀ ਦਿੰਦੇ ਹੋ ਔਰ ਉਸ ਹੱਲਾਸ਼ੇਰੀ ਦੇ ਸਹਾਰੇ ਅਸੀਂ ਅੱਗੇ ਵੱਧਦੇ ਰਹਿੰਦੇ ਹਾਂ। ਬਹੁਤ ਬਹੁਤ ਧੰਨਵਾਦ ਰਾਜਨਦੀਪ ਜੀ, ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਇਸੇ ਤਰ੍ਹਾਂ ਸਾਡੇ ਨਾਲ ਈਮੇਲ ਦੇ ਜ਼ਰੀਏ। ਇੱਕ ਵਾਰ ਫੇਰ ਬੱਸੀ ਪਠਾਣਾ ਤੋਂ ਹਰਜਿੰਦਰ ਸਿੰਘ ਘੁੰਮਣ ਜੁੜੇ ਨੇ ਔਰ ਉਹਨਾਂ ਨੇ ਕਿਹਾ ਜੀ, ਕਹਿੰਦੇ ਤੁਸੀਂ ਠੀਕ ਕਿਹਾ ਕੁਦਰਤ, ਕਹਿੰਦੇ ਤੇਰੀ ਮਾਲਕ ਬੜੇ ਹੀ ਨਿਆਰੇ ਰੰਗ ਨੇ, ਭੀਖ ਮੰਗਾ ਦੇ ਰਾਜਿਆਂ ਤਖ਼ਤ ਬਹਾ ਦੇ ਨੰਗ। ਬਿਲਕੁਲ ਜੀ, ਕਹਿੰਦੇ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਬਾਕੀ ਕਹਿੰਦੇ ਡਰਨਾ ਪਰਮਾਤਮਾ ਨੇ ਠੀਕ ਕਰਨਾ। ਬਿਲਕੁਲ ਜੀ, ਪਰਮਾਤਮਾ ਤੋਂ ਹਮੇਸ਼ਾ ਡਰਨਾ ਜ਼ਰੂਰ ਚਾਹੀਦਾ, ਕਿਉਂਕਿ ਅਸੀਂ ਜਦੋਂ ਭੁੱਲ ਜਾਂਦੇ ਹਾਂ ਨਾ ਉਸ ਪਰਮਾਤਮਾ ਨੂੰ ਤਾਂ ਹੀ ਇਹੋ ਜਿਹੜੇ ਕਹਿਰ ਆ ਉਹ ਵਰਪਦੇ ਆ ਔਰ ਕੁਦਰਤ ਦੇ ਰੂਪ ਦੇ ਵਿੱਚ ਇਹ ਜਦੋਂ ਕਹਿਰ ਸਾਹਮਣੇ ਆਉਂਦੇ ਆ ਤਾਂ ਫਿਰ ਇਨਸਾਨ ਜਿਹੜਾ ਆ ਉਹ ਬਿਲਕੁਲ ਹੀ ਨਾ ਕਰਨ ਯੋਗ ਹੋ ਜਾਂਦਾ, ਯਾਨੀ ਕਿ ਉਹਦੇ ਸਾਰੇ ਹੀ ਕੀਤੀਆਂ ਕਰਾਈਆਂ ਜਾਂ ਜਿਹੜੀਆਂ ਉਹਦੇ ਸਾਰੇ ਗਿਆਨ ਵਿਗਿਆਨ ਜਿਹੜੇ ਉਹ ਫੇਲ ਹੋ ਜਾਂਦੇ ਆ। ਖੈਰ ਆਪਾਂ ਹੁਣ ਇੱਥੇ ਹੀ ਰੋਕਦੇ ਹਾਂ ਇਸ ਸਿਲਸਿਲੇ ਨੂੰ, ਤੇ ਇੱਕ ਬ੍ਰੇਕ ਦਾ ਸਮਾਂ ਹੋ ਚੁੱਕਿਆ, ਆਪਾਂ ਇੱਕ ਬ੍ਰੇਕ ਵੱਲ ਵੱਧਦੇ ਹਾਂ ਤੇ ਬ੍ਰੇਕ ਤੋਂ ਬਾਅਦ ਅਸੀਂ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਵਿਕਰਾਂਤ ਹੋਰਾਂ ਦੇ ਨਾਲ। ਤੁਸੀਂ ਬਣੇ ਰਹੋ, ਜੁੜੇ ਰਹੋ।
ਸਵਰਗ ਵਾਸੀ ਹੋਣ ਨਾਲੋਂ ਤਾਂ ਚੰਗਾ ਕੁਝ ਦਿਨ ਦੇ ਲਈ ਇਕੱਲੇ ਹੋ ਜਾਓ, ਇਹਦੇ ਚ ਹੀ ਤੁਹਾਡਾ ਤੇ ਸਭ ਦਾ ਭਲਾ ਹੈ। Stay at home, stay safe.
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
Safe and customer focused bus company, superior service and good value of money in every market segment, excel in anticipating, quick responding to customer needs.
ASRS Sandhu Bus Lines da chahe hove business tour, academic ja hove sports tour, hove vyah ja hove janmdin, khas party da sabab bane countryside ja le jani hove dharmik yatra, apne naal safar apneyan de ehsaas ch Sandhu Bus Lines।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ
ਸੰਧੂ। ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ garewalgoldengrain.com.au ਜਾਂ ਫੋਨ ਕਰੋ 0428-895-564।
ਆਓ ਜੀ ਆਓ। ਓ ਬਿੰਦਰ, ਆ ਦੇਖ ਤਾਂ ਤੇਰਾ ਕੌਣ ਹੈ?
ਹੈਲੋ ਮਾਮਾ ਜੀ।
ਓ ਵਾਹ ਸੋਨੂ, ਤੂੰ
ਵੀਰ ਜੀ? ਸਤਿ ਸ੍ਰੀ ਅਕਾਲ।
ਉਹ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ। ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ। ਇਹ ਕਮਾਲ ਕਿੱਦਾਂ ਹੋਇਆ?
ਵੀਰ ਜੀ, ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ।
ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ। ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ, ਰਿਚ ਹੈਲਥ ਕਲੀਨਿਕ, ਰੇਲਵੇ ਰੋਡ, ਮਲੇਰਕੋਟਲਾ, ਪੰਜਾਬ, ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9876053563 ਤੇ।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ? ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼? ਚਲੋ ਫਿਰ ਚੱਲਦੇ ਹੈਂ HK Kids।
HK Kids, huge range of kids traditional and western wear, vadiya quality te kifayati daman vich, kise vi size de, kise vi design de, kise vi color de te kise vi range de, traditional and western wear। Tusi sanu sade Facebook page te follow vi kar sakde ho HK Kids।
HK Kids jo ki deal karde ne stylish jewelry with vi for any occasion। Vadheri jankari layi tusi call kar sakde ho Jitendra Singh ji nu 448-586-314 te ya 451-909-005 te, ya tusi visit vi kar sakde ho 73 Contempo Boulevard, Wallet 3750, Melbourne। काफे नाम याद रखियो
HK Kids।
हरमन रेडियो लेके आ रहा है प्रोग्राम माइग्रेशन मैटर्स विद वीजा एड, इमिग्रेशन एंड एजुकेशन सर्विसेज, जिस विच माइग्रेशन संबंधी किसी भी तरह दे सवाल दा जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਵਕਤ ਸੀ ਇੱਕ ਬ੍ਰੇਕ ਦਾ। ਬ੍ਰੇਕ ਰਨ ਤੁਸੀਂ ਸੁਣੇ ਕੁਝ ਇਸ਼ਤਿਹਾਰ ਸਾਡੇ ਸਪੌਂਸਰਸ ਤੇ ਸਾਡੇ ਸਹਿਯੋਗੀਆਂ ਦੇ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਕਰਦੇ ਨੇ ਸਾਡੀ ਮਦਦ। ਇੱਕ ਵਾਰ ਫੇਰ ਅਸੀਂ ਸ਼ੁਕਰ ਗੁਜ਼ਾਰ ਹਾਂ ਸਾਰੇ ਸਹਿਯੋਗੀਆਂ ਤੇ ਸਾਰੇ ਸਪੌਂਸਰਸ ਦੇ ਜਿਹੜੇ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਔਰ ਸਾਡੇ ਹਰਮਨ ਰੇਡੀਓ ਪਰਿਵਾਰ ਦਾ ਇੱਕ ਹਿੱਸਾ ਵੀ ਨੇ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸਮਾਂ 9:11 ਦਾ ਹੋ ਚੁੱਕਿਆ ਸਿਡਨੀ, ਮੈਲਬਰਨ ਤੇ ਕੈਨਬਰਾ ਦੇ ਸਮੇਂ ਮੁਤਾਬਕ। ਔਰ ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਿਲਸਿਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਉਸ ਸਿਲਸਿਲੇ ਦੇ ਵਿੱਚ ਕੁਝ ਅਪਡੇਟਸ ਅਸੀਂ ਲੈਣ ਜਾ ਰਹੇ ਹਾਂ ਇੰਗਲੈਂਡ ਤੋਂ। ਇੰਗਲੈਂਡ ਦੇ ਬਰਮਿੰਗਮ ਸਿਟੀ ਤੋਂ ਸਾਡੇ ਨਾਲ ਇਸ ਵੇਲੇ ਜੁੜੇ ਨੇ ਵਿਕਰਾਂਤ। ਸੋ ਵਿਕਰਾਂਤ ਇਸ ਵੇਲੇ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਬਣੇ ਨੇ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਸੋ ਇਸ ਮਾਰਨਿੰਗ ਸ਼ੋਅ ਦੇ ਵਿੱਚ ਵਿਕਰਾਂਤ, ਤੁਹਾਡਾ ਸਵਾਗਤ ਕਰਦੇ ਹਾਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਹਰਮਨ ਰੇਡੀਓ ਤੁਹਾਨੂੰ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੈਪੀ ਵਿਸਾਖੀ।
ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਵਿਸਾਖੀ ਦੀਆਂ, ਕਿਉਂਕਿ ਤੁਹਾਡੇ ਮੁਲਕ ਦੇ ਵਿੱਚ ਮੈਨੂੰ ਲੱਗਦਾ ਵੀ ਵਿਸਾਖੀ ਤੁਸੀਂ ਅੱਜ ਮਨਾ ਰਹੇ ਹੋ। ਅਸੀਂ ਕੱਲ ਮਨਾ ਲਈ ਔਰ ਪੰਜਾਬ ਵਾਲਿਆਂ ਨੇ ਵੀ ਕੱਲ ਵਿਸਾਖੀ ਮਨਾ ਲਈ ਆ। ਔਰ ਵਿਸਾਖੀ ਦਾ ਜਿਹੜਾ ਰੰਗ ਸੀ ਉਹ ਇਸ ਵਾਰ ਵੱਖਰਾ ਸੀ, ਉਹ ਅਸੀਂ ਸਾਰੇ ਸਮਝਦੇ ਹਾਂ, ਸਾਰੇ ਜਾਣਦੇ ਹਾਂ ਕਿ ਜਿਹੜਾ ਕੋਰੋਨਾ ਵਾਇਰਸ ਦਾ ਜਿਹੜਾ ਕਹਿਰ ਵਰਤ ਰਿਹਾ ਉਸ ਦੇ ਚੱਲਦਿਆਂ, ਹਨਾ, ਕੁਛ ਕੁ ਜਿਹੜੀਆਂ ਪਾਬੰਦੀਆਂ ਸੀ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਵੀ ਬਹੁਤ ਜ਼ਰੂਰੀ ਸੀ, ਕਿਉਂਕਿ ਅਜੇ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਰਾਹਤ ਜਿਹੜੀ ਆ ਉਹ ਕਿਸੇ ਦੇਸ਼ ਦੇ ਵਿੱਚ ਨਹੀਂ ਮਿਲ ਰਹੀ ਇਹਨਾਂ ਪਾਬੰਦੀਆਂ ਤੋਂ। ਸੋ ਇਹਨਾਂ ਪਾਬੰਦੀਆਂ ਦੇ ਚੱਲਦਿਆਂ ਜਿਹੜਾ ਕੱਲ੍ਹ ਵਿਸਾਖੀ ਦਾ ਤਿਉਹਾਰ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਅਸੀਂ ਮਨਾਇਆ ਔਰ ਤੁਸੀਂ ਅੱਜ ਮਨਾ ਰਹੇ ਹੋ, ਤੁਹਾਨੂੰ ਇੱਕ ਵਾਰ ਫੇਰ ਬਹੁਤ ਬਹੁਤ ਵਧਾਈ।
ਥੈਂਕ ਯੂ ਵੈਰੀ ਮੱਚ ਜੀ। ਐਕਚੁਲੀ ਸਾਰਾ ਕੁਛ ਜੋ ਹੋ ਰਿਹਾ ਆ ਰੱਬ ਦੇ ਰੰਗ ਆ, ਮੈਨੂੰ ਲੱਗਦਾ ਉਹਨਾਂ ਦੀ ਇਸ ਵਾਰ ਇਹੀ ਰਜਾ ਸੀ ਕਿ ਇਹ ਰੰਗ ਅਸੀਂ ਇਸ ਤਰ੍ਹਾਂ ਮਨਾਈਏ।
ਬਿਲਕੁਲ ਬਿਲਕੁਲ,
ਤੇ ਹੋਪਫੁਲੀ ਨੈਕਸਟ ਈਅਰ ਸਾਰਾ ਕੁਛ ਠੀਕ ਹੋ ਜਾਣਾ ਆ, ਇਹ ਵੀ ਅਰਦਾਸ ਆ ਉਹਨਾਂ ਮੁਹਰੇ।
ਜੀ ਜੀ ਬਿਲਕੁਲ, ਤੇ
ਸਭ ਕੁਛ ਜਲਦੀ ਜਲਦੀ ਠੀਕ ਹੋਊਗਾ ਜੀ। ਹਾਂਜੀ
ਬਿਲਕੁਲ ਵਿਕਰਾਂਤ, ਔਰ ਇਸ ਚੀਜ਼ ਨੂੰ ਜੇਕਰ ਅਸੀਂ ਪੋਜ਼ਿਟਿਵ ਢੰਗ ਦੇ ਨਾਲ ਜਿਵੇਂ ਅਸੀਂ ਕਹਿੰਦੇ ਹਾਂ ਵੀ ਉਸਾਰੂ ਜਿਹੜਾ ਪੱਖ ਆ ਉਹਨੂੰ ਲੈ ਕੇ ਚੱਲੀਏ, ਹਨਾ, ਤਾਂ ਇਹਦੀਆਂ ਬੜੀਆਂ ਪਿਆਰੀਆਂ ਚੀਜ਼ਾਂ ਜਿਹੜੀਆਂ, ਬੜੀ ਖੂਬਸੂਰਤੀ ਵੀ ਜਿਹੜੀ ਇਸ ਸਮੇਂ ਦੀ ਝਲਕ ਰਹੀ ਆ, ਹਨਾ। ਹਰ ਵੇਲੇ ਜਿਹੜਾ ਪਦਾਰਥਕ ਤਰੱਕੀ ਦੀ ਹੋੜ ਦੇ ਵਿੱਚ ਜਿਹੜਾ ਇਨਸਾਨ ਦੌੜਿਆ ਭੱਜਿਆ ਫਿਰਦਾ ਸੀਗਾ, ਹਨਾ, ਉਹਦੇ ਕੋਲ ਜਦੋਂ ਅਸੀਂ ਪੁੱਛਦੇ ਸੀਗੇ ਹੈਗਾ ਸਮਾਂ, ਤਾਂ ਬੰਦਾ ਕਹਿੰਦਾ ਸੀ ਵੀ ਸਾਹ ਲੈਣ ਦਾ ਵੀ ਸਮਾਂ ਨਹੀਂ ਹੈਗਾ, ਜਦਕਿ ਸਾਹ ਤਾਂ ਚੱਲ ਹੀ ਰਹੇ ਸੀ ਉਦੋਂ ਵੀ, ਹਨਾ। ਪਰ ਇਹ ਜਿਹੜੀ ਇੱਕ ਖੜੋਤ ਆਈ ਆ ਜ਼ਿੰਦਗੀ ਦੇ ਵਿੱਚ, ਅਸੀਂ ਇਹਨੂੰ ਖੜੋਤ ਵੀ ਨਹੀਂ ਕਹਿ ਸਕਦੇ, ਸਮਾਂ ਦਾ ਜਿਹੜਾ ਆ ਉਹ ਚੱਲ ਹੀ ਰਿਹਾ ਆ, ਆਪਣੀ ਇੱਕ ਰਫਤਾਰ ਆ ਉਹਦੀ ਉਹ ਹੌਲੀ ਹੋਈ ਆ, ਹਨਾ। ਪਰ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਇਸ ਸਮੇਂ ਦੀ ਖੂਬਸੂਰਤੀ ਇਹ ਆ ਕਿ ਸਾਨੂੰ ਇੱਕ ਸਾਹ ਲੈਣ ਦਾ ਮੌਕਾ ਜ਼ਰੂਰ ਮਿਲ ਗਿਆ, ਅਸੀਂ ਇਕੱਠੇ ਬੈਠਣ ਦੇ ਲਈ ਸਮਾਂ ਜ਼ਰੂਰ ਕੱਢ ਲਿਆ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਬੱਚਿਆਂ ਦੇ ਨਾਲ, ਹਨਾ, ਜਿਹੜਾ ਕਿ ਸਾਨੂੰ ਲੱਗਦਾ ਹੁੰਦਾ ਸੀਗਾ ਕਿ ਅਸੀਂ ਜਦੋਂ ਇਹਨਾਂ ਦੇਸ਼ਾਂ ਦੀ ਗੱਲ ਕਰਦੇ ਹਾਂ, ਜਦੋਂ ਜਿਹੜੇ ਵੀ ਪੱਛਮੀ ਦੇਸ਼ ਆ, ਅਸੀਂ ਜਦੋਂ ਉਹਨਾਂ ਦੇਸ਼ਾਂ ਚ ਰਹਿੰਦੇ ਹੁੰਦੇ ਸੀ, ਉੱਥੇ ਲੱਗਦਾ ਹੁੰਦਾ ਸੀ ਵੀ ਇੱਥੇ ਤਾਂ ਜੀ, ਹਨਾ, ਸਾਡੇ ਕੋਲ ਸਮਾਂ ਹੀ ਹੈ ਨੀ। ਨੌਕਰੀ ਪੇਸ਼ਾ ਲੋਕ ਜਿਹੜੇ ਆ ਉਹ ਅਕਸਰ ਇਹ ਸ਼ਿਕਾਇਤ ਕਰਦੇ ਹੁੰਦੇ ਸੀ, ਚਾਹੇ ਕਿ ਬਹੁਤ ਸਾਰੀਆਂ ਸੁਵਿਧਾਵਾਂ ਨੇ ਉੱਥੇ ਵੀ, ਨੌਕਰ ਚਾਕਰ, ਹਨਾ, ਬਹੁਤ ਸਾਰੀਆਂ ਹੋਰ ਤਰ੍ਹਾਂ ਦੀਆਂ ਫੈਸਿਲਿਟੀਜ਼ ਉੱਥੇ ਹੈਗੀਆਂ, ਪਰ ਫਿਰ ਵੀ ਉੱਥੇ ਨੌਕਰੀ ਪੇਸ਼ਾ ਲੋਕ ਜਿਹੜੇ ਸੀ ਉਹਨਾਂ ਕੋਲ ਇਹ ਸ਼ਿਕਾਇਤ ਹੁੰਦੀ ਸੀ। ਪਰ ਜਦੋਂ ਅਸੀਂ ਪੱਛਮੀ ਦੇਸ਼ਾਂ ਦੀ ਗੱਲ ਕਰਦੇ ਹਾਂ, ਪੱਛਮੀ ਦੇਸ਼ਾਂ ਦੇ ਵਿੱਚ ਤਾਂ ਜਿੱਥੇ ਕਰਨਾ ਹੀ ਸਾਰਾ ਕੁਛ ਆਪਣੇ ਹੱਥੀਂ ਆ, ਤੇ ਉੱਥੇ ਤਾਂ ਆਮ ਤੌਰ ਤੇ ਇਹ ਸ਼ਿਕਾਇਤ ਸੀ ਕਿ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਆਪਣੇ ਬੱਚਿਆਂ ਨੂੰ ਦੇਣ ਦੇ ਲਈ। ਇਸੇ ਕਰਕੇ ਇੱਕ ਸੱਭਿਆਚਾਰਕ ਪਾੜਾ ਜਿਹੜਾ ਸੀ ਉਹ ਬੱਚਿਆਂ ਦੇ ਵਿੱਚ ਤੇ ਮਾਪਿਆਂ ਦੇ ਵਿੱਚ ਵੀ ਵੱਧਦਾ ਜਾ ਰਿਹਾ ਸੀ, ਹਨਾ। ਔਰ ਜਿਹੜੇ ਬਹੁਤ ਪਹਿਲਾਂ ਆਏ ਹੋਏ ਪਰਿਵਾਰ ਆ ਉਹਨਾਂ ਦੇ ਜਿਹੜੇ ਬੱਚੇ ਆ ਉਹ ਉਹਨਾਂ ਤੋਂ ਟੁੱਟ ਗਏ, ਉਹਨਾਂ ਦੇ ਸੱਭਿਆਚਾਰ ਤੋਂ ਟੁੱਟ ਗਏ। ਕਾਰਨ ਇਹੀ ਸੀ ਕਿ ਕੰਮਾਂ ਕਾਰਾਂ ਦੀ ਜਿਹੜੀ ਦੌੜ ਸੀਗੀ ਜਾਂ ਪੈਸਾ ਕਮਾਉਣ ਦੀ, ਪੌਂਡ ਜਾਂ ਡਾਲਰ ਕਮਾਉਣ ਦੀ ਜਿਹੜੀ ਦੌੜ ਸੀ, ਹਨਾ, ਉਹ ਐਡੀ ਕੁ ਜ਼ਿਆਦਾ ਤੇਜ਼ੀ ਦੇ ਨਾਲ ਲੱਗੀ ਹੋਈ ਸੀ ਕਿ ਉਹਦੇ ਵਿੱਚ ਰੁਕਣ ਦਾ ਕੋਈ ਕਾਰਨ ਹੀ ਨਹੀਂ ਸੀ ਬਣਦਾ, ਹਨਾ। ਔਰ ਹੁਣ ਦੇਖੋ ਇਹ ਕੋਰੋਨਾ ਦੇ ਚੱਲਦਿਆਂ ਅਸੀਂ ਸਾਰੇ ਰੁਕੇ ਵੀ ਆ, ਠਹਿਰੇ ਵੀ ਆ, ਬੈਠੇ ਵੀ ਆ, ਔਰ ਉਸ ਸਮੇਂ ਨੂੰ ਮਾਣ ਵੀ ਰਹੇ ਆ, ਜੇ ਇਹਦਾ ਇੱਕ ਉਸਾਰੂ ਪੱਖ ਦੇਖਿਆ ਜਾਵੇ। ਪਰ ਹੁਣ ਗੱਲ ਕਰਦੇ ਹਾਂ ਤੁਹਾਡੇ ਇੰਗਲੈਂਡ ਦੀ, ਤੁਸੀਂ ਬਰਮਿੰਗਮ ਤੋਂ ਜੁੜੇ ਹੋਏ ਹੋ, ਇਸ ਵੇਲੇ ਕੋਰੋਨਾ ਦੇ ਕਾਰਨ ਕਿਸ ਤਰ੍ਹਾਂ ਦਾ ਮਾਹੌਲ ਤੁਹਾਡੇ ਬਣਿਆ ਹੋਇਆ ਉੱਥੇ?
ਐਕਚੁਲੀ ਮੈਨੂੰ ਜੋ ਲੱਗ ਰਿਹਾ ਲੋਕੀ ਮੋਸਟਲੀ ਡਰ ਵਿੱਚ ਜੀ ਰਹੇ ਆ ਨਾ, ਕਿਉਂਕਿ ਹੁਣ ਤੱਕ ਇੱਥੇ ਟੋਟਲੀ ਹੈਗੇ 88,621 ਕੇਸਿਸ ਜਿਹੜੇ ਇੱਥੇ ਹੈਗੇ ਆ
ਜੀ,
ਤੇ ਅੱਜ ਵੀ ਜਿਹੜੇ ਅੱਜ ਤੱਕ 11,329 ਲੋਕ ਮਰ ਚੁੱਕੇ ਆ। ਤੇ ਜਿਸ ਏਰੀਏ ਦੇ ਵਿੱਚ ਮੈਂ ਰਹਿ ਰਿਹਾ ਆ ਉੱਥੇ ਜਿਹੜੇ ਕਨਫਰਮ ਕੇਸਿਸ ਆ ਉਹ 535 ਹੋ ਚੁੱਕੇ ਆ
ਜੀ,
ਤੇ ਜਿਹੜੇ ਉਸ ਏਰੀਆ ਮਿਲਦਾ ਤੇ ਨੀਅਰਲੀ 25 ਮਾਈਲ ਦਾ ਏਰੀਆ ਆ ਜਿਹੜੇ ਮੈਂ ਲੱਗਾ ਉਹਦੇ ਵਿੱਚ ਨੀਅਰਲੀ 1000 ਜਿਹੜੇ ਲੋਕ ਆ ਮਰ ਚੁੱਕੇ ਆ ਤੇ ਕਿਉਂਕਿ ਬਰਮਿੰਗਮ ਲੰਡਨ ਤੋਂ ਬਾਅਦ ਬਿਗੇਸਟ ਸਿਟੀ ਆ
ਜੀ,
ਤੇ ਲੰਡਨ ਚ ਇਸ ਟਾਈਮ ਤੱਕ ਨੀਅਰਲੀ 2865 ਲੋਕਾਂ ਦੀ ਡੈਥ ਹੋ ਚੁੱਕੀ ਆ
ਤੇ
ਉਹਦੇ ਤੋਂ ਬਾਅਦ ਮਿਡਲੈਂਡ ਏਰੀਆ ਬਰਮਿੰਗਮ ਦਾ ਏਰੀਆ ਉੱਥੇ ਨੀਅਰਲੀ 2180 ਲੋਕ ਮਰ ਚੁੱਕੇ ਆ
ਜੀ,
ਤੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਵੀ ਹੈਗਾ ਪਰ ਲੋਕੀ ਜੋ ਮੈਨੂੰ ਲੱਗਦਾ ਸੀ ਬੇਸਿਕਲੀ ਉਹਨਾਂ ਦੀ ਮੋਰਲ ਰਿਸਪੋਨਸੀਬਿਲਟੀ ਸੋਸ਼ਲ ਰਿਸਪੋਨਸੀਬਿਲਟੀ ਉਹ ਲੈ ਰਹੇ ਆ ਕਿਉਂਕਿ ਬਹੁਤ ਥੋੜੇ ਲੋਕੀ ਆ ਜਿਹੜੇ ਇਸ ਚੀਜ਼ ਨੂੰ ਫੋਲੋ ਨਹੀਂ ਕਰ ਰਹੇ ਕਿਉਂਕਿ ਇਹ ਸਾਰੇ ਜਗ੍ਹਾ ਆ, ਪਰ ਮੋਸਟਲੀ ਜੋ ਮੈਂ ਦੇਖਿਆ ਆ ਜਿਹੜੇ ਲੋਕੀ ਆ ਜ਼ਿਆਦਾ ਸੋਸ਼ਲ ਰਿਸਪੋਨਸੀਬਿਲਟੀ ਲੈ ਰਹੇ ਆ, ਜੋ ਗਵਰਨਮੈਂਟ ਨੇ ਜੋ ਇੱਥੇ ਨੈਸ਼ਨਲ ਹੈਲਥ ਸਰਵਿਸ ਉਹਦੀਆਂ ਪ੍ਰੀਕੋਸ਼ਨ ਦਿੱਤੀਆਂ ਉਹਨੂੰ ਫੋਲੋ ਕਰ ਰਹੇ ਆ
ਜੀ,
ਤੇ ਸਾਰਿਆਂ ਨਾਲੋਂ ਵੱਡੀ ਗੱਲ ਹੈ ਉਹਨਾਂ ਨੇ ਲੋਕਾਂ ਨੂੰ ਗਵਰਨਮੈਂਟ ਨੇ ਮੈਂਟਲ ਸਟੇਬਿਲਿਟੀ ਦਿੱਤੀ ਹੈ, ਉਹਨਾਂ ਦੇ ਐਕਚੁਅਲੀ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਆਉਂਦੀ ਹੈ ਫਾਈਨੈਂਸ ਦੀ, ਤੇ ਗਵਰਨਮੈਂਟ ਨੇ ਇੱਥੇ ਜਿਹੜਾ ਆਪਣਾ ਬਜਟ ਦੇ ਤਾ ਵੀ ਲੋਕਾਂ ਨੂੰ ਅਸੀਂ ਕੋਈ ਵੀ ਆ ਉਹਦੇ ਅਸੀਂ ਪੈਸੇ ਦੇਵਾਂਗੇ ਤੁਸੀਂ ਘਰ ਬੈਠੋ ਤੁਹਾਡੀ ਬਿਜਨਸ ਸਪੋਰਟ ਕਰਾਂਗੇ, ਬੇਸਿਕਲੀ ਜਦੋਂ ਲੋਕਾਂ ਤੁਹਾਨੂੰ ਫਾਈਨੈਂਸ਼ੀਅਲ ਸਪੋਰਟ ਮਿਲ ਜਾਣੀ ਤੁਸੀਂ ਮੈਂਟਲੀ ਸਟੇਬਲ ਆ ਤੇ ਉਹਦੀ ਇਹ ਚੰਗੀ ਗੱਲ ਹੈ ਕਿਉਂਕਿ ਲੋਕਾਂ ਨੂੰ ਇਹ ਇੱਕ ਆਸ ਹੋ ਗਈ ਆ ਵੀ ਜੇ ਅਸੀਂ ਡੈਥ ਚ ਵੀ ਜਾਵਾਂਗੇ ਸਾਡੇ ਕੋਲ ਆਪਸ਼ਨ ਆ ਜਾਣੀ ਆ ਤੇ ਅਸੀਂ ਉਹ ਸਾਰਾ ਕੁਛ ਕਲੀਅਰ ਕਰ ਲਾਂਗੇ, ਤੇ ਉਹਦੇ ਤੋਂ ਬਾਅਦ ਚੰਗੀ ਗੱਲ ਹੈ ਜੇ ਤੁਹਾਡੇ ਕੋਲ ਕੋਈ ਮੋਰਗੇਜ ਆ ਤੇ ਬੈਂਕਾਂ ਨੇ ਤੁਹਾਨੂੰ 3 ਮੰਥ ਲਈ ਤੁਹਾਡੀ ਮੋਰਗੇਜ ਫਰੀਜ਼ ਕਰ ਦਿੱਤੀ ਹੈ, ਤੁਹਾਡੇ ਲੋਨ ਆ ਜਿਹੜੇ ਉਹ ਫਰੀਜ਼ ਕਰ ਦਿੱਤੇ ਆ, ਐਕਚੁਅਲੀ ਜਿਹੜਾ ਤੁਹਾਨੂੰ ਮੇਨ ਤੁਹਾਡੀ ਜ਼ਿੰਦਗੀ ਚ ਪ੍ਰੋਬਲਮ ਹੋਣੀ ਸੀਗੀ ਫਾਈਨੈਂਸ ਦੀ ਉਹ ਤੁਹਾਡੀ ਸੋਲਵ ਕਰ ਦਿੱਤੀ ਹੈ ਉਹਨਾਂ ਨੇ, ਤੇ ਇਹਦੇ ਕਰਕੇ ਲੋਕੀ ਜ਼ਿਆਦਾ ਕੂਲ ਵੀ ਆ, ਉਹਨਾਂ ਨੂੰ ਲੱਗ ਰਿਹਾ ਵੀ ਹਾਂ ਸਾਨੂੰ ਫੋਲੋ ਕਰਨਾ ਚਾਹੀਦਾ ਆ ਜੋ ਸਾਨੂੰ, ਕਿਉਂਕਿ ਬੇਸਿਕਲੀ ਲੋਕਾਂ ਨੂੰ ਲੱਗ ਰਿਹਾ ਵੀ ਸਾਡੇ ਫਾਇਦੇ ਲਈ ਆ, ਕਿਉਂਕਿ ਇਸ ਚੀਜ਼ ਵਿੱਚ ਜੇ ਗਵਰਨਮੈਂਟ ਕੋਈ ਇੰਸਟਰਕਸ਼ਨ ਦੇ ਰਹੀ ਆ ਤੇ ਉਹਦੇ ਵਿੱਚ ਗਵਰਨਮੈਂਟ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਬੇਸਿਕਲੀ ਜੇ ਤੁਸੀਂ ਚੰਗੇ ਫੈਮਿਲੀ ਮੈਂਬਰ ਸਾਨੂੰ ਫੈਮਿਲੀ ਦੀ ਫਿਕਰ ਹੋਣੀ ਚਾਹੀਦੀ ਆ, ਕਿਉਂਕਿ ਜੇ ਤੁਸੀਂ ਆਪਣੇ ਲਾਲਚ ਐਕਚੁਅਲੀ ਗਰੀਡ ਆ ਤੁਸੀਂ ਬਾਹਰ ਜਾਂਦੇ ਆ ਕਿਉਂਕਿ ਤੁਹਾਡੀ ਗਲਤੀ ਨਾਲ ਸਾਡੀ ਇਹ ਬਿਮਾਰੀ ਤੁਹਾਡੀ ਫੈਮਿਲੀ ਨੂੰ ਆ ਸਕਦੀ ਹੈ, ਫੈਮਿਲੀ ਤੋਂ ਅੱਗੇ ਤੁਹਾਡੇ ਜਾਣਕਾਰਾਂ ਨੂੰ ਤੁਹਾਡੇ ਅੱਗੇ ਰਿਲੇਟਿਵ ਨੂੰ ਫੈਲ ਸਕਦੀ ਹੈ, ਇੱਕ ਤੁਹਾਡੀ ਗਲਤੀ ਕਰਕੇ ਤੁਸੀਂ ਬਹੁਤ ਸਾਰੇ ਲੋਕਾਂ ਦੀ ਜਾਨ ਖਤਰੇ ਚ ਪਾ ਰਹੇ ਆ, ਪਰ ਬੇਸਿਕਲੀ ਤੁਹਾਡੇ ਕੋਲ ਆਪਸ਼ਨ ਯਾਰ, ਕਿਉਂਕਿ ਮੈਂ ਜੋ ਮੰਨਦਾ ਆ ਰੱਬ ਨੇ ਤੁਹਾਨੂੰ ਇੱਕ ਬਿਮਾਰੀ ਦੇ ਦਿੱਤੀ ਆ ਪਰ ਉਹਦੇ ਨਾਲ ਉਹਨੇ ਇੱਕ ਤੁਹਾਨੂੰ ਹੱਲ ਵੀ ਦੇ ਦਿੱਤਾ ਆ, ਜੇ ਤੁਸੀਂ ਰੱਬ ਨੂੰ ਮੰਨਦੇ ਆ ਜੇ ਉਹਨੇ ਤੁਹਾਨੂੰ ਹੱਲ ਦਿੱਤਾ ਆ ਤੇ ਬੇਸਿਕ ਤੁਹਾਨੂੰ ਉਹ ਹੱਲ ਲੈਣਾ ਚਾਹੀਦਾ ਆ, ਪ੍ਰੀਕੋਸ਼ਨ ਲੈਣੀਆਂ ਚਾਹੀਦੀਆਂ ਤੇ ਆਪਣੀ ਜਾਨ ਦੇ ਨਾਲ ਨਾਲ ਆਪਣੀ ਫੈਮਿਲੀ ਆਪਣੇ ਰਿਲੇਟਿਵ ਆਪਣੀ ਸੋਸਾਇਟੀ ਉਹਨਾਂ ਦੀ ਲੁੱਕ ਆਫ ਕਰਨੀ ਚਾਹੀਦੀ ਆ,
ਬਿਲਕੁਲ
ਉਹਨਾਂ ਬਾਰੇ ਸੋਚਣਾ ਚਾਹੀਦਾ ਆ
ਜੀ, ਮੈਨੂੰ
ਲੱਗਦਾ
ਜੀ ਤੁਹਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਆ ਉਹ ਵੀ ਕਾਫੀ ਚਿੰਤਿਤ ਰਹੇ ਆ ਹਨਾ ਕੋਰੋਨਾ ਦੀ ਸਿਚੁਏਸ਼ਨ ਨੂੰ ਲੈ ਕੇ, ਉਹ ਖੁਦ ਵੀ ਇਹਦੇ ਸ਼ਿਕਾਰ ਹੋਏ ਔਰ ਹੁਣ ਖੁਸ਼ੀ ਦੀ ਖਬਰ ਇਹ ਹੈ ਕਿ ਹਸਪੀਟਲ ਤੋਂ ਉਹ ਕੱਲ ਨਿਕਲ ਚੁੱਕੇ ਆ, ਯਾਨੀ ਕਿ ਉਹਨਾਂ ਦੇ ਵਿੱਚ ਸੁਧਾਰ ਆਇਆ ਸਿਹਤ ਦੇ ਵਿੱਚ, ਪਰ ਟੋਟਲ ਕੇਸਿਸ ਜੇ ਦੇਖਿਆ ਜਾਵੇ ਤਾਂ ਯੂਨਾਈਟਿਡ ਕਿੰਗਡਮ ਦੇ ਵਿੱਚ ਹਨਾ ਜੇ ਅਸੀਂ ਜਿਹੜੇ ਕਨਫਰਮਡ ਕੇਸਿਸ ਆ ਤੁਸੀਂ ਜਿਵੇਂ ਗਿਣਤੀ ਦੱਸੀ ਆ ਹਨਾ 88,621 ਕਨਫਰਮਡ ਕੇਸਿਸ ਆ ਜਿਹਦੇ ਵਿੱਚੋਂ 11,300 ਮੌਤਾਂ ਹੋ ਚੁੱਕੀਆਂ, ਇਹ ਅੰਕੜਾ ਬਹੁਤ ਵੱਡਾ ਹਨਾ, ਔਰ ਦੂਸਰੀ ਚੀਜ਼ ਜਿਹੜੀ ਆ ਰਿਕਵਰੀ ਜਿਹੜੀ ਆ ਉਹ ਬਹੁਤ ਘੱਟ ਲੋਕਾਂ ਦੀ ਹੋਈ ਆ, ਬਹੁਤ ਘੱਟ ਲੋਕ ਜਿਹੜੇ ਆ ਉਹ ਸਾਹਮਣੇ ਆਏ ਆ, ਇਹੋ ਜਿਹਾ ਕੋਈ ਅੰਕੜਾ ਨਹੀਂ ਸਾਹਮਣੇ ਆਉਂਦਾ, ਔਰ ਬੋਰਿਸ ਜੌਨਸਨ ਹੋਰੀ ਜਿਹੜੇ ਆ ਉਹਨਾਂ ਨੇ ਆਪਣੀ ਜਿਹੜੀ ਵਿਲ ਪਾਵਰ ਆ ਉਹ ਬੜੀ ਸਟਰੋਂਗ ਰੱਖੀ ਆ ਇਸ ਸਾਰੇ ਦੇ ਚੱਲਦਿਆਂ, ਔਰ ਸਰਕਾਰ ਵੱਲੋਂ ਤੁਸੀਂ ਜਿਵੇਂ ਕਿਹਾ ਕਿ ਫਾਈਨੈਂਸ਼ੀਅਲੀ ਜਿਹੜੀ ਸਪੋਰਟ ਆ ਉਹ ਵੀ ਲੋਕਾਂ ਦੇ ਲਈ ਜਾਰੀ ਕਰ ਦਿੱਤੀ ਗਈ ਆ ਤਾਂ ਕਿ ਲੋਕ ਜਿਹੜੇ ਆ ਉਹ मानसिक तौर दे उत्ते भी संतुलित रहन, है ना। ए एक बहुत वड्डी सपोर्ट मेनू लगदा हैगी आ। पर इहदे चलदियां हुणे कुछ जिहड़ियां साडियां अपणियां जिम्मेवारियां हुंदियां, कुछ जिहड़े साडे अपने फर्ज हुंदे आ जिन्हां नूं मनणा बहुत जरूरी आ। और मेनू लगदा कि तुहाडे इंग्लैंड दे विच जां तुहाडे यूनाइटेड किंगडम दे विच जां तुहाडी अपनी स्टेट दे विच जे देखिया जावे, जेकर हालात बदतर होए आ पर लोक जिहड़े आ उह इस लई अगाह भी होए आ, यानी कि उह जागरूक भी होया कि जेकर असी बाहर निकलदे आ तां इहदा खतरा जिहड़ा उह सिर्फ सानू ही नहीं सगों सारे आले दुआले नूं वी आ, सारे समाज नूं वी आ, है ना। ते दूसरे पासे जदों असी इंडिया दी गल करिए, इंडिया दे विच सख्ती दे नाल इह सारा कुछ लागू कीता जा रहा है। असी अपने देश दी इत्थे आस्ट्रेलिया दी गल करिए, इत्थे भी सख्ती दे नाल लागू कीता जा रहा है, बहुत सारे फाइन जिहड़े उह जारी कीते गए आ। लोक फिर भी बहुत सारियां थावां दे उत्ते अजे भी समझण लई तैयार नहीं। जदों ईस्टर लंघ के गया, ईस्टर दौरान बहुत सारे लोकां ने अपने घरां दे विच देखो पार्टियां रख लियां, टीनएजर्स जिहड़े आ उहनां दे लई इह सारा कुछ इक फन रहा, बहुत सारे फाइन जिहड़े आ इस मामले दे विच पुलिस नूं करने पए, प्रशासन नूं करने पए आ, है ना। और इत्थे मैनूं लगदा कि इह बहुत वड्डी जिम्मेवारी जिहड़ी आ नागरिकां दी बण जांदी आ कि जेकर इहो जिहा कोई भी संकट साडे सामने आया है तो उहदा मुकाबला जिहड़ा आ जे असीं करना है जे घर रह के ही उहदा मुकाबला सही तरह होना तां वाई नॉट असीं घर क्यों नहीं स्टे कर सकदे, है ना जी। विक्रांत
एक्चुअली मैं तैनूं होर डेटा एक दसना चाहुंदा हैगा क्योंकि इंग्लैंड दे विच जिहड़े मोस्टली इनफेक्टेड नियरली 65% पीपल आ 80 प्लस आ, ओहदे विच 60 ईयर टू 79 ईयर ਓਹਦੇ ਵਿਚ ਨੀਅਰਲੀ 40% ਆ ਤੇ 40 to 59 ਉਹ ਮੈਨੂੰ ਲੱਗਦਾ ਨੀਅਰਲੀ 10 to 12% ਆ
ਜੀ,
ਤੇ ਜਿਹੜੀ 0 to 39 ਤੱਕ ਉਹ ਮਤਲਬ 0.5% ਲੋਕੀ ਜਿਹੜੇ ਇਨਫੈਕਟਡ ਹੋਏ ਹਨ
ਜੀ।
ਇਹਦੇ ਵਿਚ ਐਕਚੁਲੀ ਜੋ ਮੈਂ ਨਿਊਜ਼ ਸੁਣ ਰਿਹਾ ਸੀਗਾ ਲੇਕਿਨ ਮੋਸਟਲੀ ਜਿਹੜੇ ਓਲਡ ਏਜ ਹੋਮ ਦੇ ਵਿਚ ਰਹਿ ਰਹੇ ਆ ਬਜ਼ੁਰਗ ਲੋਕ, ਮੋਸਟਲੀ ਡੈਥ ਉਹਨਾਂ ਲੋਕਾਂ ਦੀ ਹੋ ਗਈ ਆ। ਤੇ ਇੱਕ ਕਿਉਂਕਿ ਕੰਟਰੀ ਇੰਨੀ ਜ਼ਿਆਦਾ ਵੱਡੀ ਨੀ ਛੋਟੀ ਆ ਤੇ ਇਹਨਾਂ ਨੇ ਇੰਨਾ ਐਕਸਪੈਕਟ ਨਹੀਂ ਕੀਤਾ ਗਿਆ। ਪ੍ਰੋਬਲਮ ਇੱਥੇ ਕਿਉਂਕਿ ਇੱਥੇ ਦੇ ਲੋਕ ਸੋਸ਼ਲਾਈਜ਼ ਬਹੁਤ ਕਰਦੇ ਆ ਤੇ ਸੋਸ਼ਲਾਈਜ਼ ਤੇ ਹੋਲੀਡੇ ਜਾਂਦੇ ਆ, ਇਹ ਪਤਾ ਇਹਨਾਂ ਨੂੰ ਵੀ ਨਹੀਂ ਲੱਗਿਆ। ਕਿਉਂਕਿ ਜੇ ਆਪਾਂ ਲੰਡਨ ਦੀ ਗੱਲ ਕਰੀਏ, ਲੰਡਨ ਇੰਨਾ ਜ਼ਿਆਦਾ ਕੰਜਸਟਡ ਆ, ਉੱਥੇ ਲੋਕੀ ਟਰੈਵਲ ਕਰਦੇ ਆ ਹਰ ਦਮ ਇੱਕ ਦੇ, ਕਿਉਂਕਿ ਸਵੇਰੇ ਮੋਰਨਿੰਗ ਟਾਈਮ ਈਵਨਿੰਗ ਟਾਈਮ ਇੰਨਾ ਹੁੰਦਾ ਲੋਕੀ ਇੱਕ ਦੂਜੇ ਨਾਲ ਟਚਿੰਗ ਸਾਰਾ ਕੁਛ ਐਵਰੀਥਿੰਗ ਇੱਦਾਂ ਬਰਮਿੰਗਮ ਚ ਆ ਲਿਆ ਤੇ ਉਹਦੇ ਕਰਕੇ ਕਿਉਂਕਿ ਜੋ ਮੈਂ ਸੁਣਿਆ ਕਿਉਂਕਿ ਇਸ ਬਿਮਾਰੀ ਦਾ ਪਤਾ ਵੀ ਤੁਹਾਨੂੰ 2 ਹਫ਼ਤੇ ਬਾਅਦ ਲੱਗਦਾ ਹੈ, ਉਨੀ ਦੇਰ ਵਿੱਚ ਤੁਸੀਂ ਬਹੁਤ ਜ਼ਿਆਦਾ ਲੋਕਾਂ ਨੂੰ ਇਨਫੈਕਟ ਕਰਕੇ ਪਏ ਹੁੰਦੇ ਆ
ਜੀ।
ਤੇ ਹੁਣ ਇਹਦਾ ਇਸ ਕਰਕੇ ਕਿਉਂਕਿ ਜਿਹੜੀ ਚੇਨ ਬਣ ਚੁੱਕੀ ਆ, ਗਵਰਨਮੈਂਟ ਟਰਾਈ ਕਰ ਰਹੀ ਆ ਵੀ ਜਿੰਨੇ ਲੋਕੀ ਹੋ ਚੁੱਕੇ ਆ ਕਿਉਂਕਿ ਉਹਨਾਂ ਵਿੱਚੋਂ ਜਿੰਨੇ ਬਚ ਸਕਦੇ ਉਹਨਾਂ ਨੂੰ ਅਸੀਂ ਬਚਾਈਏ
ਜੀ।
ਪਰ ਹੁਣ ਇਹ ਰਿਸਪੋਂਸੀਬਿਲਟੀ ਮੋਰਲੀ ਤਾਂ ਲੋਕਾਂ ਦੀ ਆ ਕਿਉਂਕਿ ਗਵਰਨਮੈਂਟ ਆ ਜੋ ਉਹ ਆਪਣੇ ਫਾਇਦੇ ਲਈ ਤਾਂ ਕੁਛ ਕਰ ਰਹੀ ਨੀ, ਕਿਉਂਕਿ ਇਹਨਾਂ ਨੂੰ ਜੇ ਉਹਨਾਂ ਨੇ ਆਪਣਾ ਸੋਚਣ ਉਹਨਾਂ ਨੇ ਸਾਰਾ ਕੁਛ ਕਰਨਾ ਕੰਮ ਕਰੋ, ਕਿਉਂਕਿ ਉਹਨਾਂ ਨੂੰ ਟੈਕਸ ਜਾਂਦਾ ਸਾਰਾ ਕੁਛ ਕਰਦਾ ਲੋਕਾਂ ਨੂੰ ਗੱਲ ਹੀ ਪਏਗਾ।
ਐਕਚੁਲੀ
ਲੋਕਾਂ ਨੂੰ ਆਪਣਾ ਮਾਇੰਡ ਸੈਟ ਕਰਨਾ ਪੈਣਾ ਨਾ, ਕਿਉਂਕਿ ਜੋ ਹੈਗਾ ਆ ਉਹ ਸਾਰਾ ਲੋਕਾਂ ਲਈ ਆ, ਕਿਉਂਕਿ ਜੇ ਜਾਨ ਆ ਤਾਂ ਹੀ ਜਾਨ ਆ, ਜੇ ਸਾਡੇ ਕੋਲ ਪੈਸਾ ਆ। ਮੈਨੂੰ ਲੱਗਦਾ ਐਕਚੁਲੀ ਜਿਹੜੇ ਹੁਣ ਲੋਕੀ ਜਿੱਦਾਂ ਤੁਸੀਂ ਇੰਡੀਆ ਦੀ ਗੱਲ ਕਰ ਰਹੇ ਸੀਗੇ ਨਾ, ਉੱਥੇ ਲੋਕਾਂ ਕੋਲ ਹੈਗਾ ਗਰੀਬ, ਪਤਾ ਕਿ ਲੋਕ ਜਿਹੜੇ ਗਰੀਬ ਆ ਉਹ ਆਪਣੇ ਦਿਮਾਗੀ ਪੱਖ ਤੋਂ ਆ, ਗੁਰਬਤ ਜਿਹੜੀ ਆ ਕੁਛ ਹੋਊਗੀ ਪੈਸੇ ਦੀ ਹੋਊਗੀ, ਪਰ ਮੈਨੂੰ ਲੱਗਦਾ ਜੋ ਪਿੰਡਾਂ ਵਿੱਚ ਲੋਕ ਰਹਿੰਦੇ ਆ ਉੱਥੇ ਪਿੰਡਾਂ ਦੇ ਇੱਕ ਦੂਜੇ ਦੀ ਹੈਲਪ ਕਰ ਦਿੰਦੇ ਆ। ਪਰ ਲੋਕੀ ਹੁਣ ਜ਼ਿਆਦਾ ਲਾਲਚੀ ਹੋ ਗਏ ਆ, ਉਹਨਾਂ ਨੂੰ ਲੱਗਦਾ ਵੀ ਜੋ ਆਉਂਦਾ ਤੁਸੀਂ ਆਉਣ ਦਓ, ਤੇ ਜੋ ਗੱਲ ਕਰ ਰਹੇ ਕਿ ਪੁਲਿਸ ਮਾੜਾ ਬਿਹੇਵ ਕਰ ਰਹੀ ਆ, ਐਕਚੁਲੀ ਮਾੜਾ ਬਿਹੇਵ ਵੀ ਉਹਨਾਂ ਦੇ ਫਾਇਦੇ ਲਈ ਆ। ਤੁਸੀਂ ਹੁਣ ਕਰਫਿਊ ਆ, ਸਾਨੂੰ ਉਹਨਾਂ ਨੇ ਵਾਰਨ ਕਰ ਦਿੱਤਾ ਵੀ ਤੁਸੀਂ ਬਾਹਰ ਨਹੀਂ ਆਉਣਾ ਹੈਗਾ, ਪਰ ਕਿਹੜਾ ਇੰਨਾ ਜ਼ਿਆਦਾ ਜ਼ਰੂਰੀ ਕੰਮ ਹੈ ਜਿਹੜਾ ਤੁਸੀਂ ਬਾਹਰ ਆ ਕੇ ਕਰਨਾ ਚਾਹੁੰਦੇ ਆ
ਜੀ।
ਜੇ ਤੁਸੀਂ ਹੁਣ ਤੁਹਾਡੇ ਕੋਲ ਸਿਰਫ 3 ਹਫ਼ਤੇ ਹੋਏ, ਉਸ ਤੋਂ ਪਹਿਲਾਂ ਤੁਸੀਂ ਬਾਹਰੇ ਰਹਿੰਦੇ ਸੀ ਜਿਹੜੇ ਤੁਸੀਂ ਕੰਮ ਕਰਨਾ ਚਾਹੁੰਦੇ ਸੀਗੇ
ਜੀ,
ਤੁਸੀਂ ਉਹ ਜਾਂ ਤੁਹਾਡੇ ਤੁਸੀਂ 3-4 ਹਫ਼ਤੇ ਸਾਰੇ ਆਪਣੀ ਫੈਮਿਲੀ ਦੀ ਸੇਫਟੀ ਲਈ ਸਾਰਿਆਂ ਲਈ, ਔਰ ਤੁਸੀਂ ਜੇਕਰ ਪੈ ਕੇ ਬਹਿਜੂਗੇ ਤਾਂ ਉਹਦੇ ਵਿੱਚ ਸਾਰਿਆਂ ਦਾ ਫਾਇਦਾ ਹੋਊਗਾ। ਪਰ ਬੇਸਿਕਲੀ ਜੋ ਉੱਥੇ ਮੈਨੂੰ ਲੱਗਾ ਜੋ ਲੋਕਡਾਊਨ ਕਰ ਵੀ ਦਿੱਤਾ ਹੈ ਨਾ, ਉੱਥੇ ਉਹਨਾਂ ਨੇ ਜੋ ਪ੍ਰਾਈਮ ਮਿਨਿਸਟਰ ਗਏ ਇੰਡੀਆ ਦੇ
ਜੀ,
ਉਹਨਾਂ ਨੇ ਲੋਕਾਂ ਨੂੰ ਚਾਂਸ ਨਹੀਂ ਦਿੱਤਾ ਹੈਗਾ ਸੈਟਲ ਹੋਣ ਲਈ, ਕਿਉਂਕਿ ਜਿਸ ਤਰ੍ਹਾਂ ਇੱਕ ਬੰਦਾ ਸੁੱਤੇ ਪਏ ਕੋਈ ਅਟੈਕ ਕਰ ਦਿੱਤਾ, ਉਹਨਾਂ ਇੱਕਦਮ ਉਹ ਹੋ ਗਿਆ ਲੋਕਾਂ ਨੂੰ। ਕਿਉਂ ਮੋਸਟਲੀ ਤੁਸੀਂ ਦੇਖੋ ਪੰਜਾਬ ਵਿੱਚ ਵੀ ਲੇਬਰ ਮੋਸਟਲੀ ਜਿਹੜੀ ਹੈਗੀ ਯੂਪੀ ਦੀ, ਬਿਹਾਰ ਦੀ ਆ, ਓਬੀਅਸਲੀ ਜਦੋਂ ਉਹਨਾਂ ਨੇ ਇੱਕਦਮ ਕਹਿ ਦਿੱਤਾ ਵੀ ਤੁਸੀਂ ਲੋਕਡਾਊਨ ਆ, ਜੇ ਆਪਾਂ ਇਮੇਜਿਨ ਕਰੀਏ ਆਪਾਂ ਉਸ ਜਗ੍ਹਾ ਹੋਈ ਆਪਾਂ ਵੀ ਪਹਿਲੇ ਹੋ ਜਾਂਦੇ ਹਾਂ
ਜੀ
ਉਹਨਾਂ ਨੇ ਲੋਕਾਂ ਨੂੰ ਚਾਂਸ ਨਹੀਂ ਦਿੱਤਾ ਤੇ ਜੇ ਜੋ ਮੈਨੂੰ ਲੱਗਦਾ ਜੇ ਲੋਕਾਂ ਨੂੰ ਥੋੜਾ ਬਹੁਤ ਚਾਂਸ ਦਿੰਦੇ ਜੇ ਕਿਉਂਕਿ ਇੰਡੀਆ ਇੰਨੀ ਵੱਡੀ ਕੰਟਰੀ ਆ ਉਹਨਾਂ ਨੂੰ ਆਪ ਵੀ ਪਤਾ ਸੀ ਵੀ ਇਹ ਚੀਜ਼ ਕੰਟਰੋਲ ਨਹੀਂ ਹੋ ਸਕਦੀ ਕਿਉਂਕਿ ਲੋਕਾਂ ਨੇ ਮੰਨਣਾ ਨਾ
ਬਿਲਕੁਲ
ਜੇ ਉਹਨਾਂ ਨੂੰ ਜੋ ਲੱਗਦਾ ਮੈਨੂੰ ਕਿਉਂਕਿ ਬਾਅਦ ਵਿੱਚ ਵੀ ਇਹ ਸਾਰਾ ਕੁਛ ਹੋਇਆ ਲੋਕੀ ਆਪਣੀ ਸਟੇਟਾਂ ਨੂੰ ਗਏ ਆ ਗਵਰਨਮੈਂਟ ਨੇ ਬਸ ਅਰੇਂਜ ਕੀਤੀ ਸਾਰਾ ਕੁਛ ਕੀਤਾ ਆ ਪਰ ਮਤਲਬ ਜੇ ਉਹ ਲੋਕਾਂ ਨੂੰ ਪਹਿਲੇ ਚਾਂਸ ਦਿੰਦੇ ਇੱਕ ਦੋ ਦਿਨ ਦਾ ਵੀ ਤੁਸੀਂ ਜੋ ਕੁਛ ਕਰਨਾ ਚਾਹੁੰਦੇ ਇਸ ਟਾਈਮ ਚ ਕਰ ਲਓ
ਜੀ
ਤੇ ਇਹਦੇ ਤੋਂ ਬਾਅਦ ਅਸੀਂ ਲੋਕਡਾਊਨ ਕਰ ਦੇਣਾ ਵੀ ਤੁਸੀਂ ਕਿਤੇ ਜਾ ਨੀ ਸਕਦੇ ਹੈਗੇ
ਬਿਲਕੁਲ
ਮੈਨੂੰ ਲੱਗਦਾ ਵੀ ਉਹ ਇਹਦੇ ਨਾਲ ਜਿਆਦਾ ਸਕਸੈਸ ਹੁੰਦਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਇੰਡੀਆ ਸਾਰਾ ਪਰਮਾਤਮਾ ਦੇ ਆਸਰੇ ਹੀ ਚੱਲਦਾ ਆ
ਜੀ ਜੀ ਜੀ
ਉੱਥੇ ਮੈਨੂੰ ਇੰਨਾ ਲੱਗਦਾ ਵੀ ਲੋਕੀ ਇੱਥੇ ਚੰਗੇ ਰੱਬ ਨੂੰ ਮੰਨਣ ਵਾਲੇ ਆ ਤੇ ਉਹਨੂੰ ਇੰਡੀਆ ਨੂੰ ਰੱਬ ਹੀ ਚਲਾ ਰਿਹਾ ਆ
ਬਿਲਕੁਲ ਬਿਲਕੁਲ ਸੋ ਬਿਲਕੁਲ ਜੀ ਵੈਸੇ ਤਾਂ ਕਹਿੰਦੇ ਹੁੰਦੇ ਵੀ ਪੂਰਾ ਬ੍ਰਹਿਮੰਡ ਜਿਹੜਾ ਆ ਉਹਦਾ ਰਚਣਹਾਰ ਵੀ ਖੁਦ ਪਰਮਾਤਮਾ ਆ ਹਨਾ ਔਰ ਉਹਦੇ ਹੀ ਚੋਜ ਆ ਇਹ ਸਾਰੇ ਕਈ ਵਾਰ ਮਹਾਮਾਰੀਆਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਆ ਕਈ ਵਾਰ ਕੁਦਰਤੀ ਆਫਤਾਂ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਆ ਹਨਾ ਔਰ ਇਹ ਉਹੀ ਜਾਣਦਾ ਆ ਕਿ ਕਿਸ ਖੇਡ ਨਾਲ ਉਹ ਰਾਜ਼ੀ ਆ ਔਰ ਉਹਦੀਆਂ ਖੇਡਾਂ ਜਿਹੜੀਆਂ ਆ ਅਸੀਂ ਖੇਡ ਰਹੇ ਹਾਂ ਅਸਲ ਦੇ ਵਿੱਚ ਸੋ ਵਿਕਰਾਂਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਗਲੈਂਡ ਤੋਂ ਬਰਮਿੰਗਮ ਤੋਂ ਜਿਹੜੀਆਂ ਅਪਡੇਟਸ ਆ ਸਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਤੋਂ ਪਹਿਲਾਂ ਸਾਡੇ ਸਰੋਤਿਆਂ ਦੇ ਨਾਲ ਕੁਝ ਹੋਰ ਸਾਂਝਾ ਕਰਨਾ ਚਾਹੋ ਜ਼ਰੂਰ ਕਰੋ
ਮੈਂ ਸਿਰਫ ਇਹ ਸਾਰੇ ਸਰੋਤਿਆਂ ਨੂੰ ਕਹੂੰਗਾ ਕਿਉਂਕਿ ਆਪਾਂ ਸਾਰਿਆਂ ਨੂੰ ਆਪਾਂ ਆਪਾਂ ਕੱਲ ਹੀ ਮਨੁੱਖ ਕੱਲ ਹੀ ਆ ਕਿਉਂਕਿ ਰੱਬ ਨੇ ਆਪਾਂ ਨੂੰ ਸਿਰਫ ਡਿਸਕ੍ਰਿਮੀਨੇਸ਼ਨ ਦਿੱਤੀ ਆ ਜਿਹੜਾ ਆਪਾਂ ਕਹਿੰਦੇ ਪੰਜ ਮੱਤ ਤੱਕ ਮੈਨੂੰ ਲੱਗਦਾ ਉਹ ਆਪਾਂ ਨੂੰ ਵਰਤਣਾ ਚਾਹੀਦਾ ਆਪਾਂ ਨੂੰ ਪਤਾ ਆ ਵੀ ਕੀ ਗਲਤ ਆ ਕੀ ਸਹੀ ਆ ਇਸ ਟਾਈਮ ਜੋ ਤੁਹਾਨੂੰ ਮੈਨੂੰ ਲੱਗਦਾ ਜੋ ਤੁਹਾਨੂੰ ਗਵਰਨਮੈਂਟ ਕਹਿ ਰਹੀ ਆ ਤੁਹਾਡੇ ਫਾਇਦੇ ਲਈ ਕਹਿ ਰਹੀ ਆ ਤੁਹਾਡੀ ਫੈਮਿਲੀ ਦੇ ਫਾਇਦੇ ਲਈ ਕਹਿ ਰਹੀ ਆ ਤੁਹਾਡੇ ਆਲੇ ਦੁਆਲੇ ਦੇ ਫਾਇਦੇ ਲਈ ਕਹਿ ਰਹੀ ਆ ਤੇ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਆ ਉਹਨਾਂ ਦੀ ਸੁਣੋ ਤੇ ਉਹਨਾਂ ਦੀ ਮੰਨੋ ਤੇ ਆਪਣੇ ਆਪ ਨੂੰ ਬਚਾਓ ਆਪਣੇ ਪਿਆਰਿਆਂ ਨੂੰ ਬਚਾਓ ਤੇ ਇਹਦੇ ਨਾਲ ਤੁਹਾਡੀ ਕਮਿਊਨਿਟੀ ਦੀ ਵੀ ਹੈਲਪ ਹੋਊਗੀ ਤੁਹਾਡੀ ਕੰਟਰੀ ਦੀ ਵੀ ਹੈਲਪ ਹੋਊਗੀ ਜੋ ਪੈਸਾ ਆ ਐਕਚੁਲੀ ਮੈਨੂੰ ਪਤਾ ਆ ਵੀ ਸਾਰੇ ਆਪਣੇ ਜਿਹੜੇ ਹੈਗੇ ਉਹਨਾਂ ਕੋਲ ਸੇਵਿੰਗ ਤਾਂ ਹੁੰਦੀ ਆ ਇਹ ਜਿਹੜੀ ਸੇਵਿੰਗ ਹੈ ਆਪਣੇ ਇਸ ਟਫ ਟਾਈਮ ਲਈ ਆ ਜਿਹੜਾ ਟਾਈਮ ਆਇਆ ਆਪਾਂ ਆਪਣੇ ਮਾੜੇ ਟਾਈਮ ਲਈ ਬਚਾ ਕੇ ਰੱਖੀ ਦੇ ਆ ਮੈਨੂੰ ਲੱਗਦਾ ਇਸ ਟਾਈਮ ਆਪਾਂ ਨੂੰ ਪੈਸਾ ਸਾਰਾ ਕੁਛ ਭੁੱਲ ਜਾਣਾ ਚਾਹੀਦਾ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਆਹ ਜਿਹੜੀ ਕਰੋਪੀ ਆਈ ਹੈ ਇਸ ਤੋਂ ਬਚਣਾ ਕਿੱਦਾਂ ਹੈ ਕਿਉਂਕਿ ਜੇ ਆਪਾਂ ਇਸ ਜਹਾਨ ਤੇ ਰਹੇ ਤੇ ਸਾਰਾ ਕੁਛ ਰਿਕਵਰ ਹੋ ਜਾਊਗਾ
ਬਿਲਕੁਲ
ਪਰ ਜੇ ਜਿਹੜੀ ਜਾਨ ਜਾਰੀ ਉਹ ਮੁੜ ਕੇ ਨਹੀਂ ਆਉਣੀ ਹੈ
ਜੀ ਬਿਲਕੁਲ ਸੋ ਇਹ ਚੀਜ਼ ਜਿਹੜੀ ਆ ਸਮਝ ਆਉਣੀ ਬਹੁਤ ਜ਼ਰੂਰੀ ਆ ਸੋ ਵਿਕਰਾਂਤ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ਔਰ ਅੱਧੀ ਰਾਤ ਮੈਨੂੰ ਲੱਗਦਾ ਇਸ ਵੇਲੇ ਸਮਾਂ ਜਿਹੜਾ ਤੁਹਾਡਾ ਤਕਰੀਬਨ 1 ਵਜੇ ਦੇ ਕਰੀਬ ਹੋ ਚੁੱਕਿਆ ਹੋਣਾ ਔਰ ਤੁਸੀਂ ਅੱਧੀ ਰਾਤ ਸਾਡੇ ਨਾਲ ਜੁੜੇ ਔਰ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ ਮੈਮ ਥੈਂਕ ਯੂ ਵੈਰੀ ਮਚ ਤੁਹਾਨੂੰ ਵਾਲੇ ਸਾਰਿਆਂ ਨੂੰ ਥੈਂਕ ਯੂ ਵੈਰੀ ਮਚ ਐਂਡ ਗੁੱਡ ਨਾਈਟ ਥੈਂਕ ਯੂ
ਗੁੱਡ ਨਾਈਟ ਸਟੇ ਸੇਫ ਥੈਂਕ ਯੂ ਸੋ ਦੋਸਤੋ ਇਹ ਸਨ ਵਿਕਰਾਂਤ ਜਿਹੜੇ ਕਿ ਸਾਡੇ ਨਾਲ ਬਰਮਿੰਗਮ ਤੋਂ ਜੁੜੇ ਹੋਏ ਸਨ ਉਹਨਾਂ ਨੇ ਉੱਥੇ ਦੀ ਜਿਹੜੀ ਸਥਿਤੀ ਆ ਸਾਡੇ ਨਾਲ ਸਾਂਝੀ ਕੀਤੀ ਆ ਕਿ ਕੋਰੋਨਾ ਦੇ ਚੱਲਦਿਆਂ ਉੱਥੋਂ ਦੇ ਹਾਲਾਤ ਇਸ ਵੇਲੇ ਕੀ ਬਣੇ ਹੋਏ ਨੇ ਔਰ ਇਹਦੇ ਨਾਲ ਹੀ ਜਿਵੇਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਚ ਗੱਲ ਕੀਤੀ ਸੀ ਵੀ ਚੜ੍ਹਦੀ ਕਲਾ ਜਿਹੜੀ ਆ ਇਹ ਬਹੁਤ ਜ਼ਰੂਰੀ ਆ ਹਨਾ ਜ਼ਿੰਦਗੀ ਦੇ ਵਿੱਚ ਔਰ ਅੱਜ ਅਸੀਂ ਇੱਕ ਹੋਰ ਸ਼ਖਸੀਅਤ ਨਾਲ ਤੁਹਾਨੂੰ ਜਾਣੂ ਕਰਵਾਉਣਾ ਹੈ ਕਿਉਂਕਿ ਅਸੀਂ ਕੋਰੋਨਾ ਦੇ ਚੱਲਦਿਆਂ ਵੀ ਇਹੀ ਪਾਇਆ ਆ ਇਹੀ ਦੇਖਿਆ ਆ ਕਿ ਜਿਨ੍ਹਾਂ ਦੀ ਵਿਲ ਪਾਵਰ ਮਜ਼ਬੂਤ ਆ ਉਹਨਾਂ ਨੇ ਬੜੇ ਬਦਤਰ ਹਾਲਾਤ ਦੇ ਵਿੱਚ ਵੀ ਆਪਣੇ ਆਪ ਨੂੰ ਜਿਉਂਦਾ ਰੱਖਿਆ ਆ ਇਸ ਦੇ ਨਾਲ ਉਹਨਾਂ ਨੇ ਆਪਣੀ ਜੰਗ ਲੜੀ ਆ ਉਹਦੇ ਉੱਤੇ ਜਿੱਤ ਵੀ ਪ੍ਰਾਪਤ ਕੀਤੀ ਆ ਨਿਊਯਾਰਕ ਦੇ ਹਾਲਾਤ ਜਿਹੜੇ ਆ ਧੀਰਜ ਹੋਰਾਂ ਨੇ ਸਾਡੇ ਨਾਲ ਸਾਂਝੇ ਕੀਤੇ ਆ ਕਿ ਕਿਸ ਹੱਦ ਤੱਕ ਉੱਥੋਂ ਦੇ ਹਾਲਾਤ ਬਦਤਰ ਹੋ ਗਏ ਆ ਕੋਰੋਨਾ ਦਾ ਜਿਹੜਾ ਕਹਿਰ ਆ ਕਿਸ ਤਰ੍ਹਾਂ ਭਰ ਪਿਆ ਔਰ ਨਿਊਯਾਰਕ ਤੋਂ ਹੀ ਅੱਜ ਸਾਡੇ ਨਾਲ ਇੱਕ ਹੋਰ ਮਹਿਮਾਨ ਜੁੜਨਗੇ ਸਰਦਾਰ ਓਂਕਾਰ ਸਿੰਘ ਜਿਹੜੇ ਕਿ ਕੋਰੋਨਾ ਪੋਜ਼ਿਟਿਵ ਪਾਏ ਗਏ ਆ ਆਪਣੀ ਉਮਰ ਦੇ ਜਿਹੜੇ ਅਗਲੇ ਦੌਰ ਦੇ ਵਿੱਚ ਔਰ ਉਸ ਦੌਰ ਦੇ ਵਿੱਚ ਜਿੱਥੇ ਉਹਨਾਂ ਨੇ ਆਪਣੇ ਬਹੁਤ ਸਾਰੇ ਸਾਥੀ ਖੋ ਲਏ ਨਿਊਯਾਰਕ 'ਚ ਰਹਿੰਦਿਆਂ ਹੋਇਆਂ ਪਰ ਆਪ ਉਹਨਾਂ ਨੇ ਜੱਦੋ ਜਹਿਦ ਜਿਹੜੀ ਆ ਕੋਰੋਨਾ ਦੇ ਨਾਲ ਆਪਣੀ ਜਾਰੀ ਰੱਖੀ ਆ ਔਰ ਉਸ ਜੱਦੋ ਜਹਿਦ ਦੇ ਵਿੱਚ ਉਹਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਰਦਾਰ ਓਂਕਾਰ ਸਿੰਘ ਹੋਰਾਂ ਦੇ ਨਾਲ ਅਸੀਂ ਮੁਲਾਕਾਤ ਜਿਹੜੀ ਉਹ ਲਾਈਵ ਕਰਾਂਗੇ ਪਰ ਫਿਲਹਾਲ ਇੱਕ ਗੀਤ ਜਿਹੜਾ ਤੁਹਾਡੀ ਨਜ਼ਰ ਜ਼ਰੂਰ ਕਰਦੇ ਆ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਆਉਂਦੇ ਆ ਬਹੁਤ ਜਲਦੀ ਵਾਪਸ ਬਣੇ ਰਹੋ ਜੁੜੇ ਰਹੋ
आरसी आरसी नी माए बोलदा प्यार ना आरसी 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 नी माए बोलदा प्यार नाल बोलदा प्यार नाल फारसी नी माए बोलदा प्यार नाल बोलदा प्यार नाल फारसी नी माए बोलदा प्यार नाल
Leave your message for 347-476-1604.
ਜਦੋਂ ਟੋਲੀ ਕਦੋਂ ਆਈ ਮੁੰਡਿਆ ਸੱਚੋ ਸੱਚੀ ਦੱਸੀ ਰਾਂਝਣਾ ਵੇ ਪਹਿਲਾਂ ਤਾਂ ਨੀ ਹੀਰ ਕੋਈ ਬਣਾਈ ਮੁੰਡਿਆ ਸੱਚੋ ਸੱਚੀ ਦੱਸੀ ਰਾਂਝਣਾ ਵੇ ਪਹਿਲਾਂ ਤਾਂ ਨੀ ਹੀਰ ਕੋਈ ਬਣਾਈ ਮੁੰਡਿਆ ਸੱਚੋ ਸੱਚੀ ਦੱਸੀ ਰਾਂਝਣਾ ਵੇ ਉਹ ਚਿੱਟੇ ਕੁੜਤੇ ਤੇ ਫੁੱਲ ਦਰਿਆਈ ਦਾ ਤੈਨੂੰ ਇਸ਼ਕ ਲਗਾ ਪਰ ਜਾਈ ਦਾ ਵੇ ਸਾਡਾ ਸੰਗ ਛੋੜ ਦੇ जे मुंडे तू हरनी जोड़ना ਫੁੱਲਾਂ ਦਾ ਸ਼ੌਂਕੀ ਹੋ ਰਾਂਝਾ ਤਾਂ ਮੇਰਾ ਸਹੀਓ ਫੁੱਲਾਂ ਦਾ ਸ਼ੌਂਕੀ ਫੁੱਲਾਂ ਦੀ ਸੇਜ ਵਿਛਾਉਂਦਾ ਨੀ ਫੁੱਲਾਂ ਡੋਰੀਏ ਦਾ ਮਾਰ ਕੇ ਡੋਰੀਏ ਦਾ ਮਾਰ ਕੇ ਜਗਾਉਂਦਾ ਨੀ ਫੁੱਲਾਂ ਡੋਰੀਏ ਦਾ ਮਾਰ ਕੇ ਡੋਰੀਏ ਦਾ ਮਾਰ ਕੇ ਜਗਾਉਂਦਾ ਨੀ ਫੁੱਲਾਂ ਡੋਰੀਏ ਦਾ ਮਾਰ ਕੇ ਤਕਾਲਾਂ ਵੇ ਹੁਣ ਪੈ ਗਈਆਂ ਤਕਾਲਾਂ ਵੇ ਵਿੱਚੋਂ ਤੇਰੀ ਸੁੱਖ ਮੰਗਦੀ ਕੱਢਾਂ ਇੱਥੋਂ ਉੱਤੋਂ ਗਾਲਾਂ ਵੇ ਵਿੱਚੋਂ ਤੇਰੀ ਸੁੱਖ ਮੰਗਦੀ ਕੱਢਾਂ ਉੱਤੋਂ ਉੱਤੋਂ ਗਾਲਾਂ ਵੇ
अपनी बिजनेस दी तरक्की ले तुसी भी हरमन रेडियो दी सेवावां हासिल कर सकदे हो हरमन रेडियो ते अपने बिजनेस दी ऐड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
आ कोरोना करके नींदां उड्डियां ने अंदर बह गए बड़े इंसान जारो ਅੱਜ ਦਿਨ ਇਹ ਦੇਖਣੇ ਨਾ ਪੈਂਦੇ ਜੇ ਇਨਸਾਨ ਨਾ ਬਣਦਾ ਹੈਵਾਨ ਯਾਰੋ
ਜੀ ਦੋਸਤੋ ਗੀਤ ਤੁਸੀਂ ਸੁਣਿਆ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਔਰ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਇਸ ਵੇਲੇ ਤੁਸੀਂ ਸੁਣ ਰਹੇ ਹੋ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਮੈਲਬਨ ਤੋਂ ਅੱਜ ਦਾ ਇਹ ਪ੍ਰੋਗਰਾਮ ਔਰ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਅੱਜ ਅਸੀਂ ਇੱਕ ਹੋਰ ਖਾਸ ਮਹਿਮਾਨ ਜਿਹੜੇ ਤੁਹਾਡੇ ਰੂਬਰੂ ਕਰਨੇ ਆ ਔਰ ਜਿਵੇਂ ਅੱਜ ਮਾਹੌਲ ਬਣਿਆ ਹੋਇਆ ਕਿ ਕੋਰੋਨਾ ਦੇ ਕਾਰਨ ਬਹੁਤ ਸਾਰਾ ਸਹਿਮ ਜਿਹੜਾ ਲੋਕਾਂ ਦੇ ਵਿੱਚ ਜ਼ਰੂਰ ਬਣਿਆ ਹੋਇਆ ਜਿਵੇਂ ਅਸੀਂ ਹੁਣੇ ਵਿਕਰਾਂਤ ਦੇ ਨਾਲ ਗੱਲ ਕੀਤੀ ਸੀ ਬਰਮਿੰਗਮ ਤੋਂ ਜਿਹੜੇ ਜੁੜੇ ਸੀ ਉਹਨਾਂ ਨੇ ਦੱਸਿਆ ਸੀਗਾ ਕਿ ਕਾਫੀ ਜ਼ਿਆਦਾ ਸਹਿਮ ਆ ਇਸ ਵੇਲੇ ਉੱਥੇ ਕਿਉਂਕਿ ਹਾਲਾਤ ਜਿਹੜੇ ਆ ਉਹ ਸਾਜ਼ਗਰ ਨਹੀਂ ਆ ਉੱਥੇ ਹਨਾ ਔਰ ਬਦਤਰ ਹੋ ਰਹੇ ਆ ਦਿਨੋ ਦਿਨ ਪਰ ਜੇਕਰ ਇਹ ਬਿਮਾਰੀ ਜਿਹੜੀ ਆ ਇਹ ਤੁਹਾਨੂੰ ਘੇਰ ਲੈਂਦੀ ਆ ਤਾਂ ਕੀ ਤੁਸੀਂ ਇਹਦਾ ਸਾਹਮਣਾ ਜਿਹੜਾ ਆ ਉਹ ਕਰ ਸਕਦੇ ਆ ਇਹ ਤੁਹਾਡੇ ਤੇ ਜ਼ਿਆਦਾ ਨਿਰਭਰ ਕਰਦਾ ਹੈ, ਕਿਉਂਕਿ ਜਿਹੜੀ ਸ਼ਖਸੀਅਤ ਨਾਲ ਇਸ ਵੇਲੇ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਨ੍ਹਾਂ ਨੇ ਇਸ ਬਿਮਾਰੀ ਨੂੰ ਆਪਣੇ ਉੱਪਰ ਝੱਲਿਆ ਵੀ ਔਰ ਉਸ ਦੇ ਨਾਲ ਜਿਹੜੀ ਆਪਣੀ ਲੜਾਈ ਹੈ ਉਹ ਜਾਰੀ ਰੱਖੀ ਔਰ ਅਖੀਰ ਚ ਉਹਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਹੈ ਕਰੋਨਾ ਤੋਂ। ਸੋ ਇਸ ਵੇਲੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਸਰਦਾਰ ਓਂਕਾਰ ਸਿੰਘ ਡੁਮੇਲੀ ਨਿਊਯਾਰਕ ਰਿਚਮੰਡ ਹਿੱਲ ਤੋਂ ਸਾਡੇ ਨਾਲ ਬਣੇ ਹੋਏ ਨੇ ਤੇ ਉਹਨਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਓਂਕਾਰ ਸਿੰਘ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ ਤੁਹਾਡਾ, ਤੁਸੀਂ ਆਪਣੇ ਚੈਨਲ ਤੇ ਮੈਨੂੰ ਲਿਆਏ ਆ ਤੇ ਗੱਲਬਾਤ ਪੁੱਛਣਾ ਪੁੱਛ ਸਕਦੇ ਹੋ
ਜੀ। ਸੋ ਓਂਕਾਰ ਸਿੰਘ ਜੀ, ਪਹਿਲਾਂ ਤਾਂ ਮੈਂ ਸਰੋਤਿਆਂ ਨੂੰ ਜ਼ਰੂਰ ਦੱਸਦੀ ਜਾਵਾਂ ਕਿ ਓਂਕਾਰ ਸਿੰਘ ਹੁਰੀ ਜਿਹੜੇ ਆ ਉਹਨਾਂ ਦੀ ਉਮਰ 80 ਸਾਲ ਦੇ ਕਰੀਬ ਹੈ ਇਸ ਵੇਲੇ ਔਰ ਇਸ ਉਮਰ ਦੇ ਵਿੱਚ ਜਦੋਂ ਅਸੀਂ ਕੋਰੋਨਾ ਦੇ ਸ਼ਿਕਾਰ ਹੋਣ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਹੀ ਸਾਡੇ ਹੌਸਲੇ ਪਸਤ ਹੋ ਜਾਂਦੇ ਆ, ਪਰ ਓਂਕਾਰ ਸਿੰਘ ਹੋਰਾਂ ਨੇ ਆਪਣੀ ਇੱਕ ਹਿੰਮਤ ਦੇ ਨਾਲ, ਆਪਣੀ ਦਲੇਰੀ ਦੇ ਨਾਲ ਤੇ ਸਿਰੜ ਦੇ ਨਾਲ ਇਸ ਬਿਮਾਰੀ ਦਾ ਜਿਹੜਾ ਉਹ ਮੁਕਾਬਲਾ ਕਿਵੇਂ ਕੀਤਾ ਅਸੀਂ ਉਹਨਾਂ ਤੋਂ ਜਾਣਾਂਗੇ। ਓਂਕਾਰ ਸਿੰਘ ਜੀ, ਕਦੋਂ ਪਤਾ ਲੱਗਿਆ ਕਿ ਤੁਸੀਂ ਇਸ ਬਿਮਾਰੀ ਤੋਂ ਗ੍ਰਸਤ
ਹੋਏ ਹੋ? ਮੁੱਢਲੀ ਜਾਣਕਾਰੀ ਦੇ ਦਿਆਂ
ਜੀ
ਕਿ ਮੈਨੂੰ ਡਾਇਬੀਟੀਜ਼ ਵੀ ਹੈਗੀ ਆ, ਹਾਰਟ ਦੀ ਪ੍ਰੋਬਲਮ ਵੀ ਹੈਗੀ
ਆ। ਅੱਛਾ ਜੀ।
ਤਾਂ ਇਸ ਦੇ ਬਾਵਜੂਦ ਵੀ ਜਿਹੜਾ ਮੈਨੂੰ ਪ੍ਰੋਬਲਮ ਹੋਈ ਹੈ ਕੋਰੋਨਾ ਵਾਇਰਸ ਦੀ, ਤੇ ਇਹਦੇ ਨਾਲ ਮੈਂ ਆਪਣਾ ਹੌਸਲਾ ਮੇਰਾ ਤਕੜਾ ਰੱਖਿਆ ਤੇ ਐਕਚੁਲੀ ਮੈਂ ਤਾਂ ਤਿਆਰ ਸੀਗਾ ਬੈਠਾ ਹਸਪਤਾਲ ਜਾਣ ਵਾਸਤੇ
ਜੀ,
ਪਰ ਮੇਰੇ ਬੇਟੇ ਨੇ ਮੈਨੂੰ ਮਨਾ ਕਰਤਾ ਵੀ ਤੁਸੀਂ ਡੈਡੀ ਇੱਕ ਦਿਨ ਰੁਕ ਲਓ। ਔਰ ਫਿਰ ਮੈਂ ਆਪਣੇ ਡਾਕਟਰ ਨੂੰ ਫੋਨ ਕੀਤਾ ਤੇ ਉਹਨੇ ਕਿਹਾ ਵੀ ਤੇਰੇ ਜਿਹੜੇ ਸਿਮਟਮ ਹੈ ਪੋਜ਼ਿਟਿਵ ਨਿਕਲਨੇ ਆ
ਜੀ,
ਤੇ ਹੌਸਪੀਟਲ ਤੁਸੀਂ ਨਾ ਜਾਓ ਤਾਂ ਬਿਹਤਰ ਹੈ ਘਰੇ ਹੀ ਕੁਆਰੰਟੀਨ ਕਰੋ 2 ਹਫ਼ਤੇ, ਤੇ ਜੇ ਬੁਖਾਰ ਵਗੈਰਾ ਚੜੇ ਤੁਸੀਂ ਟੈਲੀਨੋਲ ਲੈ ਲੈਣੀ ਹੈ।
ਠੀਕ ਹੈ।
ਸਰੀਰ ਟੁੱਟਣ ਲੱਗਿਆ ਤੇ ਸ਼ਾਮ ਨੂੰ ਤਕਰੀਬਨ 100 ਤੋਂ ਉੱਪਰ ਬੁਖਾਰ ਹੋ ਗਿਆ। ਉਹ ਤੋਂ ਅਗਲੇ ਦਿਨ ਫਿਰ ਮੈਨੂੰ 103 ਤੋਂ ਉੱਪਰ ਬੁਖਾਰ ਚੜ ਗਿਆ ਜੀ।
ਅੱਛਾ ਜੀ।
ਔਰ ਮੈਂ ਫਿਰ ਟੈਲੀਨੋਲ ਵਗੈਰਾ ਲੈਂਦੇ ਆ ਇੱਥੇ, ਤੇ ਉਹ ਮੈਂ ਦਵਾਈ ਨੀ ਖਾਧੀ ਕੋਈ ਵੀ, ਕਿਉਂਕਿ ਫਿਰ ਬੁਖਾਰ ਫਾਈਟ ਕਰਦਾ ਡਿਜ਼ੀਜ਼ ਨਾਲ ਤੇ ਸਾਨੂੰ ਸਿਸਟਮ ਨੂੰ ਫਾਈਟ ਕਰਨ ਲਈ ਮਦਦ ਕਰਦਾ, ਤੇ ਮੈਂ ਸਿਰ ਤੇ ਪੱਟੀਆਂ ਪੁੱਟੀਆਂ ਕਰਕੇ ਤੇ ਆਪਣਾ ਬੁਖਾਰ ਡਾਊਨ ਕਰ ਲਿਆ ਸੀਗਾ।
ਠੀਕ ਹੈ।
ਤੇ ਉਦੋਂ ਫਿਰ ਥੋੜੇ ਦਿਨ 3-4 ਦਿਨ ਫਿਰ 100 ਬੁਖਾਰ ਰਹਿੰਦਾ ਰਿਹਾ, ਤੇ ਮੈਂ ਟੈਲੀਨੋਲ ਖਾ ਲੈਂਦਾ ਸੀ, ਪਰ 4-5 ਦਿਨ ਤੋਂ ਬਾਅਦ ਹੀ
ਠੀਕ ਹੈ ਜੀ। ਅੱਛਾ, ਜਿਵੇਂ ਤੁਸੀਂ ਦੱਸਿਆ ਵੀ ਮੈਂ ਪਹਿਲਾਂ ਅਵੋਇਡ ਕੀਤੀ ਵੀ ਗੋਲੀਆਂ ਜਿਹੜੀਆਂ ਨਾ ਖਾਧੀਆਂ ਜਾਣ, ਜਿਹੜਾ ਸਰੀਰ ਦਾ ਜਿਹੜਾ ਸਿਸਟਮ ਆ ਹਨਾ ਉਹੀ ਇੰਨੀ ਤਾਕਤ ਦੇ ਨਾਲ ਉਹਦਾ ਮੁਕਾਬਲਾ ਕਰੇ ਤਾਂ ਕਿ ਉਹਨੂੰ ਨੈਚੁਰਲ ਤਰੀਕੇ ਦੇ ਨਾਲ ਤੁਸੀਂ ਰੋਕ ਸਕੋ ਉਸ ਬਿਮਾਰੀ
ਨੂੰ। ਜਿਹਨੇ ਫਲੂਡ ਜ਼ਿਆਦਾ ਅਸੀਂ ਲਵਾਂਗੇ ਉਹ ਸਾਨੂੰ ਮਦਦ ਕਰਦੇ ਆ, ਸਾਡੇ ਸਿਸਟਮ ਨੂੰ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੇ ਹੈਗੇ ਆ
ਜੀ।
ਔਰ ਮੈਂ ਫਿਰ ਐਲਕਲਾਈਨ ਜਿਹੜੀ ਚੀਜ਼ਾਂ ਨਾ ਜਿਹੜੀਆਂ, ਕਿਉਂਕਿ ਇਸ ਗਤੀ ਵਿੱਚ ਜਿਵੇਂ ਵੀ ਵਾਇਰਸ ਜਿਹੜੀ ਜ਼ਿਆਦਾ ਗਰੋ ਕਰਦੇ ਆ, ਐਲਕਲਾਈਨ ਚੀਜ਼ਾਂ ਫਿਰ ਖਾਣੀਆਂ ਸ਼ੁਰੂ ਕੀਤੀਆਂ ਮੈਂ।
ਅੱਛਾ ਜੀ।
ਉਹਦੇ ਨਾਲ ਮੈਨੂੰ ਬਹੁਤ ਫਾਇਦਾ ਹੋਇਆ। ਹਾਂਜੀ।
ਸੋ ਓਂਕਾਰ ਸਿੰਘ ਜੀ, ਸਾਨੂੰ ਜ਼ਰੂਰ ਦੱਸੋ ਵੀ ਤੁਹਾਡੀ ਇਸ ਦੌਰਾਨ ਡਾਇਟ ਕੀ ਰਹੀ, ਜਿਵੇਂ ਤੁਸੀਂ ਕਿਹਾ ਵੀ ਅਲਕਲਾਈਨ ਚੀਜ਼ਾਂ ਜਿਹੜੀਆਂ ਖਾਣੀਆਂ ਸ਼ੁਰੂ ਕੀਤੀਆਂ, ਜੇਕਰ ਸਾਡੇ ਸਰੋਤੇ ਜਾਣਨਾ ਚਾਹੁੰਦੇ ਹੋਣ ਵੀ ਇਸ ਉਮਰ ਦੇ ਵਿੱਚ ਸਿਰਫ ਤੇ ਸਿਰਫ ਇੱਕ ਔਰਗੈਨਿਕ ਡਾਇਟ ਜਾਂ ਫਿਰ ਜਿਹੜੀਆਂ ਆਪਣੇ ਆਪ ਤੇ ਜਿਹੜਾ ਥੋੜਾ ਜਿਹਾ ਕਾਬੂ ਰੱਖ ਕੇ ਤੁਸੀਂ ਇਹਦਾ ਜਿਹੜਾ ਮੁਕਾਬਲਾ ਆ ਉਹ ਕੀਤਾ ਆ, ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਉਹ ਕੀ ਲੈਂਦੇ ਰਹੇ ਤੁਸੀਂ।
ਹਾਂ, ਇੱਕ ਪਾਣੀ ਜਿਹੜਾ ਜੱਗ ਦੇ ਚ ਭਰ ਲਿਆ ਸੀਗਾ, ਉਹਦੇ ਵਿੱਚ ਖੀਰੇ, ਨਿੰਬੂ, ਅਦਰਕ ਤੇ ਪੁਦੀਨਾ ਉਹ ਪਾ ਲਿਆ ਸੀਗਾ, ਤੇ ਉਹ ਪਾਣੀ ਜਿਹੜਾ ਨਾ 2-3 ਘੰਟੇ ਵਿੱਚ ਉਹਦਾ ਅਸਰ ਸ਼ੁਰੂ ਹੋ ਜਾਂਦਾ ਤੇ ਉਹ ਐਲਕਲਾਈਨ ਹੋ ਜਾਂਦਾ ਜੀ। ਉਹ ਪੀਂਦੇ ਰਹੇ ਤੇ ਜਿੰਨਾ ਕੁ ਪੀਣਾ ਓਨਾ ਕੁ ਹੋਰ ਉਹ ਚ ਐਡ ਕਰ ਦਿੰਦਾ ਸੀਗਾ। ਉਹ ਫਿਰ 3 ਤੋਂ ਬਾਅਦ ਤੀਸਰੇ ਦਿਨ ਉਹਦਾ ਸਮਾਨ ਬਦਲ ਲਈਦਾ ਸੀ ਤੇ ਉਹ ਰੋਜ਼ ਪੀਂਦਾ ਰਿਹਾ। ਸ਼ਾਮ ਨੂੰ ਫਿਰ ਮੈਂ ਨਾ ਆਪਣਾ ਨਿੰਬੂ ਔਰ ਗਰਮ ਪਾਣੀ ਉਹਦੇ ਚ ਪਾ ਕੇ ਤੇ 1/2 ਚਮਚਾ ਬੇਕਿੰਗ ਸੋਡਾ ਪਾ ਲੈਂਦਾ ਸੀਗਾ ਜੀ ਉਹਦੇ ਚ।
ਅੱਛਾ ਜੀ।
ਤੇ ਉਹ ਇੱਕ ਚਾਹ ਬਣ ਜਾਂਦੀ ਸੀ, ਉਹ ਮੈਂ ਤਕਰੀਬਨ ਰੋਜ਼ ਸ਼ਾਮ ਨੂੰ ਪੀਂਦਾ ਸੀਗਾ ਜੀ।
ਠੀਕ।
ਉਹਨੇ ਮੈਨੂੰ ਬਹੁਤ ਫਾਇਦਾ ਦਿੱਤਾ।
ਠੀਕ।
ਹਾਂਜੀ
ਠੀਕ ਤੇ ਇਹਦਾ ਮਤਲਬ ਜ਼ਿਆਦਾਤਰ ਜਿਹੜੇ ਤੁਸੀਂ ਲਿਕੁਇਡਸ ਲੈਂਦੇ ਰਹੇ ਉਸ ਸਮੇਂ ਦੌਰਾਨ ਕੀ ਕੋਈ ਸੋਲਿਡ ਡਾਈਟ ਵੀ ਲਈ
ਸੂਪ ਵਗੈਰਾ ਸੋਲਿਡ ਨਹੀਂ ਖਾਧੀ ਪਈ ਸੋਲਿਡ ਕੁਛ ਨੌਸ਼ੀਆ ਮਹਿਸੂਸ ਹੁੰਦਾ ਸੀ ਤਾਂ ਮੈਂ ਅਵੋਇਡ ਕਰਦਾ ਸੀ
ਅੱਛਾ ਜੀ
ਸੂਪ ਵਗੈਰਾ ਜੂਸ ਵਗੈਰਾ ਨਾਰੀਅਲ ਦਾ ਪਾਣੀ ਇਹ ਮੈਂ ਕਾਫੀ ਪੀਤਾ ਤੇ ਉਹਦੇ ਨਾਲ ਮੈਨੂੰ ਬੜਾ ਰਿਲੀਫ ਮਿਲਦਾ ਸੀਗਾ
ਠੀਕ ਤੇ
ਇਹ ਤੋਂ ਇਲਾਵਾ ਫਿਰ ਮੈਂ ਹਾਂਜੀ ਬੋਲੋ
ਨਹੀਂ ਨਹੀਂ ਜੀ ਤੁਸੀਂ ਕੈਰੀ ਆਨ ਕਰੋ ਜੀ
ਹਾਂਜੀ ਫਿਰ ਮੈਂ ਵਿਟਾਮਿਨ ਸੀ ਵਗੈਰਾ ਰੋਜ਼ ਲੈਂਦਾ ਰਿਹਾ 1000 milligram ਦੀ ਦੋ ਟੈਬਲੇਟ ਲੈਂਦਾ ਸੀਗਾ ਉਹਨੇ ਫਾਇਦਾ ਦਿੱਤਾ ਇਹ ਤੋਂ ਇਲਾਵਾ ਜਿੰਜਰ ਜਿਹੜਾ ਜਿੰਜਰ ਉਹ ਦੋ ਤਿੰਨ ਵਾਰੀ ਮੈਂ 4-5 ਪੀਸ ਕੱਟ ਲੈਂਦਾ ਸੀਗਾ ਉਹ ਜਰੂਰ ਖਾਂਦਾ ਸੀਗਾ ਤੇ ਉਸ ਨੇ ਵੀ ਮੈਨੂੰ ਬਹੁਤ ਫਾਇਦਾ ਦਿੱਤਾ ਹੈ
ਠੀਕ ਅੱਛਾ ਕਿੰਨੇ ਕੁ ਦਿਨਾਂ ਬਾਅਦ ਤੁਹਾਨੂੰ ਲੱਗਣ ਲੱਗਿਆ ਕਿ ਹਾਂ ਹੁਣ ਮੇਰੇ ਚ ਜਿਹੜੀ ਬਿਮਾਰੀ ਆ ਉਹ ਹੁਣ ਘੱਟ ਰਹੀ ਆ ਔਰ ਮੈਂ ਆਪਣੇ ਆਪ ਚ ਤੰਦਰੁਸਤ ਮਹਿਸੂਸ ਕਰ ਰਿਹਾ
ਤਕਰੀਬਨ 5 ਦਿਨ ਤੋਂ ਬਾਅਦ
ਠੀਕ ਸੋ 5 ਦਿਨਾਂ ਬਾਅਦ ਤੁਹਾਡੀ ਇਸ ਖੁਰਾਕ ਦੇ ਨਾਲ
4 ਦਿਨਾਂ ਬਾਅਦ ਮੈਨੂੰ ਮਹਿਸੂਸ ਹਾਂਜੀ ਮਹਿਸੂਸ ਹੋਣ ਲੱਗ ਗਿਆ ਵੀ ਮੈਂ ਰਿਕਵਰ ਕਰਦਾ ਮਹਿਸੂਸ ਹੁੰਦਾ ਕਿ ਮੈਨੂੰ ਕੋਈ ਹੁਣ ਅਸਰ ਨਹੀਂ ਹੈਗਾ ਪੇਟ ਵੀ ਠੀਕ ਸੀਗਾ ਤੇ ਸਾਹ ਦੀ ਵੀ ਕੋਈ ਪ੍ਰੋਬਲਮ ਨਹੀਂ ਆਈ ਠੀਕ ਇਹ ਦੱਸਦੇ ਸੀ ਵੀ ਸਾਹ ਤੁਹਾਡਾ ਟੁੱਟਣ ਲੱਗ ਜਾਏਗਾ ਮੈਨੂੰ ਸਾਹ ਦੀ ਕੋਈ ਪ੍ਰੋਬਲਮ ਨਹੀਂ
ਠੀਕ ਠੀਕ ਅੱਛਾ ਉਸ ਤੋਂ ਬਾਅਦ ਓਂਕਾਰ ਸਿੰਘ ਜੀ ਕੀ ਕੋਈ ਟੈਸਟ ਦੁਬਾਰਾ ਵੀ ਹੋਇਆ
ਮੈਂ ਨਾ ਪਹਿਲਾਂ ਕਰਵਾਇਆ ਜੀ ਤੇ ਨਾ ਬਾਅਦ ਚ ਕਰਵਾਇਆ ਬਲਕਿ ਮੇਰੀ ਡਾਟਰ ਇਨ ਲਾ ਨੂੰਹ ਰਾਣੀ ਹੈਗੀ ਆ ਉਹਦੇ ਚ ਕਰਵਾਇਆ ਸੀਗਾ ਤੇ ਉਹਨੂੰ ਪੋਜ਼ਿਟਿਵ ਨਿਕਲਿਆ
ਜੀ
ਤੇ ਉਹ ਵੀ ਸੇਮ ਹੀ ਪ੍ਰੋਟੋਕੋਲ ਤੇ ਬੈਠੀ ਹੈਗੀ ਆ ਪਰ ਉਹ ਕਾਫੀ ਰਿਕਵਰ ਕਰ ਗਈ ਉਹ ਵੀ
ਠੀਕ ਠੀਕ ਸੋ ਜਿਹੜੇ ਇਹਨਾਂ ਲੱਛਣਾਂ ਦੇ ਆਧਾਰ ਤੇ ਤੁਹਾਨੂੰ ਦੱਸਿਆ ਗਿਆ ਕਿ ਜਿਹੜਾ ਕੋਰੋਨਾ ਵਾਇਰਸ ਦੇ ਤੁਸੀਂ ਸ਼ਿਕਾਰ ਹੋ ਚੁੱਕੇ ਹੋ ਹਨਾ ਔਰ ਉਸ ਤੋਂ ਬਾਅਦ ਤੁਸੀਂ ਆਪਣੇ ਆਪ
ਦੇ ਵਿੱਚ ਐਦਾਂ ਜੀ ਕਿ ਆ ਜਿਹੜਾ ਨਾ ਮੁੱਢਲੇ ਦਿਨ ਜਿਹੜੇ ਆ ਇਹ ਤੇ ਜੇ ਬੰਦਾ ਸੰਭਲ ਜਾਏ ਕਿਉਂਕਿ ਬੰਦਾ ਆਪਣੇ ਸਰੀਰ ਨੂੰ ਪਤਾ ਹੁੰਦਾ ਕਿ ਸਾਡੇ ਸਰੀਰ ਦੇ ਕਿਸ ਤਰ੍ਹਾਂ ਰਿਐਕਟ ਕਰਦਾ ਤੇ ਕੀ ਖਾਣਾ ਹੈ ਉਹ ਫਿਰ 4-5 ਦਿਨ ਤੋਂ ਬਾਅਦ ਇਹ ਬਿਮਾਰੀ ਜ਼ਿਆਦਾ ਵੱਧਦੀ ਆ
ਪਰ ਉਹ
ਪਹਿਲਾਂ ਪਹਿਲਾਂ ਸੰਭਲ ਜਾਓ ਤੇ ਕੰਟਰੋਲ ਹੋ ਜਾਂਦਾ ਜੀ
ਠੀਕ ਸੋ ਇਸ ਤੋਂ ਇਲਾਵਾ ਓਂਕਾਰ ਸਿੰਘ ਜੀ ਜਾਣ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਜਿਵੇਂ ਤੁਸੀਂ ਕਿਹਾ ਵੀ ਵਿਲ ਪਾਵਰ ਜਿਹੜੀ ਆ ਉਹ ਵੀ ਮਜ਼ਬੂਤ ਹੋਣੀ ਜ਼ਰੂਰੀ ਹੈ ਹਨਾ ਤੇ ਇਸ ਹਾਲਾਤ ਦੇ ਵਿੱਚ
ਉਹ ਤਾਂ ਹੈ ਹੀ ਆ
ਜੀ
ਉਹ ਇਸ ਤਰ੍ਹਾਂ ਜੀ ਕਿ ਇੰਟਰਨੈਟ ਤੋਂ ਬੜਾ ਕੁਝ ਪਤਾ ਲੱਗ ਜਾਂਦਾ ਐਲਕਲਾਈਨ ਚੀਜ਼ਾਂ ਕਿਹੜੀਆਂ ਹੈਗੀਆਂ ਤੁਸੀਂ ਉਹ ਖਾਓ ਖਾਸ ਕਰ ਇਹਨਾਂ ਦਿਨਾਂ ਦੇ ਵਿੱਚ ਲਿਕੁਰ ਨਹੀਂ ਲੈਣੀ ਚਾਹੀਦੀ ਉਹਦੇ ਨਾਲ ਵੀ ਐਸਿਡਿਟੀ ਹੁੰਦੀ ਹੈ ਤੇ ਸਬਜ਼ੀਆਂ ਜ਼ਿਆਦਾ ਖਾਓ ਤੇ ਪਾਈਨਐਪਲ ਕਹਿੰਦੇ ਉਹਦੇ ਚ ਵੀ ਜਿਹੜੀ ਪੀ ਐਚ ਵੈਲਜੂ ਜ਼ਿਆਦਾ ਹੁੰਦੀ ਹੈ ਜਿਹੜੀ ਪੀ ਐਚ ਵੈਲਜੂ ਤੇ ਜ਼ਿਆਦਾ ਫੂਡ ਅਸੀਂ ਲਵਾਂਗੇ ਉਨੇ ਸਾਨੂੰ ਇਹਦੇ ਨਾਲ ਵਾਇਰਸ ਨਾਲ ਲੜਨ ਦੀ ਸਾਡੀ ਸ਼ਕਤੀ ਆਉਂਦੀ ਹੈਗੀ ਹੈ
ਠੀਕ ਸੋ ਓਂਕਾਰ ਸਿੰਘ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਤੋਂ ਜਾਣ ਕੇ ਕਿ ਤੁਸੀਂ ਇਸ ਉਮਰ ਦੇ ਵਿੱਚ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਬਿਮਾਰੀ ਦਾ ਸਾਹਮਣਾ ਕੀਤਾ ਔਰ ਇਸ ਦੇ ਲੱਛਣਾਂ ਨੂੰ ਜਦੋਂ ਆਪਣੇ ਆਪ ਤੇ ਤੁਸੀਂ ਮਹਿਸੂਸ ਕੀਤਾ ਤੇ ਉਸ ਹਿੰਮਤ ਦੇ ਨਾਲ ਵੀ ਔਰ ਥੋੜਾ ਜਿਹਾ ਆਪਣਾ ਜਿਹੜਾ ਡਾਇਟ ਦਾ ਜਿਹੜਾ ਬਦਲਾ ਲਿਆ ਕਿ ਉਹਦੇ ਨਾਲ ਜੀ ਸੋ ਬਹੁਤ ਬਹੁਤ ਧੰਨਵਾਦ ਤੇ ਅਸੀਂ ਉਮੀਦ ਕਰਾਂਗੇ ਕਿ ਸਾਡੇ ਜਿਹੜੇ ਸਰੋਤੇ ਆ ਉਹ ਜ਼ਰੂਰ ਤੁਹਾਡੇ ਇਸ ਤਜਰਬੇ ਦਾ ਜਿਹੜਾ ਫਾਇਦਾ ਆ ਉਹ ਜ਼ਰੂਰ ਲੈਣਗੇ ਔਰ ਅਸੀਂ ਪਰਮਾਤਮਾ ਅੱਗੇ ਅਰਦਾਸ ਵੀ ਕਰਾਂਗੇ ਤੁਹਾਡੀ ਤੰਦਰੁਸਤੀ ਲਈ ਕਿ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਤੰਦਰੁਸਤੀ ਜਿਹੜੀ ਆ ਉਹ ਜ਼ਰੂਰ ਮਾਣਦੇ
ਰਹੋ ਮੈਂ ਬਹੁਤ ਠੀਕ ਆ 95% ਮੈਂ ਠੀਕ ਆ ਬਿਲਕੁਲ ਠੀਕ ਆ
ਜੀ
ਤੇ ਮੈਂ ਸਾਰਿਆਂ ਲਈ ਸ਼ੁਭ-ਸ਼ਾਵਾਂ ਰੱਖਦਾ ਹਾਂ
ਜੀ
ਤੇ ਸਾਰੀ ਇਸ ਤਰ੍ਹਾਂ ਆਪਣੇ ਆਪ ਦਾ ਖਾਣ ਪੀਣ ਦਾ ਧਿਆਨ ਰੱਖਣ
ਜੀ
ਤੇ ਇਹਦੇ ਚ ਬੰਦਾ ਜਿੱਤ ਜਾਂਦਾ ਹੈ ਕੋਈ ਏਦਾਂ ਦੀ ਗੱਲ ਨਹੀਂ ਹੈ
ਜੀ
ਤੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਮੇਰੀਆਂ ਹਾਂਜੀ
ਬਹੁਤ ਬਹੁਤ ਸ਼ੁਭ ਇੱਛਾਵਾਂ ਸਾਡੇ ਵੱਲੋਂ ਵੀ ਤੁਹਾਨੂੰ ਸ਼ੁਕਰੀਆ ਜੀ
ਥੈਂਕ ਯੂ ਜੀ ਮਿਹਰਬਾਨੀ
ਜੀ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਇਹ ਸਨ ਓਂਕਾਰ ਸਿੰਘ ਹੋਰੀ ਜਿਹੜੇ ਕਿ ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ਤੋਂ ਸਾਡੇ ਨਾਲ ਬਣੇ ਹੋਏ ਸੀਗੇ ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਜਿਹੜੀ ਨੂੰਹ ਰਾਣੀ ਆ ਉਹਨਾਂ ਨੂੰ ਵੀ ਕੋਰੋਨਾ ਜਿਹੜਾ ਆ ਕੋਰੋਨਾ ਵਾਇਰਸ ਜਿਹੜਾ ਆ ਉਹ ਉਹਨੇ ਪ੍ਰਭਾਵਿਤ ਕੀਤਾ ਆ ਔਰ ਇਸ ਵੇਲੇ ਉਹ ਵੀ ਸੇਮ ਪ੍ਰੋਟੋਕੋਲ ਅਪਣਾ ਰਹੇ ਆ ਜਿਹੜਾ ਕਿ ਇਹਨਾਂ ਨੇ ਅਪਣਾਇਆ ਸੀਗਾ ਸੋ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਆਪਣੀ ਵਿਲ ਪਾਵਰ ਮਜ਼ਬੂਤ ਰੱਖਦੇ ਹਾਂ ਔਰ ਥੋੜੀਆਂ ਜਿਹੀਆਂ ਜਿਹੜੀਆਂ ਸਾਵਧਾਨੀਆਂ ਵਰਤਦੇ ਹਾਂ ਤਾਂ ਫਿਰ ਅਸੀਂ ਕਿਸੇ ਵੀ ਤਰੀਕੇ ਜਿਹੜਾ ਆਪਣੇ ਆਪ ਤੋਂ ਜਿਹੜਾ ਇਸ ਬਿਮਾਰੀ ਤੋਂ ਜਿਹੜਾ ਆਪਣੇ ਆਪ ਨੂੰ ਨਿਜ਼ਾਤ ਦਵਾ ਸਕਦੇ ਹਾਂ। ਪਰ ਇਹਦੇ ਲਈ ਪਹਿਲਾਂ ਜਿਹੜੀ ਪਲੈਨਿੰਗ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ, ਹਨਾ। ਜੇਕਰ ਅਸੀਂ ਸਿਰਫ ਘਬਰਾ ਕੇ ਸਹਿਮ ਕੇ ਡਰ ਕੇ ਪਹਿਲਾਂ ਹੀ ਹਾਰ ਮੰਨ ਕੇ ਬੈਠ ਜਾਵਾਂਗੇ ਤਾਂ ਫਿਰ ਸੰਭਵ ਵੀ ਨਹੀਂ ਹੁੰਦਾ। ਇਹਦੇ ਲਈ ਹੌਸਲਾ ਜਿਹੜਾ ਬੜਾ ਜ਼ਰੂਰੀ ਹੈ, ਹਿੰਮਤ ਬੜੀ ਜ਼ਰੂਰੀ ਹੈ ਔਰ ਚੜ੍ਹਦੀ ਕਲਾ ਜਿਹੜੀ ਆ ਉਹ ਤਾਂ ਹੈ ਹੀ ਆ, ਹਨਾ। ਸੋ ਚੜ੍ਹਦੀ ਕਲਾ ਦੇ ਨਾਲ ਜ਼ਿੰਦਗੀ ਜਿਉਣ ਦਾ ਜਿਹੜਾ ਸੁਨੇਹਾ ਆ ਉਹ ਹਮੇਸ਼ਾ ਹੀ ਅਸੀਂ ਦਿੰਦੇ ਰਹੀਏ ਔਰ ਇੱਕ ਦੂਸਰੇ ਨੂੰ ਵੀ ਚੜ੍ਹਦੀ ਕਲਾ ਦਾ ਹੀ ਜਿਹੜਾ ਸੁਨੇਹਾ ਆ ਉਹ ਵੰਡੀਏ, ਤਾਂ ਕਿ ਜਿਹੜੀਆਂ ਵੀ ਕੋਈ ਦਿੱਕਤਾਂ ਜ਼ਿੰਦਗੀ ਦੇ ਵਿੱਚ, ਕੋਈ ਔਕੜਾਂ ਜਿਹੜੀਆਂ, ਹਨਾ, ਦੁਸ਼ਵਾਰੀਆਂ ਜਿਹੜੀਆਂ ਜੇਕਰ ਆਉਂਦੀਆਂ ਵੀ ਆ ਤੇ ਉਹਨਾਂ ਦਾ ਜਿਹੜਾ ਸਾਹਮਣਾ ਆ ਉਹ ਕਰਨ ਦੀ ਜਾਂਚ ਵੀ ਸਾਨੂੰ ਤਾਂ ਹੀ ਆਉਣੀ ਆ ਜੇਕਰ ਅਸੀਂ ਚੜ੍ਹਦੀ ਕਲਾ ਵਾਲੀ ਜਿਹੜੀ ਸੋਚ ਆ ਉਹ ਅਪਣਾਉਂਦੇ ਹਾਂ। ਖੈਰ, ਪ੍ਰੋਗਰਾਮ ਦੇ ਵਿੱਚ ਸਮਾਂ ਇੱਕ ਪਿਆਰੇ ਜੇ ਗੀਤ ਸੁਣਾਉਣ ਦਾ ਵੀ ਹੋ ਗਿਆ। ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਹੀ ਅਗਲਾ ਗੀਤ ਅਸੀਂ ਤੁਹਾਡੀ ਨਜ਼ਰ ਕਰਦੇ ਹਾਂ। ਉਸ ਤੋਂ ਪਹਿਲਾਂ ਸਾਡੇ ਨਾਲ ਘੁੰਮਣ ਸਾਹਿਬ ਦੋ ਵਾਰ ਜੁੜ ਚੁੱਕੇ ਸੀ, ਉਹਨਾਂ ਦਾ ਮੈਸੇਜ ਜਿਹੜਾ ਜ਼ਰੂਰ ਸ਼ਾਮਿਲ ਕਰ ਲਈਏ। ਕਹਿੰਦੇ ਜੀ ਹਰਮਨ ਰੇਡੀਓ ਦੀ ਟੀਮ ਨੂੰ ਕਹਿੰਦੇ ਗਿਆਨ ਬਹੁਤ ਹੈ। ਦੇਖੋ ਜੀ, ਤੁਹਾਡੇ ਸਾਰਿਆਂ ਤੋਂ ਹੀ ਸਾਨੂੰ ਇਹ ਗਿਆਨ ਪ੍ਰਾਪਤ ਹੁੰਦਾ। ਵੈਸੇ ਗਿਆਨ ਵੈਸੇ ਆਪਣੇ ਆਪ ਦੇ ਵਿੱਚ ਤਾਂ ਕੋਈ ਵੀ ਇੰਨਾ ਗਿਆਨਵਾਨ ਨਹੀਂ ਹੁੰਦਾ, ਪਰ ਤੁਹਾਡੇ ਸਾਰਿਆਂ ਦੇ ਨਾਲ ਜਦੋਂ ਸਾਡਾ ਰਾਬਤਾ ਬਣਦਾ ਤੁਹਾਡੇ ਸਾਰਿਆਂ ਤੋਂ ਹੀ ਅਸੀਂ ਤਜਰਬਾ ਜਿਹੜਾ ਆ ਉਹ ਜ਼ਰੂਰ ਹਾਸਲ ਕਰਦੇ ਹਾਂ। ਤੇ ਕਹਿੰਦੇ ਪੰਜਾਬ ਨੂੰ ਤੁਸੀਂ ਸਾਰਿਆਂ ਨੇ ਯਾਦ ਰੱਖਿਆ ਹੋਇਆ ਆ ਤੇ ਤਾਇਆ ਜੀ ਮਲਕੀਤ ਸਿੰਘ ਨੂੰ ਬੜੀ ਰੌਣਕ ਲਾਉਂਦੇ ਆ, ਔਖੇ ਵੇਲੇ ਪਰਮਾਤਮਾ ਨੂੰ ਯਾਦ ਕਰਦੇ ਆ, ਦੁੱਖ ਵੇਲੇ ਸਿਮਰਨ, ਸਭ ਕੋਈ ਕਰੇ ਸੁੱਖ ਮੈਂ ਕਰੇ ਨਾ ਕੋਈ। ਕਹਿੰਦੇ ਬਿਲਕੁਲ ਜੀ, ਔਰ ਮੈਨੂੰ ਲੱਗਦਾ ਹੁੰਦਾ ਵੀ ਸੁੱਖ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ। ਕਹਿੰਦੇ ਮਿੰਟੂ ਬਰਾੜ ਜੀ ਨੇ ਕਿਹਾ ਸੀ ਜਹਾਜ਼ ਦੀ ਬਾਰੀ ਨੂੰ ਹੱਥ ਪੈ ਜਾਵੇ ਸਮੁੰਦਰ ਵਿੱਚ ਡਿੱਗ ਪਈਏ, ਪਰ ਹੁਣ ਲੋਕ ਡਰਨ ਲੱਗ ਪਏ ਆ। ਬਿਲਕੁਲ ਜੀ, ਸਹਿਮ ਤਾਂ ਕਿਸੇ ਵੀ ਚੀਜ਼ ਦਾ ਹੁੰਦਾ ਆ, ਪਰ ਜੇਕਰ ਅਸੀਂ ਉਸ ਸਹਿਮ ਦੇ ਵਿੱਚ ਹੀ ਆਪਣੇ ਆਪ ਨੂੰ ਦਬਾਈ ਜਾਵਾਂਗੇ ਤਾਂ ਫਿਰ ਉਹਦੇ ਵਿੱਚੋਂ ਉਭਾਰ ਕੇ ਨਿਕਲਣਾ ਮੁਸ਼ਕਲ ਹੁੰਦਾ, ਹਨਾ। ਸੋ ਇਸ ਕਰਕੇ ਉਭਰ ਕੇ ਬਾਹਰ ਆਉਣਾ ਜਿਹੜਾ ਆ ਉਹ ਸਾਡੇ ਲਈ ਜ਼ਿਆਦਾ ਜ਼ਰੂਰੀ ਹੈ। ਸੋ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਤੁਸੀਂ ਆਪਣੇ ਜਿਹੜੇ ਸੁਨੇਹੇ ਸਾਡੇ ਨਾਲ ਸਾਂਝੇ ਕੀਤੇ ਆ। ਪ੍ਰੋਗਰਾਮ 'ਚ ਇਸੇ ਤਰ੍ਹਾਂ ਬਣੇ ਰਹੋ, ਫਿਲਹਾਲ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ ਆਉਂਦੇ ਹਾਂ ਵਾਪਸ। ਬਹੁਤ ਜਲਦੀ ਬਣੇ ਰਹੋ, ਜੁੜੇ ਰਹੋ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਗੁਰਦਾਸ ਸੰਧੂ, ਹਰਮਨ ਰੇਡੀਓ ਆਸਟ੍ਰੇਲੀਆ, ਫਿਰ ਪੰਜਾਬੀ ਜਜ਼ਬਾਤ ਪੰਜਾਬੀ ਸੁਣਦੇ ਹਾਂ। ਮੇਰੀ ਪਸੰਦ ਦਾ ਗੀਤ ਸਤਿੰਦਰ ਸਰਤਾਜ ਜੀ ਦਾ ਗਾਇਆ ਹੈ, ਸਰਦਾਰ ਜੀ। ਮੈਨੂੰ ਇਹ ਗੀਤ ਬੜਾ ਆਪਦੇ ਨੇੜੇ ਲੱਗਦਾ ਹੈ ਜਾਂ ਬਹੁਤ ਹੀ ਅੱਛਾ ਲੱਗਦਾ, ਕਿਉਂਕਿ ਪੰਜਾਬ ਦੇ ਵਿੱਚ ਇਸ ਦੀ ਗੱਲ ਕੀਤੀ ਗਈ ਹੈ, ਪੰਜਾਬ ਦੇ ਅਧਿਆਤਮਿਕਤਾ ਦੀ ਗੱਲ ਕੀਤੀ ਗਈ ਹੈ, ਇਤਿਹਾਸ ਦੀ ਗੱਲ ਕੀਤੀ ਗਈ ਹੈ। ਬਹੁਤ ਹੀ ਖੂਬਸੂਰਤ ਇਹਦੇ ਲਿਰਿਕਸ ਨੇ, ਅੱਛਾ ਮਿਊਜ਼ਿਕ ਹੈ ਤੇ ਬਾਕੀ ਬਾ ਕਮਾਲ ਆਵਾਜ਼ ਹੈ। ਸੋ ਆਓ ਸੁਣਦੇ ਹਾਂ, ਮੇਰੀ ਪਸੰਦ ਆਏਗੀ।
ਉਹ ਜਦੋਂ ਕੋਈ ਦੱਸੇ ਉਦੋਂ ਯਾਦ ਆਉਂਦਾ ਸਾਨੂੰ, ਕਿੱਥੇ ਨੀ ਯਾਦ ਕੁਰਬਾਨੀਆਂ ਦੇ, ਨਹੀਂ ਉਹ ਮਾਫ ਹੋਣੇ ਸਰਤਾਜ ਸਿੰਘਾ, ਤੇਰੇ ਕੰਮ ਨੇ ਬੜੇ ਨਾਦਾਨੀਆਂ ਦੇ, ਇਹੋ ਜ਼ਹਿਨ ਚੋਂ ਕਿਸ ਤਰ੍ਹਾਂ ਵਿਸਰੀ ਹੋਏ ਤਵਾਰੀਖ ਬੜ ਮੁੱਲੀ ਸ਼ਹਾਦਤਾਂ ਦੀ, ਚੜਕੇ ਚੜਕੀਆਂ ਤੇ ਆਪਾਂ ਵਾਰ ਸਿੱਖੀ ਇਹੋ ਵੱਖਰੀ ਅਦਾਈ ਇਬਾਦਤਾਂ ਦੀ, ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ, ਸੁਣਿਆ ਇਸ ਕੌਮ ਚ ਬਾਬੀ ਹੋਏ ਦਿਲਦਾਰ ਜੀ, ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ, ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਬਰ ਜਾਨੀ ਦੇ, ਢਿੱਲੀ ਨਾ ਪਈ ਮੈਦਾਨੀ ਉਹ ਜਿਸ ਦੀ ਰਫਤਾਰ ਜੀ, ਸੁਣਿਆ ਇਸ ਕੌਮ ਚ ਬਾਬੀ ਹੋਏ ਦਿਲਦਾਰ ਜੀ, ਇੱਕ ਦਿਨ ਮੈਨੂੰ ਬੰਦਾ ਮਿਲਿਆ ਕੇ ਪੈਂਦਾ ਸੀ ਗੋਲੀ ਸ਼ਹਾਦਤ, ਸਭ ਨੂੰ ਇਹੀ ਚਾਹ ਰਹਿੰਦਾ ਸੀ,
ਜਿਸਮਾਂ ਵਿੱਚ ਕਿਵੇਂ ਦੌੜਦੀ ਸੀ ਬਿਜਲੀ ਦੀ ਤਾਰ ਵੀ ਸੁਣਿਆ ਇਸ ਕੌਮ ਜਵਾਬੀ ਹੋਏ ਦਿਲਦਾਰ ਵੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਦਹਿਸ਼ਤ ਵਿੱਚ ਦਹਿਲ ਦੀਆਂ ਨੀਹਾਂ ਮਜ਼ਬੂਤ ਕਰ ਗਏ ਉਹ ਮਜ਼ਹਬ ਦੇ ਮਹਿਲ ਦੀਆਂ ਤੱਕਣੀ ਸਰਹਿੰਦ ਵਿੱਚ ਜਾ ਕੇ ਮੈਂ ਉਹੀਓ ਦੀਵਾਰ ਵੀ ਸੁਣਿਆ ਇਸ ਕੌਮ ਜਗਾਵੀ ਹੋਏ ਦਿਲਦਾਰ ਵੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਸ਼ੁਕਰ ਗਿਆ ਜੀ ਆਸ਼ਿਕ ਜੋ ਤੇ ਗਾਦਾ ਰਾਖਾ ਮਜ਼ਲੂਮਾ ਦਾ ਜੀ ਤੇ ਦਾਦਾ ਸੀ ਤੇ ਗਾਦਾ ਫਕਰ ਜਰਮੈਲ ਅਨੋਖਾ ਰੱਖਦਾ ਸੀ ਬਾਜ਼ਾ ਨੂੰ ਉਸੇ ਨੇ ਸੁੱਚੇ ਕਰਤਾ ਏ ਝੂਠੇ ਸਰਤਾਜਾ ਨੂੰ ਸ਼ਾਇਰ ਕਲਮਾ ਨੂੰ ਸਮਝਣ ਹੁਣੇ ਆਪਣੀ ਸਲਵਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਉਹ ਕਹਿੰਦਾ ਸਰਦਾਰ ਜੀ ਸੁਣਿਆ ਇਸ ਕੌਮ ਚ ਕਾਫੀ ਹੋਏ ਦਿਲਦਾਰ ਜੀ ਦੱਸੋ ਕੁਝ ਕਿੱਸੇ ਸਾਨੂੰ ਗੰਨਤ ਕੁਰਬਾਨੀ ਦੇ ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਪਰ ਜਾਨੀ ਦੇ ਢਿੱਲੀ ਨਾ ਬਈ ਮੈਦਾਨੀ ਉਹ ਜਿਸ ਦੀ ਰਫਤਾਰ ਜੀ ਸੁਣਿਆ ਇਸ ਕੌਮ ਚ ਕਾਫੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ
ਜੀ ਦੋਸਤੋ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਸੋ ਸਰਦਾਰ ਜੀ ਬਹੁਤ ਹੀ ਪਿਆਰਾ ਗੀਤ ਮੇਰਾ ਬੜਾ ਪਸੰਦੀਦਾ ਗੀਤ ਹੈ ਔਰ ਉਮੀਦ ਕਰਦੀ ਹਾਂ ਤੁਹਾਨੂੰ ਵੀ ਜ਼ਰੂਰ ਪਸੰਦ ਆਇਆ ਹੋਣਾ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਮਾਂ ਹੁਣ ਬਹੁਤ ਥੋੜਾ ਜਿਹਾ ਬਚਿਆ ਪਰ ਇਸ ਬਚੇ ਸਮੇਂ ਦੇ ਵਿੱਚ ਵੀ ਗੱਲਬਾਤ ਅਸੀਂ ਜ਼ਰੂਰ ਬੜੀ ਜ਼ਰੂਰੀ ਤੁਹਾਡੇ ਨਾਲ ਕਰਨੀ ਹੈ ਜਿਵੇਂ ਅਸੀਂ ਕੋਰੋਨਾ ਦੇ ਚਲਦਿਆਂ ਜਿਹੜੇ ਹਾਲਾਤ ਆ ਉਹ ਸਾਂਝੇ ਕਰਦੇ ਆ ਰਹੇ ਹਾਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜੋ ਚੱਲ ਰਿਹਾ ਜਾਂ ਫਿਰ ਇਹਨਾਂ ਦੇਸ਼ਾਂ ਦੇ ਵਿੱਚ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਹਨਾ ਔਰ ਉਹ ਜਜ਼ਬਾਤ ਜਿਹੜੇ ਆ ਉਹ ਸਾਡੇ ਸਾਰਿਆਂ ਦੇ ਵੱਖੋ ਵੱਖਰੇ ਹੁੰਦੇ ਆ ਪ੍ਰਤੀਕਰਮ ਜਿਹੜਾ ਆ ਉਹ ਸਾਡਾ ਸਾਰਿਆਂ ਦਾ ਹੀ ਵੱਖੋ ਵੱਖਰਾ ਹੁੰਦਾ ਜਦੋਂ ਅਸੀਂ ਇਸ ਕੋਰੋਨਾ ਵਾਇਰਸ ਦੇ ਚਲਦਿਆਂ ਜਦੋਂ ਅਸੀਂ ਆਪਣੇ ਬਚਾਅ ਦੀ ਗੱਲ ਕਰਦੇ ਹਾਂ ਤਾਂ ਉਸ ਬਚਾਅ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਧਿਆਨ ਜਿਹੜਾ ਉਹ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਤੇ ਜਾਂਦਾ ਆ ਸੋ ਉਹਨਾਂ ਪਾਬੰਦੀਆਂ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਰਾਹਤ ਆ ਉਹ ਨਹੀਂ ਦਿੱਤੀ ਗਈ ਸੋ ਜੇਕਰ ਇਸ ਤਰ੍ਹਾਂ ਦੀ ਕੋਈ ਰਾਹਤ ਦੇਣ ਦੀ ਗੱਲ ਕਿਸੇ ਵੀ ਸਰਕਾਰ ਵੱਲੋਂ ਕੀਤੀ ਜਾਂਦੀ ਆ ਤਾਂ ਉਹ ਪਹਿਲਾਂ ਧਿਆਨ ਦੇ ਵਿੱਚ ਸਾਡੇ ਆਉਣੀ ਜ਼ਰੂਰੀ ਹੁੰਦੀ ਆ ਪਰ ਅਜੇ ਤੱਕ ਜੇ ਦੇਖਿਆ ਜਾਵੇ ਤਾਂ ਕਿਸੇ ਵੀ ਦੇਸ਼ ਦੇ ਹਾਲਾਤ ਜਿਹੜੇ ਆ ਉਹ ਦੇ ਵਿੱਚ ਨਹੀਂ ਕਿਸੇ ਵੀ ਮੁਲਕ ਨੇ ਅਜੇ ਪ੍ਰਾਪਤ ਕੀਤੀ ਕਿ ਇਹਨਾਂ ਪਾਬੰਦੀਆਂ ਤੋਂ ਰਾਹਤ ਮਿਲ ਸਕੇ ਔਰ ਆਉਣ ਵਾਲੇ ਬਹੁਤ ਸਾਰੇ ਮਹੀਨਿਆਂ ਤੱਕ ਵੀ ਲੱਗ ਰਿਹਾ ਆ ਕਿ ਇੰਨੀ ਜਲਦੀ ਜਿਹੜੀ ਰਾਹਤ ਵਾਲੀ ਕੋਈ ਗੱਲ ਆ ਉਹ ਸੰਭਵ ਵੀ ਨਹੀਂ ਆ ਔਰ ਇਹਨਾਂ ਪਾਬੰਦੀਆਂ ਦੇ ਵਿੱਚ ਜੇਕਰ ਰਾਹਤ ਦੇਣ ਦੀ ਗੱਲ ਕਿਸੇ ਸਰਕਾਰ ਵੱਲੋਂ ਨਹੀਂ ਕੀਤੀ ਗਈ ਤਾਂ ਫਿਰ ਅਸੀਂ ਜੇਕਰ ਇਹਨਾਂ ਪਾਬੰਦੀਆਂ ਦੀ ਉਲੰਘਣਾ ਕਰ ਰਹੇ ਹਾਂ ਤਾਂ ਫਿਰ ਕਿਤੇ ਨਾ ਕਿਤੇ ਅਸੀਂ ਬਹੁਤ ਵੱਡੀ ਗਲਤੀ ਕਰ ਰਹੇ ਹਾਂ ਹਨਾ ਔਰ ਖਤਰਾ ਜਿਹੜਾ ਆ ਸਿਰਫ ਆਪਣੇ ਲਈ ਨਹੀਂ ਸਹੇੜ ਰਹੇ ਸਗੋਂ ਆਪਣੇ ਆਲੇ ਦੁਆਲੇ ਦੇ ਲਈ ਵੀ ਸਹੇੜ ਰਹੇ ਹਾਂ ਸਮਾਜ ਦੇ ਲਈ ਵੀ ਸਹੇੜ ਰਹੇ ਹਾਂ ਅਸੀਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵਧਾਈਆਂ ਦਿੱਤੀਆਂ ਵਿਸਾਖੀ ਦੀਆਂ ਖਾਲਸਾ ਸਾਜਣਾ ਦਿਹਾੜੇ ਦੀਆਂ ਸੋ ਜਦੋਂ ਖਾਲਸਾ ਸਾਜਣਾ ਦਿਹਾੜੇ ਦੀ ਗੱਲ ਕਰਦੇ ਹਾਂ ਤਾਂ ਇੱਕ ਉਸ ਨਵੀਂ ਕੌਮ ਦੀ ਗੱਲ ਹੁੰਦੀ ਆ ਜਿਸ ਨੂੰ ਖਾਲਸ ਕੌਮ ਜਿਸ ਨੂੰ ਖਾਲਸਾ ਕਿਹਾ ਜਾਂਦਾ ਹੈ ਹਨਾ ਔਰ ਉਸ ਸਿੱਖ ਧਰਮ ਦੀ ਨੀਂਹ ਜਿਹੜੀ ਸ੍ਰੀ ਗੁਰੂ ਨਾਨਕ ਸਾਹਿਬ ਨੇ ਰੱਖੀ ਸੀ ਔਰ ਉਸ ਨੂੰ ਖਾਲਸ ਰੂਪ ਦੇ ਵਿੱਚ ਤਿਆਰ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਸਾਹਮਣੇ ਲਿਆਂਦਾ ਦੁਨੀਆਂ ਦੇ ਔਰ ਉਸ ਪਛਾਣ ਦੇ ਨਾਲ ਅਸੀਂ ਦੁਨੀਆਂ ਭਰ ਦੇ ਵਿੱਚ ਵੱਖਰੇ ਤੌਰ ਤੇ ਜਾਣੇ ਜਾਂਦੇ ਆ, ਪਛਾਣੇ ਜਾਂਦੇ ਆ, ਔਰ ਓਹਦੇ ਲਈ ਬਹੁਤ ਸਾਰੇ ਜਿਹੜੇ ਗੁਣ ਆ ਹਨਾ ਉਹ ਪਹਿਲਾਂ ਪਛਾਣੇ ਜਾਂਦੇ ਆ ਕਿ ਜਿਹੜਾ ਖਾਲਸਾ ਉਹ ਕਿਸ ਤਰ੍ਹਾਂ ਦਾ ਹੁੰਦਾ ਆ ਹਨਾ। ਉਹਦੇ ਲਈ ਦੇਖੋ ਪਹਿਲਾਂ ਪੰਜ ਪਿਆਰਿਆਂ ਨੂੰ ਚੁਣਿਆ ਗਿਆ, ਉਹਨਾਂ ਦੇ ਸਿਰ ਚਾਹੇ ਮੰਗੇ ਗਏ, ਉਹਦੇ ਵਿੱਚ ਸਿਰ ਮੰਗਣ ਦੇ ਪਿੱਛੇ ਵੀ ਬਹੁਤ ਤਰ੍ਹਾਂ ਦੇ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਧਾਰਨਾਵਾਂ ਹੋ ਸਕਦੀਆਂ, ਪਰ ਅਸਲ ਦੇ ਵਿੱਚ ਸਿਰ ਦੇਣਾ ਕੀ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ, ਆਪਣੇ ਹਉਮੈ ਜਿਹੜੀ ਆ ਉਹਨੂੰ ਤਿਆਗ ਦੇਣਾ, ਔਰ ਉਸ ਸਮਰਪਣ ਦੀ ਭਾਵਨਾ ਦੇ ਨਾਲ ਅਸੀਂ ਦੂਜਿਆਂ ਦੇ ਲਈ ਅੱਗੇ ਹੋ ਕੇ ਤੁਰਨਾ, ਔਰ ਦੂਜਿਆਂ ਦੇ ਭਲੇ ਦੇ ਲਈ, ਦੂਜਿਆਂ ਦੇ ਫਾਇਦੇ ਦੇ ਲਈ ਅਸੀਂ ਕੀ ਕਰ ਸਕਦੇ ਹਾਂ ਹਨਾ। ਔਰ ਉਸ ਖਾਲਸੇ ਨੂੰ ਇਹਨਾਂ ਗੁਣਾਂ ਦਾ ਜਿਹੜਾ ਵਾਸਤਾ ਦੇ ਕੇ ਗੁਰੂ ਸਾਹਿਬ ਨੇ ਸਜਾਇਆ ਸੀਗਾ। ਔਰ ਜਦੋਂ ਅੱਜ ਕੁਛ ਕੁ ਇੱਕਾ ਦੁੱਕਾ ਜਿਹੜੀਆਂ ਘਟਨਾਵਾਂ ਅਸੀਂ ਦੇਖਦੇ ਹਾਂ ਜਦੋਂ ਵਾਪਰਦੀਆਂ ਉਹ ਪੰਜਾਬ ਦੇ ਉਸ ਜ਼ਮੀਨੀ ਪੱਧਰ ਦੇ ਉੱਤੇ, ਔਰ ਜਿਨ੍ਹਾਂ ਦੇ ਵਿੱਚ ਅਸੀਂ ਅੱਜ ਕੋਰੋਨਾ ਦੇ ਚੱਲਦਿਆਂ ਜਦੋਂ ਹਾਲਾਤ ਸਰਕਾਰ ਦੀਆਂ ਪਾਬੰਦੀਆਂ ਵਾਲੇ ਹੋ ਗਏ ਆ, ਔਰ ਉਹਨਾਂ ਪਾਬੰਦੀਆਂ ਨੂੰ ਉਲੰਘਣ ਦੇ ਵਿੱਚ ਜਦੋਂ ਅਸੀਂ ਕਿਤੇ ਨਾ ਕਿਤੇ ਕੁਤਾਹੀ ਵਰਤਦੇ ਹਾਂ ਤਾਂ ਫਿਰ ਜਿਹੜੀ ਪੁਲਿਸ ਜਾਂ ਪ੍ਰਸ਼ਾਸਨ ਆ ਉਹ ਵੀ ਸਾਡੇ ਨਾਲ ਸਖ਼ਤ ਤਰੀਕੇ ਦੇ ਨਾਲ ਪੇਸ਼ ਆਉਂਦਾ ਆ। ਬਹੁਤ ਸਾਰੀਆਂ ਪੁਲਿਸ ਵੱਲੋਂ ਇਹੋ ਜਿਹੀਆਂ ਕਾਰਵਾਈਆਂ ਪਿਛਲੇ ਦਿਨੀ ਦੇਖਣ ਦੇ ਵਿੱਚ ਆਈਆਂ, ਔਰ ਉਹਦਾ ਪ੍ਰਤੀਕਰਮ ਜਿਹੜਾ ਲੋਕਾਂ ਵੱਲੋਂ ਵੀ ਦੇਖਣ ਦੇ ਵਿੱਚ ਆਇਆ। ਇਸ ਵੇਲੇ ਸਾਡੇ ਨਾਲ ਕਿਰਪਾਲ ਸਿੰਘ ਹੁਣੀ ਵੀ ਬਣੇ ਹੋਏ ਨੇ ਰੇਡੀਓ ਤੇ, ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਦੇ ਸਾਰੇ ਦਰਸ਼ਕਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸੋ ਕਿਰਪਾਲ ਜੀ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਵੀ ਜਿਹੜਾ ਪ੍ਰਤੀਕਰਮ ਕੁਛ ਘਟਨਾਵਾਂ ਦਾ ਦੇਖਣ ਦੇ ਵਿੱਚ ਆਇਆ ਪੰਜਾਬ ਦੇ ਵਿੱਚ, ਅਸੀਂ ਖਾਲਸਾ ਦਿਵਸ ਮਨਾਇਆ, ਖਾਲਸਾ ਸਾਜਨਾ ਦਿਹਾੜਾ ਕੱਲ ਮਨਾਇਆ, ਪਰ ਉਹਦੇ ਚੱਲਦਿਆਂ ਬਹੁਤ ਸਾਰੀਆਂ ਜਿਹੜੀਆਂ ਨਿਊਜ਼ ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਇਹੋ ਜਿਹੀਆਂ ਵੀ ਸੁਣਨ ਨੂੰ ਮਿਲੀਆਂ ਕਿ ਇੱਕ ਨਿਹੰਗ ਸਿੰਘ ਵੱਲੋਂ ਕੁਛ ਕੁਤਾਹੀ ਜਿਹੜੀ ਵਰਤੀ ਗਈ, ਉਲੰਘਣਾ ਜਿਹੜੀ ਪਾਬੰਦੀਆਂ ਦੀ ਕੀਤੀ ਗਈ, ਪੁਲਿਸ ਦੇ ਨਾਲ ਟਾਕਰਾ ਹੋਇਆ, ਇੱਕ ਹਮਲਾ ਇਹੋ ਜਿਹਾ ਹੋਇਆ ਪੁਲਿਸ ਦੇ ਉੱਤੇ, ਔਰ ਉਹਦੇ ਵਿੱਚ ਉਹਨੂੰ ਜ਼ਖਮੀ ਵੀ ਕੀਤਾ ਗਿਆ ਇੱਕ ASI ਨੂੰ ਹਨਾ। ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਜਿਹੜਾ ਲੋਕਾਂ ਦਾ ਜਿਹੜਾ ਇੱਕ ਪ੍ਰਤੀਕਰਮ ਆ ਉਹ ਦੇਖਣ ਨੂੰ ਮਿਲਿਆ ਕਿ ਉਹਨਾਂ ਨੇ ਨਿਹੰਗਾਂ ਦੀ ਜਿਹੜੀ ਛਵੀ ਆ ਉਹਦੇ ਉੱਤੇ ਬਹੁਤ ਸਾਰੇ ਕਿੰਤੂ ਪ੍ਰੰਤੂ ਕੀਤੇ, ਸਿੱਖਾਂ ਦੇ ਉੱਤੇ ਬਹੁਤ ਸਾਰੇ ਕਿੰਤੂ ਪ੍ਰੰਤੂ ਜਿਹੜੇ ਆ ਉਹ ਹੋਣੇ ਸ਼ੁਰੂ ਹੋ ਗਏ, ਜਦਕਿ ਹਾਲਾਤ ਜਿਹੜੇ ਉਹ ਵੱਖਰੀ ਤਰ੍ਹਾਂ ਦੇ ਆ। ਇੱਥੇ ਮੈਨੂੰ ਲੱਗਦਾ ਕਿ ਧਰਮ ਦੇ ਨਾਲ ਜੋੜ ਕੇ ਗੱਲ ਕਰਨੀ ਜਿਹੜੀ ਆ ਉਹ ਜਾਇਜ਼ ਨਹੀਂ ਆ ਹਨਾ, ਪਰ ਜਦੋਂ ਅਸੀਂ ਹਾਲਾਤ ਦੇਖਦੇ ਹਾਂ ਕਿ ਆਪਣੇ ਉੱਥੇ ਕੋਈ ਛੋਟਾ ਜਿਹਾ ਇੱਕ ਮੁੱਦਾ ਜਿਹੜਾ ਆ ਉਹ ਮਿਲਣਾ ਚਾਹੀਦਾ, ਇੱਕ ਮਸਲਾ ਮਿਲਣਾ ਚਾਹੀਦਾ ਆ, ਜਿਹਨੂੰ ਫਿਰ ਬਾਅਦ ਵਿੱਚ ਕਹਿੰਦੇ ਹੁੰਦੇ ਵੀ ਇੱਕ ਚੰਗਾਰੀ ਜਿਹੜੀ ਆ ਉਹਦੀ ਲੋੜ ਹੁੰਦੀ ਆ, ਬਾਅਦ ਚੋਂ ਅੱਗ ਬਣ ਕੇ ਭੜਕ ਵੀ ਜਾਂਦੀ ਆ, ਛੇਤੀ ਭੜਕ ਜਾਂਦੀ ਆ ਹਨਾ। ਤੁਸੀਂ ਇਹੋ ਜਿਹੇ ਸਿਸਟਮ ਦੇ ਉੱਤੇ ਕੀ ਕਹਿਣਾ ਚਾਹੋਗੇ?
ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਇਹ ਕਾਰਾ ਹੋਇਆ ਇੱਕ ਨਿੰਦਨ ਯੋਗ ਸੀ, ਅਸੀਂ ਕਿਸੇ ਵੀ ਇਹ ਟਾਲਿਆ ਜਾ ਸਕਦਾ ਸੀਗਾ, ਪਰ ਇਹਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਵੀ ਇਹਦੇ ਵਿੱਚ ਪੁਲਿਸ ਵਾਲਿਆਂ ਦੀ ਗਲਤੀ ਹੈ ਜਾਂ ਨਿਹੰਗ ਸਿੰਘ ਦੀ ਗਲਤੀ ਹੈ। ਜੇ ਦੋਨੇ ਤਰ੍ਹਾਂ ਸੰਜਮ ਨਾਲ ਕੰਮ ਲੈਂਦੀਆਂ ਤਾਂ ਹੋ ਸਕਦਾ ਇਹ ਵਰਤਾਰਾ ਟਲ ਸਕਦਾ ਸੀ। ਤੇ ਦੂਸਰੀ ਗੱਲ ਇਹ ਸੀਗੀ ਕਿ ਚਾਹੇ ਪੁਲਿਸ ਆ ਚਾਹੇ ਨਿਹੰਗ ਸਿੰਘ ਆ, ਪਰ ਇਹਨਾਂ ਦੇ ਉੱਪਰ ਇੱਕ ਪ੍ਰਸ਼ਾਸਨ ਜਿਹੜਾ ਉਹ ਕੰਮ ਕਰਦਾ ਹੈ, ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਇਹ ਗਲਤੀ ਰਹੀ ਹੈ ਕਿ ਉਹ ਲੋਕਾਂ ਨੂੰ ਐਜੂਕੇਟ ਕਰਨ ਲਈ ਜਾਂ ਲੋਕਾਂ ਤੱਕ ਉਹ ਸਿਸਟਮ ਦੀ ਆਵਾਜ਼ ਪਹੁੰਚਾਉਣ ਤੱਕ ਕਿਸੇ ਤਰ੍ਹਾਂ ਨਾ ਕਾਮਯਾਬ ਰਹੇ ਆ, ਜਿਸ ਕਰਕੇ ਇਹੋ ਜਿਹੀਆਂ ਪ੍ਰੋਬਲਮ ਆ ਰਹੀਆਂ
ਜੀ।
ਤੇ ਦੂਸਰੀ ਗੱਲਾਂ ਦੀ, ਜਿੱਥੇ ਤੱਕ ਪੁਲਿਸ ਦਾ ਸਵਾਲ ਹੈ ਕਿ ਇਸ ਕਾਰਜ ਤੋਂ ਪਹਿਲਾਂ ਜੋ ਅਸੀਂ ਦੇਖਿਆ ਕਿ ਪੁਲਿਸ ਨੇ ਖੁਦ ਇਹੋ ਜਿਹੀਆਂ ਵੀਡੀਓ ਜਿਹੜੀਆਂ ਮੀਡੀਆ ਦੇ ਉੱਤੇ ਉਹਨਾਂ ਨੇ ਪਾਈਆਂ, ਜਿਹਦੇ ਵਿੱਚ ਕਿਸੇ ਗਰਭਵਤੀ ਔਰਤ ਦੇ ਪਤੀ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਜਾਂ ਹੋਰ ਛੋਟੀ ਛੋਟੀਆਂ ਬੱਚੀਆਂ ਨੂੰ ਵੀ ਜਿਹੜਾ ਆ ਉਹ ਮਤਲਬ ਗੰਡ ਬੈਠਕਾਂ ਕਢਵਾਈਆਂ ਗਈਆਂ। ਪਰ ਇਸ ਇਹ ਜੇ ਕਾਰਜ ਦੇ ਉੱਤੇ ਲੋਕਾਂ ਦਾ ਜਿਹੜਾ ਆ ਉਹ ਯਕੀਨ ਹੈ ਪੁਲਿਸ ਤੋਂ ਚੱਕਿਆ ਜਾਂਦਾ ਹੈ
ਜੀ।
ਤੇ ਇਹੋ ਜਿਹੇ ਕਾਰਜ ਪਰ ਜੇ ਤੁਸੀਂ ਇਸ ਨੂੰ ਇੱਕ ਆਮ ਇਨਸਾਨ ਦੇ ਤੌਰ ਤੇ ਦੇਖਦੇ ਹੋ ਤਾਂ ਆਮ ਇਨਸਾਨ ਤੇ ਹਮੇਸ਼ਾ ਇਹੀ ਕਹੇਗਾ ਕਿ ਜੋ ਪੁਲਿਸ ਦੇ ਉੱਤੇ ਜਿਹੜਾ ਇਹ ਅਟੈਕ ਨਹੀਂ ਹੋਣਾ ਚਾਹੀਦਾ ਸੀ
ਜੀ ਜੀ।
ਪਰ ਜੇ ਇਹ ਤੁਸੀਂ ਜਿਹੜਾ ਕਾਂਡ ਇਹਨੂੰ ਉਸ ਵਿਅਕਤੀ ਵੱਲੋਂ ਦੇਖਿਆ ਜਾਵੇ ਜਿਹਦੇ ਉੱਤੇ ਅਟੈਕ ਹੋਇਆ ਸੀ, ਜਿਹਦੀ ਗਰਭਵਤੀ ਪਤਨੀ ਦੇ ਸਾਹਮਣੇ ਉਹਦੇ ਉੱਤੇ ਅਟੈਕ ਕੀਤਾ ਜਾਵੇ ਤਾਂ ਉਹ ਇਹ ਕਹੇਗਾ ਬਹੁਤ ਵਧੀਆ ਹੋਇਆ
ਜੀ ਜੀ।
ਤੇ ਇਸ ਨੂੰ ਜੇ ਤੁਸੀਂ ਧਾਰਮਿਕ ਰੰਗ ਤੋਂ ਲੈ ਕੇ ਚੱਲੋਗੇ, ਜੇ ਸਿੱਖਾਂ ਦੇ ਨਜ਼ਰੀਏ ਤੋਂ ਲੈ ਕੇ ਚੱਲੋਗੇ ਤਾਂ ਸਿੱਖਾਂ ਨੇ ਵੱਲੋਂ ਇਹ ਕਹਿ ਜਾਊਗਾ ਵੀ ਇਹ ਸਿੰਘ ਨਿਹੰਗ ਸਿੰਘ ਜਿਹੜੀ ਆ ਇਹਨਾਂ ਦੇ ਉੱਤੇ ਕਿਸੇ ਵੀ ਰੂਲ ਜਾਂ ਕਿਸੇ ਪਾਰਟੀ ਦਾ ਰੂਲ ਨਹੀਂ ਚੱਲਦਾ, ਇਹ ਇੰਡੀਪੈਂਡੈਂਟ ਹੁੰਦੇ ਆ
ਜੀ ਜੀ।
ਇਸ ਨੂੰ ਤੁਸੀਂ ਕੱਟੜਪੰਥੀਆਂ RSS ਜਾਂ ਦੂਸਰੀ ਸੇਵਾ ਪੰਥੀਆਂ ਵੱਲੋਂ ਲੈ ਕੇ ਚੱਲੋਗੇ ਤਾਂ ਉਹ ਕਹਿਣਗੇ ਜੀ ਇਹ ਤਾਂ ਜੀ ਨਿਹੰਗ ਸਿੰਘ ਜਿਹੜੇ ਆ ਇਹ ਅੱਤਵਾਦੀ ਹੈ।
ਬਿਲਕੁਲ,
ਹਰੇਕ ਦਾ ਸੋਚਣ ਦਾ ਨਜ਼ਰੀਆ ਆਪਣਾ ਹੋਏਗਾ, ਲੇਕਿਨ ਜਿਹੜਾ ਪ੍ਰਸ਼ਾਸਨ ਹੈ ਓਹਨੂੰ ਕੋਨਫੀਡੈਂਸ ਵਿਚ ਲੈ ਕੇ ਚੱਲਣਾ ਚਾਹੀਦਾ ਸੀਗਾ ਵੀ ਇਸ ਵਰਤਾਰੇ ਦੇ ਪਿੱਛੇ ਕੀ ਰੀਜ਼ਨ ਸੀਗਾ, ਕੀ ਨਿਹੰਗ ਸਿੰਘ ਉਹ ਕਿਸ ਕੰਮ ਵਾਸਤੇ ਆਏ ਸੀ, ਤੇ ਬਾਜੋ ਸੁਣਨ ਵਿਚ ਆ ਰਿਹਾ ਵੀ ਉਹ ਗੁਰਦੁਆਰਾ ਸਾਹਿਬ ਵਾਸਤੇ ਰਸ ਲੈਣ ਵਾਸਤੇ ਗਏ ਸੀਗੇ, ਤੇ ਹੁਣ ਤੁਹਾਨੂੰ ਇਹ ਵੀ ਪਤਾ ਕਿ ਇਸ ਲਾਕਡਾਊਨ ਦੇ ਵਿਚ ਬਹੁਤ ਸਾਰੇ ਗੁਰਦੁਆਰਾ ਜਥੇਬੰਦੀਆਂ ਜਿਹੜੀਆਂ ਉਹ ਲੰਗਰ ਲਗਾ ਰਹੀਆਂ, ਜਿਹਨਾਂ ਦੇ ਕੋਲ ਲੰਗਰ ਨਹੀਂ ਹੈਗਾ ਉਹਨਾਂ ਨੂੰ ਲੰਗਰ ਪਹੁੰਚਾ ਰਹੀਆਂ
ਜੀ।
ਤਾਂ ਇਹ ਮੇਰਾ ਸੋਚਣਾ ਹੈ ਕਿ ਇਸ ਮਸਲੇ ਨੂੰ ਨਜਿੱਠਿਆ ਜਾ ਸਕਦਾ ਸੀ ਪੁਲਿਸ ਆਪ ਨਾਲ ਰਲ ਕੇ ਉਹਨਾਂ ਨੂੰ ਜੇ ਉਹ ਗੁਰਦੁਆਰਾ ਸਾਹਿਬ ਵਾਸਤੇ ਲੰਗਰ ਲੈਣ ਆਏ ਸੀ ਜਾਂ ਸਬਜ਼ੀਆਂ ਲੈਣ ਆਏ ਸੀ ਤਾਂ ਉਹਨਾਂ ਦੇ ਨਾਲ ਹੈਲਪ ਕਰਕੇ ਤਾਂ ਉਹਨਾਂ ਨੂੰ ਇਸ ਤੋਂ ਕੱਢਿਆ ਜਾ ਸਕਦਾ ਸੀ, ਰੈਦਰ ਦੈਨ ਕਿ ਜਿਹੜਾ ਮਰਜ਼ੀ ਦੇਖੇ ਉਹਦੇ ਤੇ ਲਾਠੀਆਂ ਚਲਾਈਆਂ ਜਾਣ।
ਜੀ ਜੀ ਬਿਲਕੁਲ, ਸੋ ਬਿਲਕੁਲ ਉਹਦੇ ਪਿਛੋਕੜ ਦੇ ਵਿੱਚ ਜਿਹੜੀ ਘਟਨਾ ਵਾਪਰੀ ਕਿਉਂ ਉਹਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਜਿਵੇਂ ਤੁਸੀਂ ਦੱਸਿਆ ਵੀ ਅਸਲ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਦੇ ਲਈ ਹੀ ਸਬਜ਼ੀਆਂ ਲੈਣ ਆਏ ਸੀਗੇ ਜਾਂ ਰਸਦ ਜਿਹੜੀ ਸੀ ਉਹਨਾਂ ਨੇ ਲੈਣੀ ਸੀਗੀ, ਹਨਾ, ਰਾਸ਼ਨ ਲੈਣਾ ਸੀਗਾ, ਪਰ ਕਿਉਂ ਉਹਨਾਂ ਨੂੰ ਉਸ ਪੱਧਰ ਤੱਕ ਜਾਣਾ ਪਿਆ ਕਿ ਜਿਹੜਾ ਉਹ ਹਮਲਾਵਰ ਰੋਕਿਆ ਜਿਹੜਾ ਉਹਨਾਂ ਨੇ ਅਪਣਾਇਆ। ਖੈਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਕਿਰਪਾਲ ਜੀ ਜਿਹੜੀ ਪੁਲਿਸ ਦੀ ਜਿਹੜੀ ਕਾਰਵਾਈ ਆ ਉਹ ਇਸ ਵੇਲੇ ਮੈਨੂੰ ਲੱਗਦਾ ਵੀ ਜ਼ਰੂਰੀ ਵੀ ਬਹੁਤ ਆ ਕਿ ਜੇ ਅਸੀਂ ਭਾਰਤ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਆਬਾਦੀ ਇੰਨੀ ਕੁ ਜ਼ਿਆਦਾ ਆ ਕਿ ਜੇਕਰ ਥੋੜੀ ਵੀ ਉੱਥੇ ਅਣਗਹਿਲੀ ਵਰਤੀ ਜਾਂਦੀ ਆ ਤਾਂ ਫਿਰ ਉਹਦੇ ਸਿੱਟੇ ਕੀ ਹੋ ਸਕਦੇ, ਉਹਦਾ ਅੰਜਾਮ ਕੀ ਹੋ ਸਕਦਾ, ਇਹ ਆਪਾਂ ਸਾਰੇ ਜਾਣਦੇ ਹਾਂ, ਹਨਾ। ਪਰ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਜੇ ਇਹਨੂੰ ਅਸੀਂ ਧਰਮ ਦੇ ਨਾਲ ਜੋੜ ਕੇ ਦੇਖਦੇ ਹਾਂ ਤਾਂ ਬਹੁਤ ਸਾਰੀਆਂ ਇਹਦੇ ਪਿਛੋਕੜ ਚ ਵੀ ਘਟਨਾਵਾਂ ਇੱਦਾਂ ਦੀਆਂ ਹੋਈਆਂ, ਹਨਾ। 25 ਮਾਰਚ ਨੂੰ ਕਹਿੰਦੇ ਵੀ ਥਾਣਾ ਛੇਹਰਟਾ ਦੇ ਅਧੀਨ ਇੱਕ ਪਿੰਡ ਆਉਂਦਾ ਆ ਕਾਲਾ, ਸੋ ਉੱਥੇ ਕਹਿੰਦੇ ਕੋਰੋਨਾ ਕਰਫਿਊ ਦੌਰਾਨ ਕਰਿਆਨੇ ਦੀ ਦੁਕਾਨ ਖੁਲਵਾਉਣ ਨੂੰ ਲੈ ਕੇ ਪੁਲਿਸ ਵਾਲੇ ਤੇ ਇੱਕ ਪੁੱਤਰ ਨੇ ਕੀ ਕੀਤਾ ਵੀ ਇੱਕ ਵਿਅਕਤੀ ਹੈ ਜਿਹਦਾ ਨਾਮ ਦਵਿੰਦਰ ਸਿੰਘ ਹੈ ਉਹਦੀ ਵੱਖੀ ਦੇ ਵਿੱਚ ਗੋਲੀ ਮਾਰ ਕੇ ਉਹਨੂੰ ਗੰਭੀਰ ਜ਼ਖਮੀ ਕੀਤਾ, ਠੀਕ ਹੈ, ਔਰ ਉਸ ਤੋਂ ਬਾਅਦ ਉਹਨੂੰ ਇੱਕ ਪ੍ਰਾਈਵੇਟ ਹਸਪੀਟਲ 'ਚ ਦਾਖਲ ਵੀ ਕਰਵਾਇਆ ਗਿਆ, ਪਰ ਉੱਥੇ ਉਹ ਜਿਹੜਾ ਵਿਅਕਤੀ ਸੀਗਾ ਦਵਿੰਦਰ ਸਿੰਘ ਉਹਨੇ ਜ਼ਖਮਾਂ ਦੀ ਜਿਹੜੀ ਤਾਬ ਹੈ ਉਹ ਨਹੀਂ ਚੱਲੀ ਔਰ ਉਹਦੀ ਉੱਥੇ ਮੌਤ ਵੀ ਹੋ ਗਈ, ਹਨਾ। ਜੇਕਰ ਹੁਣ ਇਹਨੂੰ ਰੰਗਤ ਦੇਣੀ ਹੋਵੇ ਜਦੋਂ ਅਸੀਂ ਧਾਰਮਿਕ ਰੰਗਤ ਦੀ ਗੱਲ ਕਰਦੇ ਹਾਂ ਤਾਂ ਫਿਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਵਰਤਾਰਾ ਆ ਇਹ ਜਿਹੜੀ ਇੱਕ ਘਟਨਾ ਆ ਇਹ ਵੀ ਕਾਫੀ ਨਿੰਦਣ ਯੋਗ ਆ, ਪਰ ਇਹਦਾ ਜਿਹੜਾ ਖੁਲਾਸਾ ਉਹ ਕਿਤੇ ਵੀ ਨਹੀਂ ਹੁੰਦਾ, ਕਿਤੇ ਵੀ ਪਤਾ ਨਹੀਂ ਲੱਗਦਾ ਕਿ ਇਹੋ ਜਿਹੀ ਵੀ ਕੋਈ ਘਟਨਾ ਜਿਹੜੀ ਆ ਉਹ ਵਾਪਰੀ ਆ ਔਰ ਇਸੇ ਕਰਫਿਊ ਦੌਰਾਨ ਵਾਪਰੀ ਆ ਔਰ ਪੁਲਿਸ ਦੀ ਗੋਲੀ ਦੇ ਨਾਲ ਇਹ ਜਿਹੜਾ ਬੰਦਾ ਆ ਇਹ ਮਾਰਿਆ ਗਿਆ ਆ, ਹਨਾ। ਇੱਥੇ ਇਸ ਤਰ੍ਹਾਂ ਦੀ ਕਾਰਵਾਈ ਨਿੰਦਣ ਯੋਗ ਜ਼ਰੂਰ ਆ, ਚਾਹੇ ਉਹ ਕਿਸੇ ਵੱਲੋਂ ਵੀ ਹੁੰਦੀ ਆ, ਜੇ ਉਹ ਨਿਹੰਗ ਵੱਲੋਂ ਹੋਈ ਆ ਤਾਂ ਵੀ ਨਿੰਦਣ ਯੋਗ ਆ, ਜੇ ਉਹ ਪੁਲਿਸ ਵੱਲੋਂ ਹੋਈ ਆ ਤਾਂ ਵੀ ਨਿੰਦਣ ਯੋਗ ਆ, ਪਰ ਇੱਥੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਸਾਨੂੰ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਆ ਉਹਨਾਂ ਦਾ ਪਾਲਣ ਕਰਨਾ ਵੀ ਬਹੁਤ ਜ਼ਰੂਰੀ ਹੈ। ਇਸ ਦੌਰਾਨ ਸਾਡੇ ਨਾਲ ਕੁਛ ਦੋਸਤ ਬਣੇ ਨੇ, ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਅਮਰੀਕਾ ਤੋਂ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ, ਕਹਿੰਦੇ ਆਪ ਸਭ ਨੂੰ ਪ੍ਰੋਗਰਾਮ, ਆਪ ਸਭ ਨੂੰ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ, ਕਹਿੰਦੇ ਬਹੁਤ ਵਧੀਆ ਜੀ, ਬਹੁਤ ਵਧੀਆ ਵਿਚਾਰ ਹੈ, ਬਸ ਕਹਿੰਦੇ ਨਿਹੰਗ ਸਿੰਘਾਂ ਲਈ ਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਲਈ, ਸਿਆਣੇ ਕਹਿੰਦੇ ਹੁੰਦੇ ਸਨ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਕਿ ਜੇਕਰ ਕੋਈ ਪਾਬੰਦੀ ਨਹੀਂ ਮੰਨਦਾ, ਜੇਕਰ ਕੋਈ ਨਿਯਮ ਨਹੀਂ ਮੰਨਦਾ ਤਾਂ ਫੇਰ ਸਖਤੀ ਜਿਹੜੀ ਵਰਤਣੀ ਜ਼ਰੂਰੀ ਹੋ ਜਾਂਦੀ ਹੈ ਜੀ।
ਦੇਖੋ ਬਿਲਕੁਲ ਸਹੀ ਗੱਲ ਕਹੀ, ਉਹਨਾਂ ਨੂੰ ਨਿਯਮਾਂ ਦੀ ਪਾਲਣਾ ਤੇ ਜ਼ਰੂਰੀ ਹੈ, ਪਰ ਕੋਈ ਵੀ ਨਿਯਮ ਕਿਸੇ ਦੇ ਉੱਤੇ ਠੋਕਣ ਤੋਂ ਪਹਿਲਾਂ ਸਰਕਾਰ ਨੂੰ ਉਹਦੇ ਲਈ ਲੋੜੀਂਦੇ ਪ੍ਰਬੰਧ ਬਣਾ ਲੈਣੇ ਚਾਹੀਦੇ ਸੀਗੇ ਕਿ ਰੈਦਰ ਦੈਨ ਜਸਟ ਇੱਕ ਘੰਟਾ ਜਾਂ ਦੋ ਘੰਟੇ ਪਹਿਲਾਂ ਕਹਿ ਦਿੱਤਾ ਜਾਵੇ ਲਾਕਡਾਊਨ ਹੈ ਤੁਸੀਂ ਸਾਰੇ ਬੰਦ ਹੋ ਜਾਓ ਘਰਾਂ ਦੇ ਵਿੱਚ ਚਲ ਜਾਓ
ਜੀ।
ਇਸ ਨੂੰ ਲੋਕਾਂ ਦੀ ਸਾਂਭ ਸੰਭਾਲ ਦੀ ਜਾਂ ਲੋਕਾਂ ਦੀ ਸੇਫਟੀ ਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਦੀ ਬਣਦੀ ਹੈ ਤੇ ਪੁਲਿਸ ਦੀ ਵੀ ਬਣਦੀ ਹੈ ਕਿ ਜਿਹੜੇ ਲੋਕ, ਕਿਉਂਕਿ ਹਰੇਕ ਦੇ ਘਰ ਦੇ ਹਾਲਾਤ ਡਿਫਰੈਂਟ ਹੁੰਦੇ ਆ, ਆਪਾਂ ਇੱਕ ਬੰਦ ਕਮਰੇ ਦੇ ਵਿੱਚ ਬਹਿ ਕੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਕਿਸੇ ਦੇ ਉੱਤੇ ਟਿੱਪਣੀ ਕਰਨੀ ਕੋਈ ਇੰਨੀ ਸੌਖੀ ਗੱਲ ਨਹੀਂ ਹੈਗੀ,
ਬਿਲਕੁਲ,
ਤੇ ਕਿਉਂਕਿ ਕਿਸੇ ਦੇ ਉੱਤੇ ਉਸ ਦੇਸ਼ ਦੇ ਵਿੱਚ ਅਸੀਂ ਵੀ ਉੱਥੋਂ ਆਏ ਹਾਂ ਵੀ ਕੋਈ ਕਿੰਨਾ ਗਰੀਬ ਹੈ, ਕਿਸੇ ਦੇ ਘਰ ਕਿੰਨਾ ਰਾਸ਼ਨ ਹੈਗਾ ਜਾਂ ਨਹੀਂ ਹੈਗਾ, ਇਸ ਦੀ ਇਸ ਦੇ ਹਾਲਾਤ ਦਾ ਬੈਟਰ ਉਹੀ ਦੱਸ ਸਕਦਾ।
ਬਿਲਕੁਲ,
ਈਵਨ ਇਸ ਕਾਂਡ ਦੇ ਵਿੱਚ ਵੀ ਅਸੀਂ ਤਾਂ ਜੋ ਵੀਡੀਓ ਸਾਹਮਣੇ ਆਈ ਉਸ ਦੇ ਆਧਾਰ ਤੇ ਹੀ ਟਿੱਪਣੀ ਕਰ ਸਕਦੇ ਹਾਂ, ਪਰ ਉਸ ਦੇ ਪਿੱਛੇ ਕਿੰਨਾ ਉਹ ਕੀ ਲੜਾਈ ਪਹਿਲਾਂ ਤੋਂ ਚੱਲ ਰਹੀ ਸੀ ਜਾਂ ਇਹਦੇ ਪਿੱਛੇ ਕੋਈ ਪਹਿਲਾਂ ਵੀ ਕੋਈ ਹੋਇਆ ਹੈ, ਉਹ ਚੀਜ਼ ਤਾਂ ਉਹੀ ਦੱਸ ਸਕਦੇ ਹੈਗੇ
ਜੀ। ਜੀ,
ਤੇ ਬਾਕੀ ਤੇ ਵੀ ਜ਼ਰੂਰ, ਹਾਂ ਪੁਲਿਸ ਸਾਡੀ ਹਿਫਾਜ਼ਤ ਵਾਸਤੇ ਬਣੀ ਹੈਗੀ ਆ ਤੇ ਸਾਨੂੰ ਉਹਦੇ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਇਸ ਦੀ ਤਾਂ ਅਸੀਂ ਸਾਰਿਆਂ ਨੂੰ ਤਾਕੀਦ ਵੀ ਕਰਦੇ ਹਾਂ ਕਿ ਜੋ ਨਿਯਮ ਜਾਂ ਪੁਲਿਸ ਬਣਾ ਰਹੀ ਹੈ ਤੇ ਉਹਦੇ ਅਨੁਸਾਰ ਰਹੋ
ਜੀ,
ਤੇ ਬਾਕੀ ਇਸ ਘਟਨਾ ਦੀ ਜਿਹੜੀ ਸਹੀ ਜਾਣਕਾਰੀ ਇਹ ਤਾਂ ਉਹ ਵਿਅਕਤੀ ਉੱਥੇ ਜਾਂ ਉਹ ਪੁਲਿਸ ਵਾਲੇ ਹੀ ਪ੍ਰੋਪਰ ਦੇ ਸਕਦੇ ਆ, ਅਸੀਂ ਇੱਥੇ ਇੰਨੀ ਜ਼ਿਆਦਾ ਉਹਨਾਂ ਦੇ ਨਾਲ ਉਹਦੇ ਉੱਪਰ ਟਿੱਪਣੀ ਨਹੀਂ ਕਰ ਸਕਦੇ।
ਬਿਲਕੁਲ। ਸੋ ਮੁੱਖ ਮੰਤਰੀ ਅਮਰਿੰਦਰ ਸਿੰਘ ਹੋਰਾਂ ਨੇ ਵੀ ਏਐਸਏ ਹਰਜੀਤ ਸਿੰਘ ਹੋਰਾਂ ਦੀ ਜਿਹੜੀ ਖਬਰ ਸਾਰੇ ਆ ਉਹ ਲਈ ਆ। ਖੈਰ ਉਹਨਾਂ ਦਾ ਸਫਲ ਓਪਰੇਸ਼ਨ ਵੀ ਹੋ ਗਿਆ, ਹੱਥ ਉਹਨਾਂ ਦਾ ਵੱਢਿਆ ਗਿਆ ਸੀਗਾ ਜਿਹੜਾ ਕਿ ਜੁੜ ਚੁੱਕਿਆ ਹੁਣ। ਔਰ ਅਸੀਂ ਤਾਂ ਇਹੀ ਚਾਹਾਂਗੇ, ਇਹੀ ਅਰਦਾਸ ਵੀ ਕਰਦੇ ਹਾਂ ਪਰਮਾਤਮਾ ਦੇ ਅੱਗੇ ਕਿ ਸੋਝੀ ਔਰ ਸਮਤ ਜਿਹੜੀ ਆ ਪਰਮਾਤਮਾ ਸਾਨੂੰ ਬਖਸ਼ੇ, ਤਾਂ ਕਿ ਅਸੀਂ ਸਹੀ ਤਰੀਕੇ ਦੇ ਨਾਲ ਜਿਹੜੀ ਜੀਵਨ ਜਾਂਚ ਆ ਉਹਨੂੰ ਅਪਣਾਉਂਦਿਆਂ ਹੋਇਆਂ ਹਨਾ ਜ਼ਿੰਦਗੀ ਜਿਹੜੀ ਆ ਉਹ ਜੀ ਸਕੀਏ, ਕਿਉਂਕਿ ਇਹ ਛੋਟੀਆਂ ਛੋਟੀਆਂ ਹੀ ਗੱਲਾਂ ਹੁੰਦੀਆਂ ਆ। ਔਰ ਅਸੀਂ ਸਿਰਫ ਆਪਣਾ ਜਿਹੜਾ ਨਜ਼ਰੀਆ ਆ ਉਹਨਾਂ ਪ੍ਰਤੀ ਗਲਤ ਕਈ ਵਾਰ ਅਪਣਾ ਲੈਂਦੇ ਹਾਂ, ਔਰ ਗਲਤ ਨਜ਼ਰੀਏ ਦਾ ਨਤੀਜਾ ਜਿਹੜਾ ਆ ਉਹ ਵੀ ਫਿਰ ਗਲਤ ਹੀ ਹੁੰਦਾ ਆ ਹਨਾ। ਇਸ ਦੌਰਾਨ ਸਾਡੇ ਨਾਲ ਪਿੰਦਰ ਬਰਾੜ ਜੁੜੇ ਨੇ, ਸਤਿ ਸ੍ਰੀ ਅਕਾਲ ਇਹਨਾਂ ਨੇ ਬੁਲਾਈ ਆ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਮੈਂ ਅੱਜ ਤਕਰੀਬਨ ਡੇਢ ਮਹੀਨੇ ਬਾਅਦ ਕੰਮ ਤੇ ਆਇਆ ਤੇ ਰੇਡੀਓ ਇੰਜੋਏ ਕਰ ਰਹੇ ਹਾਂ। ਮੈਂ ਐਨੂਅਲ ਲੀਵ ਤੇ ਸੀ ਤੇ ਰੱਬ ਸਭ ਤੇ ਮੇਰ ਭਰੇ ਹੱਥ ਰੱਖੇ। ਬਿਲਕੁਲ ਜੀ, ਬਹੁਤ ਧੰਨਵਾਦ। ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ, ਤੁਸੀਂ ਅੱਜ ਪ੍ਰੋਗਰਾਮ ਜਿਹੜਾ ਆ ਉਹ ਇੰਜੋਏ ਕਰ ਰਹੇ ਹੋ, ਰੇਡੀਓ ਇੰਜੋਏ ਕਰ ਰਹੇ ਹੋ ਕੰਮ ਦੇ ਨਾਲ ਨਾਲ, ਔਰ ਤੁਸੀਂ ਸਾਰਿਆਂ ਦੇ ਲਈ ਅਰਦਾਸ ਕੀਤੀ, ਔਰ ਅਸੀਂ ਵੀ ਇਸ ਵੇਲੇ ਸਾਰੀ ਲੁਕਾਈ ਦੇ ਲਈ, ਕੁੱਲ ਲੁਕਾਈ ਦੇ ਲਈ ਇਹ ਅਰਦਾਸ ਕਰਦੇ ਹਾਂ ਕਿ ਜੇਕਰ ਕੋਰੋਨਾ ਵਾਇਰਸ ਜਿਹੜਾ ਆ ਉਹ ਦੁਨੀਆਂ ਭਰ ਦੇ ਵਿੱਚ ਇਸ ਵੇਲੇ ਆਪਣਾ ਕਹਿਰ ਜਿਹੜਾ ਆ ਉਹ ਕਰ ਰਿਹਾ, ਤਾਂ ਉਸ ਤੋਂ ਸਾਨੂੰ ਜਲਦੀ ਤੋਂ ਜਲਦੀ ਨਿਜ਼ਾਤ ਮਿਲੇ, ਮੁਕਤੀ ਮਿਲੇ। ਪਰ ਇਹਦੇ ਚੱਲਦਿਆਂ ਸਾਨੂੰ ਸਬਰ ਤੇ ਸੰਤੋਖ ਜਿਹੜਾ ਆ ਉਹ ਵੀ ਜ਼ਰੂਰ ਅਪਣਾਉਣਾ ਪੈਣਾ ਆ। ਔਰ ਜਿਵੇਂ ਅਸੀਂ ਵਿਸਾਖੀ ਦੀ ਗੱਲ ਕਰ ਰਹੇ ਹਾਂ, ਬਹੁਤ ਸਾਰੇ ਮੁਲਕਾਂ ਦੇ ਵਿੱਚ ਅੱਜ ਮਨਾਈ ਜਾ ਰਹੀ ਆ, ਔਰ ਇਸ ਵਿਸਾਖੀ ਨੂੰ ਵੀ ਇਸ ਵਾਰ ਬੜੇ ਸਬਰ ਤੇ ਸੰਤੋਖ ਦੇ ਨਾਲ ਮਨਾਇਆ ਜਾ ਰਿਹਾ। ਜਦੋਂ ਅਸੀਂ ਗੁਰੂ ਘਰਾਂ ਦੀ ਗੱਲ ਕਰਦੇ ਹਾਂ, ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਸਬਰ ਤੇ ਸੰਤੋਖ ਦੇ ਨਾਲ, ਸੰਜਮ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਗਿਆ। ਬਹੁਤ ਸਾਰੇ ਕੱਲ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਜਿਹੜੀਆਂ ਆ ਉਹ ਹੋਈਆਂ, ਕੀਰਤਨ ਦੀਆਂ ਸੇਵਾਵਾਂ ਖੈਰ ਚੱਲ ਰਹੀਆਂ ਆ, ਪਾਠ ਜਿਹੜਾ ਆ, ਨਾਮ ਸਿਮਰਨ ਜਿਹੜਾ ਆ ਉਹ ਹੋ ਰਿਹਾ ਆ, ਔਰ ਇਹਦੇ ਨਾਲ ਹੀ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਹੈ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੋਈ ਆ। ਅੱਜ ਵੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੀ ਵਿਸਾਖੀ ਆ ਖਾਲਸਾ ਸਾਜਣਾ ਦਿਵਸ ਜਿਹੜਾ ਆ ਉਹ ਮਨਾਇਆ ਜਾ ਰਿਹਾ। ਸੋ ਇਸ ਮੌਕੇ ਅਸੀਂ ਉਸ ਪਰਮਾਤਮਾ ਦੇ ਅੱਗੇ ਰਲ ਮਿਲ ਕੇ ਇਹੀ ਅਰਦਾਸ ਕਰੀਏ ਕਿ ਅੱਜ ਜਿਸ ਵੀ ਢੰਗ ਦੇ ਵਿੱਚ, ਜਿਸ ਵੀ ਰੰਗ ਦੇ ਵਿੱਚ ਮਾਲਕ ਰਾਜ਼ੀ ਆ, ਅਸੀਂ ਉਸ ਰੰਗ 'ਚ ਇਸ ਵਿਸਾਖੀ ਨੂੰ ਮਨਾਈਏ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਉਸੇ ਤਰ੍ਹਾਂ ਉਸੇ ਸ਼ਾਨੋ ਸ਼ੌਕਤ ਦੇ ਨਾਲ ਖਾਲਸੇ ਦਾ ਜਿਹੜਾ ਇਹ ਤਿਉਹਾਰ ਆ ਉਹ ਮਨਾਉਣ ਦੇ ਯੋਗ ਹੋ ਸਕੀਏ। ਜੀ, ਸੋ ਕਿਰਪਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਪ੍ਰੋਗਰਾਮ ਦੇ ਵਿੱਚ। ਸਮਾਂ ਹੁਣ ਬਚਿਆ ਨਹੀਂ ਆ, ਸਮਾਂ ਥੋੜਾ ਉੱਪਰ ਹੀ ਹੋ ਚੁੱਕਿਆ, ਤੇ ਦੋਸਤੋ ਤੁਹਾਡੇ ਤੋਂ ਵੀ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਆ, ਕਿਉਂਕਿ ਪ੍ਰੋਗਰਾਮ ਜਿਹੜਾ ਆ ਉਹ ਹੁਣ ਖਤਮ ਹੋ ਚੁੱਕਿਆ ਸਮਾਂ, ਤੇ ਅਗਲੇ ਹਫਤੇ ਤੁਹਾਡੇ ਨਾਲ ਫੇਰ ਮੰਗਲਵਾਰ ਵਾਲੇ ਦਿਨ ਲਹਿਰਾਂ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਜੁੜਾਂਗੀ, ਪਰ ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਜ਼ ਤੁਹਾਡੇ ਲਈ ਲੈ ਕੇ ਆਪਾਂ ਹਾਜ਼ਰ ਹੋਵਾਂਗੇ। ਫਿਲਹਾਲ ਪ੍ਰੋਗਰਾਮ ਜਿਹੜਾ ਆ ਉਹ ਅਗਲਾ ਉਹ ਲੈ ਕੇ ਆਉਣਗੇ ਕਬੀਰ, ਜਿਹੜੇ ਕਿ ਇਸ ਉਡੀਕ ਦੇ ਵਿੱਚ ਨੇ। ਆਪਣੀ ਉਡੀਕ ਜਿਹੜੀ ਆ ਉਹਨਾਂ ਦੀ ਹੁਣ ਆਪਾਂ ਖਤਮ ਕਰਦੇ ਹਾਂ ਤੇ ਲੈਂਦੇ ਹਾਂ ਇਜਾਜ਼ਤ ਤੁਹਾਡੇ ਤੋਂ ਮੇਰੇ ਵੱਲੋਂ ਯਾਨੀ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC। ਇਸ ਤੋਂ ਇਲਾਵਾ ਬੱਸ ਅਥਾਰਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 0433-113-435, 0433-113-435।
435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਜਿਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 6173106 5394।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਪ੍ਰੋਗਰਾਮ 11 ਨਾਲ 12 ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਕਬੀਰ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਗੁੱਡ ਮਾਰਨਿੰਗ। ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 11 ਨਾਲ 12 ਦੇ ਵਿੱਚ, ਤੇ ਮੈਂ ਤੁਹਾਡਾ ਆਪਣਾ ਦੋਸਤ ਤੁਹਾਡੇ ਨਾਲ ਜੁੜਿਆ ਹੋਇਆ ਕਬੀਰ ਜੀ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਗੱਲਾਂ ਕਰਾਂਗੇ ਬਹੁਤ ਸਾਰੀਆਂ। ਗੱਲਾਂ ਤਾਂ ਖੈਰ ਕੀ ਕਰਨੀਆਂ, ਥੋੜੇ ਹਾਲ ਚਾਲ ਪੁੱਛਣੇ ਅੱਜ ਵੀ, ਹਾਲ ਚਾਲ ਕਿਵੇਂ ਚੱਲਦੇ ਅੱਜ ਕੱਲ੍ਹ, ਘਰੇ ਹੀ ਹੁੰਦੇ ਹੋ ਫਿਰ, ਔਰ ਘਰੇ ਰਹਿ ਕੇ ਫਿਰ ਕੰਮ ਕਿੰਨੇ ਕੁ ਕਰਦੇ ਹੋ ਇਹ ਵੀ ਸਾਨੂੰ ਦੱਸ ਦਿਓ। ਸੁਬਹ ਉੱਠ ਕੇ ਗੀਤ ਜ਼ਰੂਰ ਚਲਾਉਣੇ ਹੁੰਦੇ ਹੋਵੋਗੇ। ਅੱਜ ਐਕਚੁਅਲੀ ਗੱਲ ਮੈਂ ਕਰ ਰਿਹਾ ਘਰ ਵਾਲਿਆਂ ਤੇ ਘਰ ਵਾਲੀਆਂ ਦੀ। ਲਾਕਡਾਊਨ ਦੇ ਵਿੱਚ ਤੁਸੀਂ ਹੈਗੇ ਹੋ ਤੇ ਲਾਕਡਾਊਨ ਦੇ ਦੌਰਾਨ ਫਿਰ ਕੰਮ ਕਿੰਨਾ ਕਰਨਾ ਪੈਂਦਾ। ਅਸਲ ਦੇ ਵਿੱਚ ਮੈਂ ਤੁਹਾਡੇ ਅੱਜ ਦੁੱਖ ਦਰਦ ਫਰੋਲਣੇ ਆ ਕਿ ਦੁੱਖ ਦਰਦ ਸਮਝਦੇ ਨਾ ਕਿਹੋ ਜਿਹੇ ਹੁੰਦੇ ਆ। ਆਹ ਗੀਤ ਸੁਣੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਦੁੱਖ ਦਰਦ ਕਿਹੋ ਜਿਹੇ ਹੁੰਦੇ ਨੇ। ਉਸ ਤੋਂ ਬਾਅਦ ਫਿਰ ਮੈਨੂੰ ਦੱਸਿਓ ਜ਼ਿੰਦਗੀ ਕਿਵੇਂ ਚੱਲ ਰਹੀ ਆ।
ਵੱਜ ਗਏ ਛੱਡਦੇ ਪਿੱਲੋ ਜੀ ਹੁਣ ਪਿੱਲੋ ਜੀ
ਲੋ ਜੀ, ਇਹ ਗੀਤ ਤੋਂ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਕਿਹੋ ਜਿਹੀਆਂ ਗੱਲਾਂ ਕਰਨੀਆਂ। ਗੱਲਾਂ ਅਸਲ ਦੇ ਵਿੱਚ ਚੱਲ ਰਹੀਆਂ ਜੀ ਤਰਲੇ ਮਿਹਨਤਾਂ ਦੀਆਂ। ਤਰਲੇ ਮਿਹਨਤਾਂ ਮਤਲਬ ਤੁਸੀਂ ਅੱਜ ਕੱਲ੍ਹ ਲਾਕਡਾਊਨ ਦੇ ਵਿੱਚੋਂ ਘਰੇ ਹੋ, ਔਰ ਉਸ ਦੌਰਾਨ ਫਿਰ ਜਿਹੜਾ ਘਰ ਵਾਲਾ ਜਾਣੀ ਕਿ ਜਿਹੜਾ ਸਿਹਰੇ ਬੰਨ ਕੇ ਟੁੱਕਿਆ, ਉਹਦੀ ਅੱਜ ਕੱਲ ਕੀ ਹਾਲਤ ਹੈ ਵਿਚਾਰੇ ਦੀ? ਜੀ ਹਾਂ, ਹਾਲਤ ਮਤਲਬ ਇਹ ਹੈ ਕਿ ਤੁਸੀਂ ਫਿਰ ਬਾਕੀ ਜੀ ਕੰਮ ਕੁੰਮ ਸੇਵਾ ਸੁਭਾ ਕਰਦੇ ਹੋ ਘਰੇ ਕਿ ਬਸ ਰੱਬ ਦਾ ਨਾ ਹੀ ਹੈ, ਕੰਮ ਕਰਿਆ ਕਰੋ, ਕੰਮ ਬਹੁਤ ਜ਼ਰੂਰੀ ਨੇ। ਔਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਵੀ ਮੈਂ ਪੁੱਛਣੀ ਤੁਹਾਡੇ ਤੋਂ ਵੀ ਚਾਹ ਪਾਣੀ ਫਿਰ ਕੌਣ ਬਣਾਉਂਦਾ ਸੁਭਾ ਉੱਠ ਕੇ? ਖੈਰ ਮੈਂ ਨਮਕ ਨਹੀਂ ਛਿੜਕ ਰਿਹਾ ਜੀ ਤੁਹਾਡੀਆਂ ਗੱਲਾਂ ਤੇ, ਮੈਂ ਤਾਂ ਸਿਰਫ ਕੋਸ਼ਿਸ਼ ਕਰ ਰਿਹਾ ਕਿ ਆਪ ਸਭ ਦੇ ਨਾਲ ਦੁੱਖ ਵੰਡਾਏ ਜਾਣ। ਜੀ ਹਾਂ, ਤੇ ਮੈਂ ਵੀ ਸੁਭਾ ਉੱਠ ਕੇ ਚਾਹ ਖੋਦੀ ਕਰਦਾ। ਜੀ ਹਾਂ, ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਤਹਿਤ ਕਿ ਤੁਹਾਡੇ ਜਿਹੜੇ ਦੁੱਖ ਦਰਦ ਨੇ ਉਹਨਾਂ ਨੂੰ ਵੰਡ ਲਈਏ, ਆਪਾਂ ਦੁੱਧ ਹੀ ਕਰ ਲਈਏ। ਤੁਹਾਡੀ ਯਾਦ ਹੈ ਜਦੋਂ ਪਹਿਲੀ ਵਾਰੀ ਤੁਸੀਂ ਆਪਦੇ ਸਹੁਰੀ ਗਏ ਸੀਗੇ, ਕਿੰਨੀ ਚੜ੍ਹਾਈ ਸੀ ਤੁਹਾਡੀ? ਤੇ ਉਸ ਚੜ੍ਹਾਈ ਤੋਂ ਬਾਅਦ ਫਿਰ ਆਪਾਂ ਜੀ ਥੋੜਾ ਜਿਹਾ ਮਹੀਨੇ ਕੁ ਬਾਅਦ ਥੋੜਾ ਜਿਹਾ ਮਨ ਜਿੱਤ ਜਿਹੜਾ ਹੋਰ ਥੋੜਾ ਜਿਹਾ ਵਧਿਆ ਹੋਣਾ। ਉਸ ਤੋਂ ਬਾਅਦ ਫਿਰ ਜੀਜਾ ਜੀ ਹੋਈ ਹੋਣੀ ਆ ਪਾਸੇ, ਔਰ ਜਿਨ੍ਹਾਂ ਦੇ ਵਿਆਹ ਨੂੰ ਅੱਜ 8-10 ਸਾਲ ਹੋ ਗਏ ਨੇ, ਫਿਰ ਉਹ ਵੀ ਆਪਣੇ ਵਿਚਾਰ ਦੱਸ ਦੋ ਜੀ। ਹਾਂ, ਮੈਨੂੰ ਪਤਾ ਲੱਗ ਗਿਆ ਜੀ ਤੁਹਾਡੇ ਦਿਲ ਚ ਕੀ ਚੱਲ ਰਿਹਾ। ਤੁਹਾਡੇ ਦਿਲ ਚ ਇਹ ਚੱਲ ਰਿਹਾ ਕਿ ਪਹਿਲਾਂ ਤਾਂ ਅਸੀਂ ਜੀਜਾ ਜੀ ਹੁੰਦੇ ਸੀ, ਪ੍ਰਾਹੁਣਾ ਸਾਹਿਬ ਹੁੰਦੇ ਸੀ, ਹੁਣ ਜਦੋਂ ਸਹੁਰੇ ਜਾਈਦਾ ਸਿਰਫ ਆ ਜਾਂਦਾ ਵੀ ਉਹ ਪ੍ਰਾਹੁਣੇ ਦਾ ਫੋਨ ਆਇਆ, ਬਿੱਟੂ ਦਾ ਫੋਨ ਆਇਆ, ਗੱਲ ਕਰ ਲੋ, ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ। ਖੈਰ ਦੇਖੋ ਜੀ, ਗੀਤ ਆ ਜਿਹੜੇ ਨਾਲ ਨਾਲ ਚੱਲ ਰਹੇ ਆ ਤੇ ਤੁਹਾਡੇ ਦੁੱਖ ਦਰਦ ਵੀ ਜ਼ਰੂਰ ਵੰਡਣੇ। ਗੁਰਦਾਸ ਮਾਨ ਦੇਖੋ ਕੀ ਕਹਿੰਦਾ ਫਿਰ ਇਸ ਟੋਪਿਕ ਤੇ, ਇਸ ਵਿਸ਼ੇ ਦੇ ਉੱਤੇ ਵੀ ਜਿਹੜਾ ਜੀਜਾ ਗਾ, ਪ੍ਰਾਹੁਣਾ ਗਾ, ਘਰ ਵਾਲਾ, ਉਹ ਅੱਜ ਕੱਲ ਕਿਹੜੇ ਹਾਲਾਤਾਂ ਚ ਗੁਜ਼ਰ ਰਿਹਾ?
ਲਓ ਜੀ, ਪੁਰਾਣੇ ਪੰਜਾਬ ਦੇ ਨਵੇਂ ਵਿਆਹ ਜੀਜਾ ਜੀ ਚੌਰ ਸ਼ੌਰ ਕੱਢ ਕੇ ਆਪਣੇ ਸਹੁਰੇ ਚੱਲੇ, ਕਿਵੇਂ ਚੱਲੇ? ਜੀਜਾ ਜੀ ਸਹੁਰੀ ਚੱਲੇ, ਜੀਜਾ ਜੀ ਸਹੁਰੀ ਚੱਲੇ, ਨੌਰ ਸ਼ਕੀਨੀ ਕੱਢੇ, ਤੂੰ ਮਚਾਦਰਾ ਕੁਰਤਾ ਖੋਸੇ, ਦੋ ਤੁਰਲੇ ਛੱਡੇ, ਹੋ ਦੋ ਤੁਰਲੇ ਛੱਡੇ, ਨਵੇਂ ਵਿਆਹ ਦਾ ਜੋਸ਼ ਜਵਾਨੀ ਧਰਤੀ ਪੈਰ ਨਾ ਲੱਗੇ, ਜੋ ਬਣਿਓ ਦਰਿਆ ਏ ਜਿਹੜਾ ਫਿਰ ਪਾਣੀ ਦੇ ਬੱਗੇ, ਫਿਰ ਪਾਣੀ ਦੇ ਬੱਗੇ ਸੋਹਣਿਆ, ਫਿਰ ਪਾਣੀ ਦੇ ਬੱਗੇ ਕਰਦੀ ਯਾਰੇ।
ਪਿੱਛੇ ਰਹਿ ਗਈ ਜੀਜਾ ਸਹੁਰੀ ਕੌਣ ਪਛਾਣੇ ਸਾਲੇ ਕਹਿੰਦੇ ਸੁਣੋ ਭਾਈਆ ਹੋਇਆ ਕੀ ਹੋਇਆ ਨਤੀਜਾ ਓਏ ਟਾਣ ਜਵਾਨੀ ਵਾਲੇ ਤੇਰੇ ਕਿੱਧਰ ਗਏ ਨੇ ਜੀਜਾ ਓ ਟਾਣ ਜਵਾਨੀ ਵਾਲੇ ਤੇਰੇ ਕਿੱਧਰ ਗਏ ਨੇ ਜੀਜਾ ਸੁਣ ਲਈ ਗੱਲ ਬਥੇਰੀ ਉਹ ਚੀਜ਼ਾਂ ਕਹਿੰਦਾ ਚੁੱਪ ਸਾਲੇ ਸੁਣ ਲਈ ਗੱਲ ਬਥੇਰੀ ਉਹ ਭੈਣ ਤੁਹਾਡੀ ਮੇਰੇ ਸਿਰ ਤੇ ਝੁੱਲੀ ਮਾਣੇ ਉਹ ਸਾਰੇ ਟਾਣ ਜਵਾਨੀ ਵਾਲੇ ਕਰ ਦਿੱਤੇ ਖੜਪਾੜਾ ਦਾੜੀ ਆਈ ਹੱਥ ਜਵਾਕਾਂ ਕਿੱਥੋਂ ਮੁੱਛਾਂ ਚਾੜਾ ਦਾੜੀ ਆਈ ਹੱਥ ਜਵਾਕਾਂ ਕਿੱਥੋਂ ਮੁੱਛਾਂ ਚਾੜਾ
ਜੀ ਇੱਕ ਗੱਲ ਸੁਣਾ ਛੋਟੀ ਜੀ ਮੈਂ ਆਪਣੇ ਇੱਕ ਦੋਸਤ ਨੂੰ ਪੁੱਛਿਆ ਜੋ ਕਿ ਮੇਅਰ ਬਣੇ ਨੇ ਮੈਂ ਉਹਨਾਂ ਨੂੰ ਪੁੱਛਿਆ ਭਾਈ ਸਾਹਿਬ ਇੱਕ ਗੱਲ ਦੱਸੋ ਕਹਿੰਦੇ ਹਾਂਜੀ ਪੁੱਛੋ ਮੈਂ ਕਿਹਾ ਵੀ ਵੋਟ ਪਾਉਣ ਦੀ ਉਮਰ ਹੈ ਜਿਹੜੀ ਉਹ 18 ਸਾਲ ਹੈ ਕਹਿੰਦੇ ਹਾਂਜੀ ਬਿਲਕੁਲ ਅਤੇ ਮੈਂ ਕਿਹਾ ਵਿਆਹ ਕਰਵਾਉਣ ਦੀ ਉਮਰ 21 ਸਾਲ ਕਿਉਂ ਹੈ ਕਹਿੰਦੇ ਐਂ ਗੱਲ ਹੈ ਦੇਖੋ ਜੀ 18 ਸਾਲ ਦੀ ਉਮਰ 'ਚ ਸਿਆਣੇ ਬੰਦੇ ਸੀ ਉਹਨਾਂ ਨੇ ਬੜੀ ਖਰਮੇ ਨਾਲ ਜਵਾਬ ਦਿੱਤਾ ਕਹਿੰਦੇ ਦੇਖੋ ਜੀ ਗੱਲ ਇੱਦਾਂ ਵੀ 18 ਸਾਲ ਦੀ ਉਮਰ 'ਚ ਬੰਦਾ ਦੇਸ਼ ਤਾਂ ਸਾਂਭ ਸਕਦਾ ਠੀਕ ਹੈ ਫਿਰ ਜਿਹੜਾ ਜਨਾਨੀ ਔਰਤ ਸਾਂਭਣ ਵਾਲਾ ਕੰਮ ਹੈ ਜਾਂ ਘਰ ਵਾਲੀ ਸਾਂਭਣ ਦਾ ਕੰਮ ਹੈ ਉਹ ਤਾਂ ਫਿਰ ਥੋੜਾ ਜਿਹਾ ਬੰਦਾ ਸਿਆਣਾ ਹੋਣਾ ਚਾਹੀਦਾ ਨਾ 21 ਸਾਲ ਦਾ ਇਸ ਕਰਕੇ ਕਰਦੇ ਖੈਰ ਉਹਨਾਂ ਦੇ ਜਵਾਬ ਦੇ ਵਿੱਚ ਬੜਾ ਡਰਾਮਾ ਸੀ ਉਹ ਵੀ ਬੇਚਾਰੇ ਡਰ ਕੇ ਜੇ ਜਵਾਬ ਦਿੱਤਾ ਉਹਨਾਂ ਨੂੰ ਐਂ ਸੀ ਕਿਤੇ ਮੇਰੀ ਗੱਲ ਕਿਤੇ ਘਰੇ ਨਾ ਸੁਣ ਲੈ ਬਿਲਕੁਲ ਜੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਮਤਲਬ ਪਰਿਵਾਰ ਚਲਾਉਣਾ ਪਰਿਵਾਰ ਨੂੰ ਸਾਂਭਣਾ ਤਾਂ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਅੱਜ ਕੱਲ੍ਹ ਮਤਲਬ ਕਿ ਮੈਂ ਇੱਕ ਹੋਰ ਗੱਲ ਦੱਸਦਾ ਤੁਹਾਨੂੰ ਡਾਕਟਰ ਸਾਹਿਬ ਦੀ ਗੱਲ ਦੱਸਦਾ ਮੇਰੇ ਇੱਕ ਦੋਸਤ ਡਾਕਟਰ ਨੇ ਉਹਨਾਂ ਕੋਲ ਇੱਕ ਕੇਸ ਆਇਆ ਬੰਦੇ ਦੀਆਂ ਦੋ ਜੜ੍ਹਾਂ ਟੁੱਟੀਆਂ ਹੋਈਆਂ ਸਨ ਮੈਂ ਵੀ ਬੈਠਾ ਸੀਗਾ ਮੈਂ ਵੀ ਮੈਡੀਕਲ ਚੈੱਕਅਪ ਕਰਾਉਣ ਗਿਆ ਸੀ ਮੈਂ ਫਿਰ ਐਂ ਨਾ ਸਮਝੋ ਮੇਰੇ ਦੰਦ ਟੁੱਟੇ ਜਾਂ ਜੜ੍ਹਾਂ ਟੁੱਟੀਆਂ ਸੀ ਅਤੇ ਉੱਥੇ ਇੱਕ ਪੇਸ਼ੈਂਟ ਆਇਆ ਕਹਿੰਦਾ ਜੀ ਬਾਈ ਜੀ ਆਹ ਦੰਦ ਦੇਖੋ ਮੇਰੇ ਜੰਜ ਟੁੱਤੇ ਪਏ ਕਹਿੰਦੇ ਗੱਲ ਕੀ ਹੋ ਗਈ ਕਹਿੰਦੇ ਜੀ